ਚੰਜ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਹਰਮਨ ਰੇਡੀਓ ਤੇ ਇਸ ਵਕਤ ਤੁਹਾਡਾ ਪਸੰਦੀਦਾ ਪ੍ਰੋਗਰਾਮ ਲਹਿਰਾਂ ਲੈ ਕੇ ਮੈਂ ਹਾਜ਼ਰ ਹਾਂ ਅਮਰਦੀਪ ਕੌਰ ਮੈਲਬਨ ਸਟੂਡੀਓ ਤੋਂ। ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਚੜਿਆ ਹੋਣਾ। ਸੋ ਜਿਹੜਾ ਮੈਲਬਨ ਦਾ ਦਿਨ ਆ ਉਹ ਪਿਛਲਾ ਦਿਨ ਜਿਹੜਾ ਸੀ ਉਹ ਕਾਫੀ ਗਿੱਲਾ ਗਿੱਲਾ ਚੜਿਆ ਸੀਗਾ ਕਿਉਂਕਿ ਪਿਛਲੀ ਰਾਤ ਜਿਹੜੀ ਸੀ ਉਹ ਵੀ ਮੀਂਹ ਦੇ ਨਾਲ ਭਿੱਜੀ ਰਹੀ ਔਰ ਕਣੀਆਂ ਜਿਹੜੀਆਂ ਕੱਲ ਵੀ ਰੁਕੀਆਂ ਨਹੀਂ। ਸੋ ਕੱਲ ਜਿਹੜੀ ਝੜੀ ਆ ਉਹ ਮੀਂਹ ਦੀ ਲਗਾਤਾਰ ਲੱਗੀ ਰਹੀ ਮੈਲਬਨ ਦੇ ਵਿੱਚ ਔਰ ਅੱਜ ਵੀ ਜਿਹੜੇ ਸੰਕੇਤ ਆ ਉਹ ਇਹੀ ਨੇ ਕਿ ਮੈਲਬਨ ਜਿਹੜਾ ਆ ਉਹ ਵਿੱਚ ਵਿੱਚ ਅੱਜ ਵੀ ਭਿੱਜਦਾ ਰਹਿਣਾ। ਸੋ ਤੁਹਾਡਾ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਚੜਿਆ ਸਾਡੇ ਨਾਲ ਸਾਂਝ ਜ਼ਰੂਰ ਪਾਇਓ, ਪਰ ਅਸੀਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਇਹੀ ਕਰਦੇ ਹਾਂ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ, ਪਰਮਾਤਮਾ ਦੀ ਜਿਹੜੀ ਕਿਰਪਾ, ਪਰਮਾਤਮਾ ਦੀਆਂ ਮਿਹਰਾਂ ਨੂੰ ਤੁਸੀਂ ਮਾਣਦੇ ਰਹੋ। ਸੋ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਦੋਸਤੋ ਅੱਜ ਸਾਲ 2020 ਦੇ ਜੂਨ ਮਹੀਨੇ ਦੀ 2 ਤਰੀਕ ਹੋ ਚੁੱਕੀ ਹੈ। ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਜਿਹੜਾ ਆ ਉਹ ਬੜੇ ਹੀ ਡੂੰਘੀ ਇੱਕ ਪੀੜ ਦੇ ਨਾਲ ਯਾਦ ਕੀਤਾ ਜਾਂਦਾ। ਸੋ ਇਹਦੇ ਇਤਿਹਾਸ ਦੇ ਉੱਤੇ ਅੱਜ ਨਜ਼ਰ ਜਿਹੜੀ ਆ ਉਹ ਜ਼ਰੂਰ ਮਾਰਾਂਗੇ। ਪਨਾਨਕ ਸ਼ਾਹੀ ਸੰਵਤ 552 ਦੇ ਅਨੁਸਾਰ ਜੇਠ ਮਹੀਨੇ ਦੀ ਅੱਜ 20 ਤਰੀਕ ਹੋ ਚੁੱਕੀ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਦੋਸਤੋ ਘੜੀਆਂ ਕਹਿੰਦੀਆਂ ਕਿ ਇਸ ਵੇਲੇ ਮੈਲਬਨ, ਸਿਡਨੀ, ਕੈਨਬਰਾ ਤੇ ਬ੍ਰਿਸਬਨ ਦੇ ਵਿੱਚ ਸਮਾਂ 8:05 ਦਾ ਹੋ ਚੁੱਕਿਆ। ਜਦਕਿ ਪਰਥ ਦੇ ਵਿਚ ਅਜੇ 6:05 ਹੋਏ ਨੇ ਔਰ ਐਡੀਲੇਡ ਦੇ ਵਿਚ 7:35 ਦਾ ਸਮਾਂ ਇਸ ਵੇਲੇ। ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਯਾਨੀ ਕਿ ਸਾਡੇ ਗੁਆਂਢੀ ਮੁਲਕ ਚਲੀਏ ਤਾਂ ਉਥੇ ਸਮਾਂ ਇਸ ਵੇਲੇ ਹੋ ਚੁੱਕਿਆ ਜੀ 10:05 ਦਾ। ਤੇ ਇਸੇ ਤਰ੍ਹਾਂ ਜਿਨ੍ਹਾਂ ਮੁਲਕਾਂ ਦੇ ਵਿਚ ਚੜ ਚੁੱਕਿਆ ਇਸ ਵੇਲੇ ਮੰਗਲਵਾਰ, ਉਨ੍ਹਾਂ ਦਾ ਜ਼ਿਕਰ ਕਰਾਂ ਤਾਂ ਇਸ ਵੇਲੇ ਹਾਂਗਕਾਂਗ ਦੇ ਵਿਚ 6:05 ਦਾ ਸਮਾਂ ਹੋ ਚੁੱਕਿਆ। ਇਸੇ ਤਰ੍ਹਾਂ ਸਮਾਂ ਜਿਹੜਾ ਜੀ ਮੰਗਲਵਾਰ ਦਾ ਦਿਨ ਚੜ ਚੁੱਕਿਆ। ਬੈਂਕਾਕ ਦੇ ਵਿਚ ਵੀ 5:05 ਦਾ ਇਸ ਵੇਲੇ ਸਮਾਂ ਉੱਥੇ ਹੋ ਚੁੱਕਿਆ, ਯਾਨੀ ਕਿ ਤੜਕਾ ਹੈ ਜੀ। ਔਰ ਇਸ ਤੋਂ ਵੀ ਜ਼ਿਆਦਾ ਵੱਡਾ ਤੜਕਾ ਉਹ ਹੈਗਾ ਦੁਬਈ ਦੇ ਵਿਚ, 2:05 ਉੱਥੇ ਸਵੇਰ ਦੇ ਹੋ ਚੁੱਕੇ ਨੇ। ਤੇ ਆਪਣੇ ਮੁਲਕ ਚਲੀਏ ਭਾਰਤ, ਤੇ ਭਾਰਤ ਤੋਂ ਵੀ ਬਾਅਦ ਅਸੀਂ ਆਪਣੇ ਸੂਬੇ ਚ ਚਲੀਏ, ਆਪਣੀ ਧਰਤੀ ਤੇ ਚਲੀਏ ਪੰਜਾਬ, ਤੇ ਪੰਜਾਬ ਦੇ ਵਿਚ ਇਸ ਵੇਲੇ ਸਮਾਂ 3:35 ਦਾ, ਉੱਥੇ ਵੀ ਕਾਫੀ ਵੱਡਾ ਤੜਕਾ ਇਸ ਵੇਲੇ ਚੱਲ ਰਿਹਾ। ਤੇ ਇਸ ਤੋਂ ਬਾਅਦ ਉਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ ਜਿੱਥੇ ਅਜੇ ਵੀ ਸੋਮਵਾਰ ਚੱਲ ਰਿਹਾ, ਜਿੱਥੋਂ ਤੁਸੀਂ ਸਾਰੇ ਸਾਡੇ ਨਾਲ ਜੁੜਦੇ ਹੋ ਪ੍ਰੋਗਰਾਮ ਦੇ ਵਿਚ। ਸੋ ਕੈਨੇਡਾ ਤੋਂ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ ਚ, ਔਰ ਕੈਨੇਡਾ ਦੇ ਵਿਚ ਟੋਰੋਂਟੋ ਸ਼ਹਿਰ ਚ ਇਸ ਵੇਲੇ ਸ਼ਾਮ ਪੈ ਚੁੱਕੀ ਹੈ, 6:06 ਦਾ ਸਮਾਂ ਹੋਇਆ। ਵੈਨਕੂਵਰ ਦੇ ਵਿਚ ਬਾਅਦ ਦੁਪਹਿਰ ਚੱਲ ਰਹੀ ਹੈ ਜੀ, 3:06 ਦਾ ਸਮਾਂ ਇਸ ਵੇਲੇ ਉੱਥੇ ਹੋਇਆ। ਤੇ ਇਸੇ ਤਰ੍ਹਾਂ ਵਿਨੀਪੈਗ ਦੇ ਵਿਚ 5:06 ਦਾ ਸਮਾਂ ਉੱਥੇ ਹੋਇਆ, ਯਾਨੀ ਕਿ ਸੋਮਵਾਰ ਦੀ ਜਿਹੜੀ ਸ਼ਾਮ ਹੈ ਉਹ ਉੱਥੇ ਪਈ ਹੋਈ ਹੈ। ਤੇ ਇਸੇ ਤਰ੍ਹਾਂ ਸੋਮਵਾਰ ਜਿਹੜਾ ਉਹ ਚੱਲ ਰਿਹਾ USA ਦੇ ਵਿਚ ਵੀ। ਸੋ US ਦੇ ਲੋਸ ਏਂਜਲਸ ਸ਼ਹਿਰ ਦੇ ਵਿਚ ਇਸ ਵੇਲੇ ਬਾਅਦ ਦੁਪਹਿਰ ਦਾ ਸਮਾਂ 3:06 ਸੋਮਵਾਰ ਦੇ ਹੋਏ ਨੇ। ਤੇ ਨਿਊਯਾਰਕ ਦੇ ਵਿਚ ਇਸ ਵੇਲੇ 6:06 ਜਿਹੜੇ ਆ ਸ਼ਾਮ ਦੇ ਹੋ ਚੁੱਕੇ ਆ। ਤੇ ਲੰਡਨ ਦੀ ਗੱਲ ਕਰੀਏ ਤਾਂ ਲੰਡਨ ਜਿਹੜਾ ਜੀ ਉਹ ਸਾਡੇ ਤੋਂ 9 ਘੰਟੇ ਪਿੱਛੇ ਆ, ਯਾਨੀ ਕਿ ਉੱਥੇ ਰਾਤ ਪਈ ਹੋਈ ਹੈ। 11:06 ਜਿਹੜੇ ਆ ਉਹ ਉੱਥੇ ਹੋਏ ਨੇ ਜੀ ਰਾਤ ਦੇ। ਤੇ ਲਓ ਜੀ, ਇਹ ਸੀ ਵੱਖ ਵੱਖ ਮੁਲਕਾਂ ਦਾ ਉਹ ਸਮਾਂ ਜਿੱਥੋਂ ਜਿਸ ਸਮੇਂ ਦੀ ਸੀਮਾ ਦੇ ਵਿਚ ਰਹਿੰਦਿਆਂ ਹੋਇਆਂ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜਦੇ ਹੋ। ਸੋ ਜਿਸ ਵੀ ਦੇਸ਼ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਆਵਾਜ਼ ਦੇ ਸਫ਼ਰ ਦੇ ਵਿਚ ਹਰਮਨ ਰੇਡੀਓ ਦੇ ਰਾਹੀਂ ਸ਼ਾਮਲ ਹੁੰਦੇ ਹੋ, ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਦੋਸਤੋ। ਸੋ ਅੱਜ ਦੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਜ਼ਰੂਰ ਗੱਲ ਕਰ ਲੈਂਦੇ ਹਾਂ। ਪ੍ਰੋਗਰਾਮ ਦੌਰਾਨ ਅਸੀਂ ਮੌਸਮ ਦੇ ਉੱਤੇ ਝਾਤ ਮਾਰਾਂਗੇ, ਪਰ ਅੱਜ ਦੇ ਦਿਨ ਦੀ ਕੀ ਖਾਸੀਅਤ ਆ, ਕਿਉਂ ਯਾਦ ਕਰਨਾ ਬਣਦਾ ਅੱਜ ਦਾ ਦਿਨ, ਸੋ ਉਹਦੇ ਉੱਤੇ ਝਾਤ ਵੀ ਅਸੀਂ ਜ਼ਰੂਰ ਮਾਰਨੀ ਹੈ। ਤੇ ਇਸ ਤੋਂ ਇਲਾਵਾ ਖ਼ਬਰਾਂ ਦੇ ਉੱਤੇ ਅਸੀਂ ਜ਼ਰੂਰ ਅੱਜ ਝਾਤ ਮਾਰਾਂਗੇ, ਕਿਉਂਕਿ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਹਮੇਸ਼ਾ ਅਸੀਂ ਤੁਹਾਡੇ ਲਈ ਦੇਸ਼ ਦੁਨੀਆਂ ਦੀਆਂ ਜਿਹੜੀਆਂ ਖ਼ਬਰਾਂ ਉਹ ਲੈ ਕੇ ਆਉਂਦੇ ਹਾਂ, ਤਾਂ ਅੱਜ ਦਾ ਵੀ ਜਿਹੜਾ ਉਹ ਸਿਲਸਿਲਾ ਆ ਉਹ ਤੁਹਾਡੇ ਲਈ ਲੈ ਕੇ ਆਵਾਂਗੇ। ਸੋ ਇਸ ਤੋਂ ਬਾਅਦ ਅੱਜ ਅਸੀਂ ਗੱਲਬਾਤ ਜਿਹੜੀ ਹੈ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਖੁੱਲੀ ਜਿਹੜੀ ਉਹ ਤੁਹਾਡੇ ਨਾਲ ਕਰਨੀ ਚਾਹਾਂਗੇ। ਸੋ ਖੁੱਲੀ ਗੱਲਬਾਤ ਯਾਨੀ ਕਿ ਫੋਨ ਕਾਲਸ ਜਿਹੜੀਆਂ ਉਹ ਤੁਹਾਡੀਆਂ ਅਸੀਂ ਸ਼ਾਮਲ ਕਰਾਂਗੇ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਅਸੀਂ ਕਹਿੰਦੇ ਹਾਂ ਕਿ ਚਲੋ ਜੋ ਦੁਨੀਆਂ ਦੇ ਵਿੱਚ ਹੋਇਆ, ਦੁਨੀਆਂ ਦੇ ਵਿੱਚ ਰਹਿੰਦੇ ਬਸ਼ਿੰਦਿਆਂ ਦੇ ਨਾਲ ਹੋਇਆ, ਹਨਾ, ਉਹੀ ਸਾਡੇ ਨਾਲ ਹੋਇਆ, ਔਰ ਉਹ ਜੋ ਵੀ ਹੋਇਆ ਉਹਦੇ ਵਿੱਚ ਆਮ ਲੋਕਾਂ ਦਾ ਜਿਹੜਾ ਨੁਕਸਾਨ ਹੈ ਉਹ ਤਾਂ ਹੋਇਆ ਹੀ ਹੋਇਆ। ਅਸੀਂ ਭਾਰਤ ਦੀ ਗੱਲ ਕਰਦੇ ਹਾਂ ਕਿ ਉੱਥੇ ਗਰੀਬ ਮਜ਼ਦੂਰਾਂ ਦੇ ਨਾਲ ਬੜਾ ਧੱਕਾ ਹੋਇਆ, ਪਰ ਹਰ ਦੇਸ਼ ਦੇ ਵਿੱਚ, ਹਰ ਮੁਲਕ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਦੀਆਂ ਜਿਹੜੀਆਂ ਦੁਸ਼ਵਾਰੀਆਂ ਉਹ ਕਿਤੇ ਨਾ ਕਿਤੇ ਵਧੀਆਂ ਜ਼ਰੂਰ ਹੈ। ਅਸੀਂ ਇਹ ਵੀ ਜ਼ਰੂਰ ਕਹਿੰਦੇ ਹਾਂ ਕਿ ਜਦੋਂ ਅਸੀਂ ਧਰਮ ਦਾ ਆਸਰਾ ਲੈ ਕੇ ਚੱਲਦੇ ਹਾਂ ਤਾਂ ਸਾਨੂੰ ਸਬਰ ਤੇ ਸੰਤੋਖ ਜਿਹੜਾ ਉਹਦੇ ਵਿੱਚ ਰਹਿਣਾ ਹਰ ਧਰਮ ਜਿਹੜਾ ਉਹ ਸਿਖਾਉਂਦਾ, ਚਾਹੇ ਉਹ ਕ੍ਰਿਸਚੈਨਿਟੀ ਹੋਵੇ, ਚਾਹੇ ਉਹ ਸਿੱਖ ਧਰਮ ਹੋਵੇ, ਚਾਹੇ ਉਹ ਹਿੰਦੂ ਧਰਮ ਹੋਵੇ, ਹਨਾ, ਚਾਹੇ ਉਹ ਇਸਲਾਮ ਹੋਵੇ। ਸੋ ਸਬਰ ਅਤੇ ਸੰਤੋਖ ਜਦੋਂ ਅਸੀਂ ਆਪਣੀ ਜ਼ਿੰਦਗੀ 'ਚ ਲੈ ਆਉਂਦੇ ਹਾਂ ਤਾਂ ਸਾਡੀਆਂ ਬਹੁਤ ਸਾਰੀਆਂ ਦੁਸ਼ਵਾਰੀਆਂ ਜਿਹੜੀਆਂ ਉਹਨਾਂ ਤੋਂ ਸਾਨੂੰ ਮੁਕਤ ਹੋਣ ਦਾ ਇੱਕ ਰਾਹ ਤਾਂ ਜ਼ਰੂਰ ਮਿਲਦਾ, ਪਰ ਫਿਰ ਵੀ ਜਦੋਂ ਅਸੀਂ ਦੁਨੀਆਂਦਾਰੀ ਦੇ ਵਿੱਚ ਵਿਚਰਦੇ ਹਾਂ ਤਾਂ ਉਸ ਦੁਨੀਆਂਦਾਰੀ ਦੇ ਵਿੱਚ ਵਿਚਰਦਿਆਂ ਉਹ ਦੁਸ਼ਵਾਰੀਆਂ ਜਿਹੜੀਆਂ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਜ਼ਰੂਰ ਕਰਦੀਆਂ। ਸੋ ਜਦੋਂ ਤੁਸੀਂ ਆਮ ਲੋਕਾਂ ਦੇ ਨਾਲ ਬਾਹਰ ਨਿਕਲ ਕੇ ਗੱਲਬਾਤ ਕਰਦੇ ਹੋ ਜਿਨ੍ਹਾਂ ਨੂੰ ਇਸ ਕੋਰੋਨਾ ਵਾਇਰਸ ਦਾ ਸਿੱਧਾ ਅਸਰ ਹੋਇਆ, ਸਿਰਫ ਇਸ ਕਰਕੇ ਨਹੀਂ ਕਿ ਉਹ ਸ਼ਿਕਾਰ ਹੋਏ, ਸਗੋਂ ਇਸ ਕਰਕੇ ਕਿ ਉਹ ਸ਼ਿਕਾਰ ਤਾਂ ਨਹੀਂ ਹੋਏ ਪਰ ਉਹ ਫਿਰ ਵੀ ਸ਼ਿਕਾਰ ਹੋਏ, ਯਾਨੀ ਕਿ ਜੇਕਰ ਉਹ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਪ੍ਰਭਾਵਿਤ ਨਹੀਂ ਹੋਏ ਪਰ ਇਸ ਬਿਮਾਰੀ ਦੇ ਫੈਲਣ ਦੇ ਨਾਲ ਜੋ ਆਰਥਿਕ ਤੰਗੀਆਂ, ਤੁਰਸ਼ੀਆਂ ਜਿਹੜੀਆਂ ਉਹਨਾਂ ਦੇ ਲਈ ਖੜੀਆਂ ਹੋ ਗਈਆਂ ਉਹ ਕਿੰਨੀਆਂ ਕੁ ਅਸਹਿਣਯੋਗ ਸੀ ਉਹਨਾਂ ਦੇ ਲਈ, ਉਹਦੇ ਉੱਤੇ ਅਸੀਂ ਅੱਜ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ। ਚਾਹੇ ਤੁਸੀਂ ਟੈਕਸੀ ਦੇ ਨਾਲ ਜੁੜੇ ਹੋਏ ਹੋ, ਚਾਹੇ ਤੁਸੀਂ ਟਰੱਕਿੰਗ ਦੇ ਨਾਲ ਜੁੜੇ ਹੋਏ ਹੋ, ਚਾਹੇ ਤੁਸੀਂ ਰੈਸਟੋਰੈਂਟਸ ਦੇ ਨਾਲ ਜੁੜੇ ਹੋਏ ਹੋ, ਚਾਹੇ ਹੋਰ ਕੰਮ ਧੰਦੇ ਜਿਨ੍ਹਾਂ ਦੇ ਬਾਰੇ ਤੁਸੀਂ ਸੋਚਦੇ ਹੋ ਕਿ ਸਾਨੂੰ ਤਾਂ ਜ਼ਰੂਰ ਪ੍ਰਭਾਵਿਤ ਕੀਤਾ ਔਰ ਸਾਡੇ ਲਈ ਇੰਨਾ ਸੌਖਾ ਨਹੀਂ ਸੀ ਕਿ ਘਰ ਦੇ ਵਿੱਚ ਅਸੀਂ ਆਪਣੇ ਪਰਿਵਾਰ ਦੇ ਨਾਲ ਉਹ ਸਮਾਂ ਜਿਹੜਾ ਆ ਉਹ ਥੋੜੇ ਜਿਹੇ ਸੁਰਖਰੂ ਹੋ ਕੇ ਬਿਤਾ ਸਕੀਏ। ਸੋ ਆਉਣ ਵਾਲੇ ਸਮੇਂ ਦੇ ਲਈ ਕਿਹੜੀਆਂ ਮੁਸ਼ਕਲਾਂ ਹੋਰ ਤੁਸੀਂ ਖੜੀਆਂ ਵੇਖਦੇ ਹੋ, ਔਰ ਜਿਹੜੀਆਂ ਇਹ ਪਾਬੰਦੀਆਂ ਦੇ ਵਿੱਚ ਛੋਟ ਮਿਲੀ ਹੈ, ਪਾਬੰਦੀਆਂ ਦੇ ਵਿੱਚ ਜਿਹੜੀ ਢਿੱਲ ਮਿਲੀ ਹੈ, ਉਹਨਾਂ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਫਰਕ ਜਿਹੜਾ ਆ ਉਹ ਪੈਣ ਵਾਲਾ ਹੈ? ਸੋ ਤੁਹਾਡੇ ਕੰਮ ਧੰਦਿਆਂ ਨੂੰ, ਤੁਹਾਡੇ ਆਮ ਜਨ ਜੀਵਨ ਦੀ ਰੁਟੀਨ ਨੂੰ। ਸੋ ਇਹਦੇ ਬਾਬਤ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਤੁਹਾਨੂੰ ਸ਼ਾਮਲ ਕਰਨਾ ਚਾਹੁੰਦੇ ਹਾਂ। ਤੁਸੀਂ ਇਸ ਹਿੱਸੇ ਦੇ ਵਿੱਚ ਆਪਣੀਆਂ ਫੋਨ ਕਾਲਸ ਦੇ ਨਾਲ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਜ਼ਰੂਰ ਕਰਿਓ। ਸੋ ਇਸ ਤੋਂ ਇਲਾਵਾ ਗੀਤ ਸੰਗੀਤ ਦਾ ਸਿਲਸਿਲਾ ਜਿਹੜਾ ਉਹ ਤੁਹਾਡੇ ਲਈ ਜਾਰੀ ਰੱਖਾਂਗੇ ਦੋਸਤੋ। ਔਰ ਗੀਤ ਸੰਗੀਤ ਤੋਂ ਬਿਨਾਂ ਜਿਵੇਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਤੁਹਾਡੇ ਸੁਨੇਹੇ ਸਾਡੇ ਲਈ ਬਹੁਤ ਅਹਿਮ ਹੁੰਦੇ ਆ ਔਰ ਬਹੁਤ ਕੀਮਤੀ ਹੁੰਦੇ ਆ। ਸੋ ਤੁਹਾਡੇ ਸੁਨੇਹੇ ਜਿਹੜੇ ਆ ਉਹ ਸਾਡੇ ਤੱਕ ਪਹੁੰਚਦੇ ਰਹਿਣ, ਇਹਦੇ ਲਈ ਮੈਂ ਤੁਹਾਨੂੰ ਜ਼ਰੂਰ ਕਹਾਂਗੀ ਕਿ ਤੁਸੀਂ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ ਜਾਂ ਫਿਰ ਤੁਸੀਂ ਸਾਨੂੰ ਫੋਨ ਕਾਲ ਦੇ ਰਾਹੀਂ ਜ਼ਰੂਰ ਕੰਟੈਕਟ ਕਰਿਓ, ਸਾਡੇ ਨਾਲ ਜੁੜਿਓ ਔਰ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਜ਼ਰੂਰ ਕਰਿਓ। ਸੋ ਅਗਲੇ ਹਿੱਸੇ ਦੇ ਵਿੱਚ ਤਾਂ ਕਰੋਂਗੇ, ਪਰ ਇਸ ਹਿੱਸੇ ਦੇ ਵਿੱਚ ਵੀ ਤੁਹਾਡੀ ਜਿਹੜੀ ਹਾਜ਼ਰੀ ਆ ਬਹੁਤ ਲੋੜੀਂਦੀ ਹੈ, ਬੇਹੱਦ ਲੋੜੀਂਦੀ ਹੈ। ਸੋ ਤੁਹਾਡੀ ਹਾਜ਼ਰੀ ਦੇ ਨਾਲ ਹੀ ਪ੍ਰੋਗਰਾਮ ਹੈ ਔਰ ਇਹ ਪ੍ਰੋਗਰਾਮ ਜਿਹੜਾ ਖੁਸ਼ਗਵਾਰ ਉਦੋਂ ਹੀ ਹੁੰਦਾ ਜਦੋਂ ਤੁਹਾਡੀ ਸ਼ਮੂਲੀਅਤ ਇਸ ਪ੍ਰੋਗਰਾਮ ਦੇ ਵਿੱਚ ਹੁੰਦੀ ਹੈ। ਸੋ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਵੀ ਚੁੱਕੇ ਨੇ। ਸੁਖਵਿੰਦਰ ਸੌਂਧ ਹੁਰੀ ਹਾਜ਼ਰ ਹੋ ਚੁੱਕੇ ਨੇ, ਰਾਜਨਦੀਪ ਸਿੰਘ ਕੈਨਬਰਾ ਤੋਂ ਸ਼ਾਮਲ ਹੋ ਚੁੱਕੇ ਨੇ, ਗੁਰਿੰਦਰ ਸਿੰਘ ਕਾਲੂ ਵਰਜੀਨੀਆ ਤੋਂ ਸ਼ਾਮਲ ਹੋ ਚੁੱਕੇ ਨੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਸੋ ਦੋਸਤੋ, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ, ਪ੍ਰੋਗਰਾਮ ਦੇ ਵਿੱਚ ਤੁਹਾਡੇ ਜਿਹੜੇ ਸੁਨੇਹੇ ਆ ਉਹ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ, ਪਰ ਫਿਲਹਾਲ ਮੈਨੂੰ ਲੱਗਦਾ ਕਿ ਪ੍ਰੋਗਰਾਮ ਦਾ ਜਿਹੜਾ ਪਹਿਲਾ ਗੀਤ ਹੈ ਉਹ ਜ਼ਰੂਰ ਤੁਹਾਡੀ ਨਜ਼ਰ ਕਰੀਏ ਤੇ ਵਾਪਸ ਆਉਂਦੇ ਆ ਫਿਰ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਦੀ ਇਤਿਹਾਸਕ ਮਹੱਤਤਾ ਨੂੰ ਲੈ ਕੇ। ਸੋ ਲਓ ਜੀ, ਪ੍ਰੋਗਰਾਮ ਦਾ ਪਹਿਲਾ ਗੀਤ ਪ੍ਰੀਤ ਹਰਪਾਲ ਦੀ ਆਵਾਜ਼।
ਕਦੇ ਨੀ ਭੁੱਲਦਾ ਚਾਦਰਾਂ ਫਕੀਰ ਨੂੰ ਕਤਲ ਕਿਉਂ ਕਰੇ ਤੇ ਕਿਉਂ ਪਰਿੰਡ ਲੜਦੀ ਗੁਰੂ ਘਰ ਜਦੋਂ ਲੜ ਕੇ ਲਹੂਣਾ ਪੱਜ ਤੂੰ ਸਣੇ ਜੁੱਤੀਆਂ ਅੰਦਰ ਜਾ ਪੁਲਸ ਵੜਦੀ ਰਹਿ ਗਈਆਂ ਨੇ ਬਸ ਬਣ ਕੇ ਇਮਾਰਤਾਂ ਗੁਰੂ ਘਰਾਂ ਵਿੱਚੋਂ ਤੂੰ ਹੀ ਭਗਵਾਨ ਮਾਰਿਆ
ਬਿਲਕੁਲ ਜੀ ਬੰਦੇ ਨੇ ਬੰਦੇ ਚੋਂ ਇਨਸਾਨ ਮਾਰਿਆ ਦੇਖੋ ਇਹ ਕਿੱਡੀ ਵੱਡੀ ਤਰਾਸਦੀ ਹੈ ਸਾਡੀ ਹਨਾ ਔਰ ਅਸੀਂ ਜਾਣਦੇ ਵੀ ਹੁੰਦੇ ਹਾਂ ਬਹੁਤ ਕੁਛ ਪਰ ਫਿਰ ਵੀ ਅਸੀਂ ਅੱਖੋਂ ਪਰੋਖੇ ਬਹੁਤ ਕੁਛ ਕਰਨਾ ਜਾਣਦੇ ਹਾਂ ਖੈਰ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਇਸ ਵੇਲੇ ਹੋਰ ਵੀ ਦੋਸਤ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਇਸ ਵੇਲੇ ਬਣੇ ਹੋਏ ਨੇ ਉਹਨਾਂ ਦੇ ਮੈਂ ਪਹਿਲਾਂ ਤਾਂ ਮੈਸੇਜਿਸ ਸ਼ਾਮਲ ਕਰਦੀ ਹਾਂ ਸਾਡੇ ਨਾਲ ਸਭ ਤੋਂ ਪਹਿਲੀ ਸਾਂਝ ਜਿਹੜੀ ਪਾਈ ਹੈ ਉਹ ਪਾਈ ਹੈ ਜੀ ਸੁਖਵਿੰਦਰ ਸੌਂਧ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੌਂਧ ਸਾਹਿਬ ਸਿਡਨੀ ਤੋਂ ਜੁੜੇ ਹੋ ਤੁਸੀਂ ਔਰ ਹਮੇਸ਼ਾ ਵਾਂਗ ਬਹੁਤ ਪਿਆਰੀ ਜੀ ਸਤਿ ਸ੍ਰੀ ਅਕਾਲ ਸਾਡੇ ਤੱਕ ਪਹੁੰਚੀ ਹੈ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋਣਾ ਕੀਤਾ ਔਰ ਇਹਦੇ ਨਾਲ ਹੀ ਅੱਗੇ ਸਾਡੇ ਨਾਲ ਜੁੜੇ ਨੇ ਜੀ ਸੁਖਦੇਵ ਸਿੰਘ ਹੋਰੀ ਵਿਨੀਪੈਕ ਤੋਂ ਕਿਆ ਬਾਤ ਹੈ ਜੀ ਬਹੁਤ ਬਹੁਤ ਸਵਾਗਤ ਡਾਕਟਰ ਸੁਖਦੇਵ ਸਿੰਘ ਭਾਮ ਵਿਨੀਪੈਕ ਤੋਂ ਇਸ ਵੇਲੇ ਜੁੜੇ ਨੇ ਔਰ ਕਹਿੰਦੇ ਅਮਰਦੀਪ ਕੌਰ ਐਂਡ ਸਾਰੀ ਟੀਮ ਨੂੰ ਗੁੱਡ ਮਾਰਨਿੰਗ ਉਮੀਦ ਹੈ ਕਿ ਆਪ ਸਭ ਠੀਕ ਠਾਕ ਹੋਵੋਗੇ ਬਿਲਕੁਲ ਜੀ ਪਹਿਲਾਂ ਤਾਂ ਬਹੁਤ ਪਿਆਰ ਭਰੀ ਗੁੱਡ ਮਾਰਨਿੰਗ ਸ਼ੁਭ ਸਵੇਰ ਸਾਡੇ ਵੱਲੋਂ ਤੁਹਾਨੂੰ ਵੀ ਭਾਮ ਸਾਹਿਬ ਔਰ ਕਹਿੰਦੇ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਚੜ੍ਹਦੀ ਕਲਾ ਚ ਹੋਵੋਗੇ ਇਸ ਵੇਲੇ ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕੀਤੀ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਹਾਡੀ ਜਿਹੜੀ ਗੱਲਬਾਤ ਆ ਉਹ ਅਸੀਂ ਸੁਣਨੀ ਹੈ ਤੁਹਾਡੀ ਆਵਾਜ਼ ਸੁਣਨੀ ਹੈ ਸੋ ਪ੍ਰੋਗਰਾਮ ਚ ਅੱਜ ਜ਼ਰੂਰ ਸ਼ਾਮਲ ਹੋਇਓ ਤੇ ਇਸ ਤੋਂ ਬਾਅਦ ਅਗਲੀ ਸਾਂਝ ਸਾਡੇ ਨਾਲ ਪਾਈ ਹੈ ਜੀ ਹਰਜਿੰਦਰ ਸਿੰਘ ਘੁੰਮਣ ਹੋਰਾਂ ਨੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਹੈ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਦਿਨ ਆਪਣੀ ਮਹੱਤਤਾ ਰੱਖਦੇ ਆ ਪਰ ਜਿਸ ਦਿਨ ਕਿਸੇ ਦਾ ਕੰਮ ਬਣ ਜਾਵੇ ਉਸ ਦਿਨ ਨੂੰ ਅਸੀਂ ਚੰਗਾ ਦਿਨ ਕਹਿਣ ਲੱਗ ਪੈਂਦੇ ਹਾਂ ਬਿਲਕੁਲ ਜੀ ਵੈਸੇ ਕਹਿੰਦੇ ਹੁੰਦੇ ਆ ਕਿ ਬਹੁਤ ਕੁਛ ਇਨਸਾਨ ਦੇ ਆਪਣੇ ਹੱਥ ਹੁੰਦਾ ਹਨਾ ਔਰ ਬਹੁਤ ਵਾਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਸਾਡਾ ਨਜ਼ਰੀਆ ਅਸਲ ਦੇ ਵਿੱਚ ਜ਼ਿਆਦਾ ਜਿਹੜਾ ਮਹੱਤਵ ਰੱਖਦਾ ਕਿ ਅਸੀਂ ਕਿਸ ਚੀਜ਼ ਨੂੰ ਕਿਸ ਢੰਗ ਦੇ ਨਾਲ ਕਿਸ ਨਜ਼ਰੀਏ ਦੇ ਨਾਲ ਵੇਖਦੇ ਹਾਂ ਸੋ ਅਸਲ ਦੇ ਵਿੱਚ ਜਿਸ ਨਜ਼ਰੀਏ ਦੇ ਨਾਲ ਵੀ ਅਸੀਂ ਦਿਨ ਦੀ ਸ਼ੁਰੂਆਤ ਕਰ ਲੈਂਦੇ ਹਾਂ ਸਾਨੂੰ ਉਹ ਜਿਹਾ ਹੀ ਉਹ ਦਿਨ ਜਿਹੜਾ ਉਹ ਲੱਗਣ ਲੱਗ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਬਹੁਤ ਹੀ ਸੋਹਣੇ ਵਿਚਾਰ ਦੇ ਨਾਲ ਤੁਸੀਂ ਸਾਡੇ ਨਾਲ ਜੁੜਨਾ ਕੀਤਾ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਔਰ ਇਹਦੇ ਨਾਲ ਹੀ ਸਾਡੇ ਨਾਲ ਅਗਲੀ ਸਾਂਝ ਰਾਜਨਦੀਪ ਸਿੰਘ ਕੈਨਬਰਾ ਤੋਂ ਪਾ ਰਹੇ ਨੇ ਰਾਜਨਦੀਪ ਸਿੰਘ ਹੋਰਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਸੋ ਰਾਜਨਦੀਪ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਚ ਤੁਸੀਂ ਜੁੜਨਾ ਕੀਤਾ ਪ੍ਰੋਗਰਾਮ ਚ ਸਾਡੇ ਨਾਲ ਅਗਲੇ ਹਿੱਸੇ ਦੇ ਵਿੱਚ ਸਾਂਝ ਜ਼ਰੂਰ ਬਣਾਇਓ ਜਿਸ ਵੀ ਕਿੱਤੇ ਦੇ ਨਾਲ ਤੁਸੀਂ ਜੁੜੇ ਹੋਏ ਹੋ ਸਾਡੇ ਨਾਲ ਆਪਣਾ ਤਜਰਬਾ ਜ਼ਰੂਰ ਸਾਂਝਾ ਕਰਿਓ ਵੀ ਕਿਸ ਤਰ੍ਹਾਂ ਦੇ ਆਸਾਰ ਜਿਹੜੇ ਅੱਗੇ ਚੱਲ ਰਹੇ ਔਰ ਕਿਸ ਤਰ੍ਹਾਂ ਦਾ ਜਿਹੜਾ ਤਜਰਬਾ ਪਿਛਲੇ ਦਿਨਾਂ ਦਾ ਤੁਹਾਡਾ ਰਿਹਾ ਇੱਕ ਦੂਸਰੇ ਨੂੰ ਜਿਹੜੀ ਤਸੱਲੀ ਆ ਉਹ ਜ਼ਰੂਰ ਹੁੰਦੀ ਆ ਇੱਕ ਦੂਸਰੇ ਤੋਂ ਜਾਣ ਕੇ ਸੋ ਅਗਲਾ ਜਿਹੜਾ ਸੁਨੇਹਾ ਸਾਡੇ ਤੱਕ ਪਹੁੰਚਿਆ ਰਵਿੰਦਰ ਸਿੰਘ ਧਨੀ ਹੋਰਾਂ ਦਾ ਪਹੁੰਚਿਆ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਸਾਹਿਬ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਪ੍ਰੋਗਰਾਮ ਚ ਤੁਸੀਂ ਜੁੜਨਾ ਕੀਤਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਇਸੇ ਤਰ੍ਹਾਂ ਆਪਣੀ ਸ਼ਮੂਲੀਅਤ ਬਣਾਈ ਰੱਖਿਓ ਪ੍ਰੋਗਰਾਮ ਦੇ ਵਿੱਚ ਤੁਹਾਡੀ ਆਵਾਜ਼ ਅਸੀਂ ਅੱਜ ਜ਼ਰੂਰ ਸੁਣਾਂਗੇ ਕਿਉਂਕਿ ਤੁਹਾਡੇ ਨਾਲ ਅਸੀਂ ਵਿਚਾਰਾਂ ਦੀ ਸਾਂਝ ਪਾਉਣੀ ਹੈ ਔਰ ਅਗਲਾ ਜਿਹੜਾ ਸੁਨੇਹਾ ਸਾਡੇ ਤੱਕ ਪਹੁੰਚਿਆ ਗੁਰਿੰਦਰ ਸਿੰਘ ਹੋਰਾਂ ਦਾ ਜੀ ਆਇਆਂ ਨੂੰ ਜੀ ਕਹਿੰਦੇ ਬਹੁਤ ਵਧੀਆ ਸ਼ੁਰੂਆਤ ਹੈ ਔਰ ਬਸ ਕਹਿੰਦੇ ਹੁਣ ਖਿੱਚੀ ਚਲੋ ਬਿਲਕੁਲ ਜੀ ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਤਹਿ ਦਿਲ ਤੋਂ ਸਵਾਗਤ ਪ੍ਰੋਗਰਾਮ ਦੇ ਵਿੱਚ ਔਰ ਬਿਲਕੁਲ ਤੁਹਾਡੇ ਸਾਥ ਦੇ ਨਾਲ ਹੀ ਜਿਹੜਾ ਖਿੱਚ ਹੁੰਦਾ ਜੀ ਪ੍ਰੋਗਰਾਮ ਹਨਾ ਔਰ ਜਦੋਂ ਤੁਸੀਂ ਹੌਸਲਾ ਬਣ ਕੇ ਖੜ ਜਾਂਦੇ ਹੋ ਜਦੋਂ ਤੁਸੀਂ ਹੌਸਲਾ ਦਿੰਦੇ ਹੋ ਹੱਲਾ ਸ਼ੇਰੀ ਦਿੰਦੇ ਹੋ ਤਾਂ ਫਿਰ ਪ੍ਰੋਗਰਾਮ ਜਿਹੜਾ ਉਹ ਹੌਲੀ ਹੌਲੀ ਤੁਰਦਾ ਹੋਇਆ ਫਿਰ ਤੇਜ਼ ਜਿਹੜੀ ਰਫਤਾਰ ਆ ਉਹ ਫੜ ਲੈਂਦਾ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਜੁੜੇ ਹੋ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਔਰ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਕਿਉਂਕਿ ਪ੍ਰੋਗਰਾਮ ਚ ਅੱਜ ਬਹੁਤ ਕੁਛ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਔਰ ਉਹਦੇ ਵਿੱਚ ਤੁਹਾਡੀ ਸ਼ਮੂਲੀਅਤ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਹੈ ਔਰ ਗੁਰਿੰਦਰ ਸਿੰਘ ਜੀ ਤੁਸੀਂ ਸਾਨੂੰ ਦੱਸਿਓ ਜ਼ਰੂਰ ਅੱਜ ਕਿ ਵਰਜੀਨੀਆ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਅਮਰੀਕਾ ਦੇ ਵਿੱਚ ਕਾਫੀ ਸ਼ਹਿਰਾਂ ਦੇ ਵਿੱਚ ਜਿਹੜਾ ਮਾਹੌਲ ਹੈ ਕਾਫੀ ਜ਼ਿਆਦਾ ਵਿਗੜਿਆ ਹੋਇਆ ਔਰ ਤੁਸੀਂ ਸਾਡੇ ਨਾਲ ਸਾਂਝ ਜ਼ਰੂਰ ਪਾਇਓ ਔਰ ਇਸੇ ਤਰ੍ਹਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਾਣਨਾ ਚਾਹਾਂਗੇ ਕਿ ਅਮਰੀਕਾ ਦੇ ਵਿੱਚ ਜਿਸ ਵੀ ਕਿੱਤੇ ਦੇ ਨਾਲ ਤੁਸੀਂ ਜੁੜੇ ਹੋਏ ਹੋ ਉਸ ਕਿੱਤੇ ਨੂੰ ਕਿੰਨਾ ਕੁ ਪ੍ਰਭਾਵਿਤ ਕੀਤਾ ਜਿਹੜਾ ਪਿਛਲਾ ਲਾਕਡਾਊਨ ਚੱਲਿਆ ਉਹਨੇ। ਸੋ ਇਹਦੇ ਬਾਰੇ ਜ਼ਰੂਰ ਸਾਡੇ ਨਾਲ ਅੱਜ ਸਾਂਝ ਤੁਸੀਂ ਬਣਾਇਓ। ਸੋ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਦੇ ਵਿੱਚ। ਹੁਣ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਅਸੀਂ ਜਿਹੜੀ ਗੱਲਬਾਤ ਹੈ ਉਹ ਕਰਨੀ ਹੈ 2 ਜੂਨ ਦੇ ਬਾਰੇ। ਸੋ 2 ਜੂਨ ਦਾ ਜਿਹੜਾ ਦਿਨ ਹੈ ਉਹ ਸਿੱਖ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ, ਕਿਉਂਕਿ ਇੱਕ ਡੂੰਘੀ ਜਿਹੀ ਪੀੜ ਜਿਹੜੀ ਹੈ ਉਹ ਜ਼ਰੂਰ ਸਾਡੇ ਕਿਤੇ ਨਾ ਕਿਤੇ ਤਹਿ ਦਿਲ ਦੇ ਅੰਦਰ ਜਿਹੜੀ ਹੈ ਉਹ ਜਾਗ ਜਾਂਦੀ ਹੈ, ਹਨਾ। ਸੋ ਅੱਜ ਯਾਨੀ ਕਿ 2 ਜੂਨ ਸਾਕਾ ਨੀਲਾ ਤਾਰਾ ਜਾਂ ਜਿਹਨੂੰ ਅਸੀਂ ਤੀਜੇ ਘੱਲੂਘਾਰੇ ਦੇ ਰੂਪ ਦੇ ਵਿੱਚ ਵੀ ਯਾਦ ਕਰਦੇ ਹਾਂ, ਉਸ ਦਾ ਦੂਸਰਾ ਦਿਨ ਹੈ, ਕਿਉਂਕਿ 1 ਜੂਨ ਤੋਂ ਇਹ ਘੱਲੂਘਾਰਾ ਜਿਹੜਾ ਉਹ ਸ਼ੁਰੂ ਹੁੰਦਾ, ਸਾਕਾ ਨੀਲਾ ਤਾਰਾ ਜਿਹੜਾ ਉਹ ਸ਼ੁਰੂ ਹੁੰਦਾ। ਤੇ ਇਹ ਜਿਹੜਾ ਸਾਕਾ ਉਸ ਵੇਲੇ ਵਾਪਰਿਆ ਸੀ 84 ਦੇ ਵਿੱਚ, ਇਸ ਦੁਖਾਂਤ ਦਾ ਜਿਹੜਾ ਸੇਕ ਆ ਉਹ ਅੱਜ ਵੀ ਓਨਾ ਹੀ ਅਸੀਂ ਮਹਿਸੂਸ ਕਰਦੇ ਹਾਂ। ਇਹਦੀ ਜਿਹੜੀ ਯਾਦ ਆ ਉਹ ਦੁੱਖਦਾਈ ਕਈ ਵਾਰ ਸਾਡੇ ਲਈ ਬਣਦੀ ਹੈ। ਸੋ ਆਉਣ ਵਾਲੇ ਦਹਾਕਿਆਂ ਵਿੱਚ ਵੀ ਭਾਵੇਂ ਇਹ ਜਿਹੜਾ ਦਰਦ ਹੈ ਜਿਹੜੀ ਪੀੜ ਆ ਉਹ ਘੱਟ ਨਹੀਂ ਹੋਣੀ, ਹਨਾ। ਜਿਨ੍ਹਾਂ ਨੇ ਉਹ ਵੇਖਿਆ, ਜਿਨ੍ਹਾਂ ਨੇ ਉਹ ਝੱਲਿਆ, ਉਹਨਾਂ ਦੇ ਲਈ ਤਾਂ ਹੈ ਹੀ ਹੈ, ਪਰ ਜਿਨ੍ਹਾਂ ਨੇ ਉਹ ਸੁਣਿਆ, ਜਿਨ੍ਹਾਂ ਨੇ ਉਹਦੇ ਬਾਰੇ ਪੜ੍ਹਿਆ, ਉਹਨਾਂ ਦੇ ਲਈ ਵੀ ਜਿਹੜੀ ਇਹ ਪੀੜ ਆ ਉਹ ਕੋਈ ਘੱਟ ਨਹੀਂ। ਸੋ ਤੀਜਾ ਘੱਲੂਘਾਰਾ ਅਸਲ ਦੇ ਵਿੱਚ ਭਾਰਤ ਦੇ ਮੱਥੇ ਦੇ ਉੱਤੇ ਲੱਗਿਆ ਉਹ ਦਾਗ ਆ ਜੋ ਕਦੇ ਵੀ ਮਿਟ ਨਹੀਂ ਸਕਦਾ। ਸਾਕਾ ਨੀਲਾ ਤਾਰਾ ਦੇ ਕਾਰਨ ਕੀ ਰਹੇ ਇਹ ਅਸੀਂ ਇੱਥੇ ਹੁਣ ਨਹੀਂ ਜ਼ਿਆਦਾ ਜ਼ਿਕਰ ਕਰਾਂਗੇ, ਪਰ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਨਾਲ ਜਿਹੜੀਆਂ ਵੀ ਪੰਜਾਬ ਦੀਆਂ ਮੰਗਾਂ ਸੀਗੀਆਂ ਔਰ ਪੰਜਾਬ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੁੱਧ ਜਾਂ ਫਿਰ ਉਸ ਵਕਤ ਜਿਹੜਾ ਸਿੱਖੀ ਦਾ ਪ੍ਰਸਾਰ ਤੇ ਜਿਹੜਾ ਪ੍ਰਚਾਰ ਸੀਗਾ ਉਸ ਦੀ ਚੜ੍ਹਦੀ ਕਲਾ ਨੂੰ ਵੇਖਦਿਆਂ ਹੋਇਆਂ ਉਸ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਨੂੰ ਇੱਕ ਖੌਫ ਜਿਹੜਾ ਸੀ ਉਹ ਅੰਦਰੋਂ ਅੰਦਰੀ ਜ਼ਰੂਰ ਪੈਦਾ ਹੋ ਰਿਹਾ ਸੀ ਔਰ ਕਿਤੇ ਨਾ ਕਿਤੇ ਇਹ ਜ਼ਰੂਰ ਉਹਨਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਜੇਕਰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਇਹ ਲੋਕ ਜਿਹੜੇ ਆ ਸਿੱਖ ਜਿਹੜੇ ਆ ਜੇ ਪੰਜਾਬ ਦਾ ਇਸੇ ਤਰ੍ਹਾਂ ਪ੍ਰਸਾਰ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ ਤਾਂ ਫਿਰ ਪੰਜਾਬ ਦੀਆਂ ਜਿਹੜੀਆਂ ਮੰਗਾਂ ਮਨਵਾਉਣੀਆਂ ਉਹ ਵੀ ਇਹਨਾਂ ਦੇ ਲਈ ਕੋਈ ਔਖੀਆਂ ਨਹੀਂ। ਸੋ ਇਸੇ ਦੇ ਇੱਕ ਤਰ੍ਹਾਂ ਵਿਰੋਧ ਦੇ ਵਿੱਚ ਜਾਂ ਫਿਰ ਇੱਕ ਯੋਜਨਾਬੰਦੀ ਦੇ ਨਾਲ ਪੰਜਾਬ ਨੂੰ ਇੱਕ ਵੱਡੀ ਸੱਟ ਲਾਉਣ ਦੇ ਲਈ ਸਿੱਖਾਂ ਦੇ ਨਾਲ ਜਿਹੜਾ ਵਿਸ਼ਵਾਸਘਾਤ ਆ ਉਹ ਜ਼ਰੂਰ ਕੀਤਾ ਗਿਆ ਔਰ ਇਹ ਬੇਵਸਾਹੀ ਵਿਤਕਰੇ ਜਿਹੜੇ ਆ ਉਹ ਇਸ ਨੀਲਾ ਤਾਰਾ ਆਪਰੇਸ਼ਨ ਦੇ ਹੇਠ ਹੀ ਹੋਏ। ਸੋ ਇਸ ਤੋਂ ਪਹਿਲਾਂ ਦੇ ਘੱਲੂਘਾਰਿਆਂ ਦੇ ਵਿੱਚ ਸਿੱਖਾਂ ਤੇ ਜਿਹੜਾ ਹਮਲਾ ਸੀ ਉਹ ਵਿਦੇਸ਼ੀਆਂ ਨੇ ਕੀਤਾ ਸੀ ਔਰ ਪਹਿਲੀ ਵਾਰ ਸੀ ਕਿ ਆਪਣੇ ਦੇਸ਼ ਦੀ ਜਿਹੜੀ ਸਰਕਾਰ ਹੈ ਉਸ ਨੇ ਆਪਣੇ ਹੀ ਲੋਕਾਂ ਦੇ ਉੱਤੇ ਜਿਹੜਾ ਇਹ ਕਹਿਰ ਸੀ ਉਹ ਢਾਇਆ ਔਰ ਉਸ ਸਮੇਂ ਦੀ ਸਰਕਾਰ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਖੋਜੀਆਂ ਚਾਲਾਂ ਸੀ ਉਹ ਚੱਲੀਆਂ ਪਰ ਜਿਹੜੇ ਸਿੱਖ ਸੀ ਉਹ ਆਪਣੇ ਹੱਥ ਦੇ ਨਾਲ ਆਪਣੇ ਜਿਹੜੇ ਜਿਗਰੇ ਦੇ ਨਾਲ ਅੱਗੇ ਵੱਧਦੇ ਰਹੇ ਕਿਉਂਕਿ ਸਿੱਖ ਜਿਹੜੇ ਸੀ ਉਹ ਹੁਣ ਤੱਕ ਬਹੁਤ ਸਾਰੀਆਂ ਜਿਹੜੀਆਂ ਕੁਰਬਾਨੀਆਂ ਸੀ ਉਹ ਦੇ ਚੁੱਕੇ ਸੀਗੇ, ਹਨਾ। ਔਰ ਸਿੱਖ ਧਰਮ ਜਿਹੜਾ ਆ ਉਹ ਕੁਰਬਾਨੀਆਂ ਦੇ ਨਾਲ ਓਤ ਪੋਤ ਧਰਮ ਹੈ ਔਰ ਇਸ ਕਰਕੇ ਆਪਣੇ ਉੱਤੇ ਆਉਣ ਵਾਲੀ ਕਿਸੇ ਵੀ ਮੁਸੀਬਤ ਤੋਂ ਅਸੀਂ ਲੋਕ ਡਰਦੇ ਨਹੀਂ ਆ, ਇਹ ਸਾਨੂੰ ਧਰਮ ਦੇ ਵਿੱਚ ਵਿਰਸੇ ਦੇ ਵਿੱਚ ਮਿਲਿਆ ਹੋਇਆ। ਸੋ ਜਦੋਂ ਇਹ ਜਿਹੜਾ ਘੱਲੂਘਾਰਾ ਵਾਪਰਿਆ ਜਦੋਂ ਇਸ ਦੀ ਯੋਜਨਾਬੰਦੀ ਜਿਹੜੀ ਆ ਉਹ ਸਰਕਾਰ ਵੱਲੋਂ ਕੀਤੀ ਗਈ ਤਾਂ ਹਮਲੇ ਦੀ ਜਿਹੜੀ ਤਰਜੀਹ ਸੀ ਪਹਿਲਾਂ ਉਹ ਭਾਰਤ ਸਰਕਾਰ ਨੇ ਪੰਜਾਬ ਨੂੰ ਦਿੱਤੀ ਸੀ। ਸੋ ਪੰਜਾਬ ਪੁਲਿਸ ਨੂੰ ਦਿੱਤੀ ਸੀ ਪਰ ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਜਵਾਨ ਸੀਗੇ ਉਹ ਸਿੱਖ ਧਰਮ ਦੇ ਵਿੱਚੋਂ ਸੀਗੇ ਔਰ ਉਹਨਾਂ ਨੇ ਮਨਾ ਕਰ ਦਿੱਤਾ, ਉਹਨਾਂ ਨੇ ਇਸ ਚੀਜ਼ ਨੂੰ ਆਪਣੇ ਧਰਮ ਦੇ ਵਿਰੁੱਧ ਸਮਝਿਆ ਤੇ ਫਿਰ ਇਸ ਸਾਰੀ ਯੋਜਨਾਬੰਦੀ ਜਿਹੜੀ ਆ ਇਹਦਾ ਕੰਮ ਜਿਹੜਾ ਉਹ CRP ਨੂੰ ਉਸ ਵੇਲੇ ਸੌਂਪ ਦਿੱਤਾ ਗਿਆ ਤੇ ਉਹਨਾਂ ਵੀ ਕੁਝ ਦਿਨ ਦੀ ਜਿਹੜੀ ਪੜਤਾਲ ਤੋਂ ਬਾਅਦ ਉਹਨਾਂ ਨੇ ਵੀ ਮਨਾ ਕਰ ਦਿੱਤਾ। ਫਿਰ ਜੀ ਇਹ ਸਾਰਾ ਜਿਹੜਾ ਪਲਾਨ ਆ ਉਹ BSF ਨੂੰ ਕਹਿੰਦੇ ਸੌਂਪਿਆ ਗਿਆ ਤੇ ਇਹ ਕੰਮ ਜਿਹੜਾ ਫਿਰ ਫੌਜ ਨੂੰ ਕਰਨ ਲਈ ਕਿਹਾ ਗਿਆ। ਦਰਬਾਰ ਸਾਹਿਬ ਦੀ ਇਮਾਰਤ ਇੱਕ ਮਜ਼ਬੂਤ ਤੇ ਵੱਡੇ ਘਰ ਚ ਹੋਣ ਕਾਰਨ ਕਬਜ਼ਾ ਜਿਹੜਾ ਸੀ ਉਹ ਬਹੁਤ ਔਖਾ ਸੀ। ਸੋ ਪਹਿਲਾਂ ਫੌਜ ਵੱਲੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕਹਿੰਦੇ ਵੀ ਇੱਕ ਇਮਾਰਤ ਤੇ 17 ਕੁ ਦਿਨਾਂ ਦੀ ਜਿਹੜੀ ਸਿਖਲਾਈ ਆ ਉੱਥੇ ਦਿੱਤੀ ਗਈ ਆ। ਫਿਰ ਉਸ ਤੋਂ ਬਾਅਦ ਹੈਦਰਾਬਾਦ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਇੱਕ ਸਿਖਲਾਈ ਕੈਂਪ ਜਿਹੜਾ ਆ ਉਹ ਲਾਇਆ ਗਿਆ। ਸੋ 1984 ਦੀ ਘਟਨਾ ਦੇ ਬਾਰੇ ਚ ਜਿਹੜਾ ਪਤਾ ਲੱਗਦਾ ਹੈ। ਸੋ ਇੱਕ ਕਹਿੰਦੇ ਕਿ ਇੱਕ ਸੋਚੀ ਸਮਝੀ ਸਾਜਿਸ਼ ਦੇ ਅਧੀਨ ਇਹ ਸਾਰਾ ਜਿਹੜਾ ਘੱਲੂਘਾਰਾ ਸੀ ਇਹ ਜਿਹੜਾ ਆਪਰੇਸ਼ਨ ਬਲੂ ਸਟਾਰ ਸੀ ਨੀਲਾ ਤਾਰਾ ਆਪਰੇਸ਼ਨ ਜਿਹੜਾ ਸੀ ਇਹ ਉਲੀਕਿਆ ਗਿਆ ਸੀ ਔਰ ਜਿਹੜੇ ਲੋਕ ਕੁਛ ਇਹ ਵੀ ਸਮਝਦੇ ਆ ਜਾਂ ਉਹਨਾਂ ਦਾ ਮੰਨਣਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਕਰਕੇ ਹਮਲਾ ਹੋਇਆ, ਕਿਉਂਕਿ ਜਿਹੜਾ ਇਹ ਵੀ ਸਰਕਾਰ ਵੱਲੋਂ ਜਿਹੜਾ ਤਰਕ ਆ ਉਹ ਇਹ ਦਿੱਤਾ ਗਿਆ ਸੀਗਾ ਕਿ ਉੱਥੇ ਕਿਉਂਕਿ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਇੱਕ ਖਾੜਕੂ ਦੇ ਤੌਰ ਦੇ ਉੱਤੇ ਬਾਅਦ ਵਿੱਚ ਐਲਾਨਿਆ ਗਿਆ, ਔਰ ਉਹਨਾਂ ਨੇ ਜਿਹੜਾ ਸਰਕਾਰ ਨੇ ਆਪਣਾ ਤਰਕ ਇਹ ਦਿੱਤਾ ਸੀ ਕਿ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਅਸਲ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਖਾਲੀ ਕਰ ਦੇਣ, ਔਰ ਜਦੋਂ ਉਹਨਾਂ ਨੇ ਖਾਲੀ ਨਹੀਂ ਕੀਤਾ ਤੇ ਉਹਨਾਂ ਨੂੰ ਅਸਲ ਦੇ ਵਿੱਚ ਹਿਰਾਸਤ ਦੇ ਵਿੱਚ ਲੈਣ ਦੇ ਲਈ ਇਹ ਹਮਲਾ ਹੋਇਆ। ਖੈਰ, ਇਸ ਹਮਲੇ ਦੀ ਜਿਹੜੀ ਤਿਆਰੀ ਸੀਗੀ ਉਹ ਚਲੋ ਪਹਿਲਾਂ ਤੋਂ ਉਹਨਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਸੀ, ਪਰ ਜਿਹੜਾ ਇੱਕ ਵੱਡਾ ਹਮਲਾ ਉਹ ਉਸ ਦਿਨ ਉਲੀਕਿਆ ਗਿਆ ਸੀ ਜਿਸ ਦਿਨ ਸ਼ਹੀਦੀ ਪੁਰਬ ਸੀ। ਸੋ ਜਨਰਲ ਵੈਦਿਆ ਦੁਆਰਾ ਸ਼ਹੀਦੀ ਪੁਰਬ ਦਾ ਦਿਨ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਦਾ ਦਿਨ ਜਿਹੜਾ ਸੀ ਉਹ ਚੁਣਿਆ ਗਿਆ, ਕਿਉਂਕਿ ਉਸ ਵੇਲੇ ਸੰਗਤਾਂ ਨੇ ਭਾਰੀ ਗਿਣਤੀ 'ਚ ਉੱਥੇ ਹਾਜ਼ਰ ਹੋਣਾ ਸੀ ਔਰ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨੇ ਸੀ। ਸੋ ਇਸ ਯੋਜਨਾ ਅਧੀਨ ਉਸ ਦਿਨ ਨੂੰ ਚੁਣ ਕੇ ਸਿੱਖਾਂ ਨੂੰ ਇੱਕ ਇਹੋ ਜਿਹਾ ਸਬਕ ਸਿਖਾਉਣ ਦੀ ਜਿਹੜੀ ਕੋਸ਼ਿਸ਼ ਉਸ ਵੇਲੇ ਕੀਤੀ ਗਈ ਕਿ ਉਹ ਬਾਗੀ ਨਾ ਹੋ ਸਕਣ ਪਰ ਸਰਕਾਰ ਦੇ ਅੱਗੇ ਝੁਕਣ ਜ਼ਰੂਰ। ਸੋ ਸਰਕਾਰ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਕੋਈ ਵੀ ਜਿਹੜਾ ਜ਼ੁਲਮ ਆ ਉਹ ਝੁਕਾ ਨਹੀਂ ਸਕਦਾ, ਹਨਾ। ਸੋ ਇਸ ਕਰਕੇ ਸਰਕਾਰ ਨੇ ਆਪਣੀਆਂ ਜਿਹੜੀਆਂ ਕੋਝੀਆਂ ਜਿਹੜੀਆਂ ਆਪਣੀਆਂ ਨੀਤੀਆਂ ਆ ਉਹ ਅਪਣਾਈਆਂ, ਫੌਜੀ ਬਲ ਦਾ ਪ੍ਰਯੋਗ ਕੀਤਾ ਔਰ ਬਹੁਤ ਵੱਡੀ ਜਿਹੜੀ ਸੱਟ ਆ ਉਹ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਕੇ ਸਿੱਖਾਂ ਨੂੰ ਦਿੱਤੀ। ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇਸ ਘੱਲੂਘਾਰੇ ਤੋਂ ਬਾਅਦ, ਓਪਰੇਸ਼ਨ ਬਲੂ ਸਟਾਰ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਜਿਹੜੇ ਨੌਜਵਾਨ ਆ ਆਪਣੇ ਉਸ ਧਾਰਮਿਕ ਸਥਾਨ ਦੇ ਉੱਤੇ ਜਿਹੜੀ ਇਹ ਸਾਰੀ ਜਿਹੜਾ ਇਹ ਸਾਰਾ ਜਿਹੜਾ ਦੁਖਾਂਤ ਵਾਪਰਿਆ ਔਰ ਉਸ ਦੇ ਵਿਰੋਧ ਦੇ ਵਿੱਚ, ਸਰਕਾਰ ਦੇ ਵਿਰੋਧ ਦੇ ਵਿੱਚ ਉੱਠ ਖੜੇ ਹੋਏ, ਪਰ ਉੱਥੇ ਵੀ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਪੁਲਿਸ ਦਾ ਜਿਹੜਾ ਇੱਕ ਤਰ੍ਹਾਂ ਪ੍ਰਯੋਗ ਕਰਕੇ ਜਾਂ ਪੁਲਿਸ ਨੂੰ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਜਾਨੋਂ ਮਾਰ ਮੁਕਾਇਆ ਗਿਆ। ਉਹਨਾਂ ਦਿਨਾਂ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੇ ਨੌਜਵਾਨ ਆ ਉਸ 84 ਦੀ ਭੇਟ ਚੜ੍ਹੇ ਆ, ਔਰ ਜਿਹਦੇ ਬਾਰੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਜਾਣਦੇ ਵੀ ਹੋਣਗੇ। ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਬਹੁਤ ਛੋਟੇ ਹੋਣਗੇ ਔਰ ਜਿਹੜੇ ਕੁਛ ਅੱਜ ਦੀ ਪੀੜ੍ਹੀ ਦੇ ਨੌਜਵਾਨ ਆ ਉਹਨਾਂ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਕਿਉਂਕਿ ਉਹ ਉਸ ਵੇਲੇ ਜੰਮੇ ਵੀ ਨਹੀਂ ਸੀ। ਸੋ ਬਹੁਤ ਸਾਰੇ ਜਿਹੜੇ ਲਾਲਚ ਇਸ ਤੋਂ ਪਹਿਲਾਂ ਭਿੰਡਰਾਂ ਵਾਲਿਆਂ ਨੂੰ ਦਿੱਤੇ ਗਏ ਸੀਗੇ ਤੇ ਫਿਰ 2 ਜੂਨ ਨੂੰ ਹਮਲੇ ਨੂੰ ਹਰੀ ਝੰਡੀ ਜਿਹੜੀ ਉਹ ਦੇ ਦਿੱਤੀ ਗਈ ਸੀ। 1 ਜੂਨ ਤੋਂ ਹੀ ਵੈਸੇ ਸ਼ੁਰੂ ਹੋ ਗਿਆ ਸੀਗਾ, ਫੌਜਾਂ ਜਿਹੜੀਆਂ ਉੱਥੇ ਪਹੁੰਚ ਚੁੱਕੀਆਂ ਸੀਗੀਆਂ। ਫਿਰ ਇਹੋ ਜਿਹਾ ਭਾਣਾ ਵਰਤਿਆ ਕਿ ਉੱਥੇ ਮੌਜੂਦ ਜਿੰਨੇ ਵੀ ਯੋਧੇ ਸੀਗੇ, ਸੂਰਬੀਰ ਯੋਧੇ ਸੀਗੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ, ਔਰ ਜਿਹੜੇ ਉਸ ਵੇਲੇ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਲੋਕ ਸੀਗੇ ਉਹ ਸਾਰੇ ਇਸ ਹਮਲੇ ਦੇ ਸ਼ਿਕਾਰ ਹੋਏ ਦੱਸਿਆ ਇਹ ਵੀ ਜਾ ਰਿਹਾ, ਕਿਉਂਕਿ ਜਿਹੜੇ ਅੰਕੜੇ ਬਾਹਰ ਆਏ ਉਸ ਸਮੇਂ ਉਹ ਬਹੁਤ ਥੋੜੇ ਸੀਗੇ ਔਰ ਮੀਡੀਆ ਨੂੰ ਕਾਫੀ ਜ਼ਿਆਦਾ ਦੂਰ ਰੱਖਿਆ ਗਿਆ ਸੀ, ਔਰ ਜਿਹੜਾ ਸਰਕਾਰੀ ਮੀਡੀਆ ਸੀ ਉਹਦੇ ਵਿੱਚ ਜੋ ਅੰਕੜੇ ਆਏ ਉਹ ਬਹੁਤ ਥੋੜੇ ਸੀਗੇ, ਪਰ ਜੋ ਅਸਲ ਦੇ ਵਿੱਚ ਸੁਣਨ ਦੇ ਵਿੱਚ ਇਹ ਆਉਂਦਾ ਕਿ 17,000 ਤੋਂ ਵੀ ਉੱਤੇ ਜਿਹੜੇ ਲੋਕ ਹੈ ਉਹ ਉਸ ਵੇਲੇ ਮਾਰੇ ਗਏ ਸੀਗੇ। ਖੈਰ, ਅੱਜ ਵੀ ਇਹ ਜਿਹੜੀ ਪੀੜ ਹੈ ਸਾਡੇ ਉਸ ਧਾਰਮਿਕ ਸਥਾਨ ਜਿਸ ਨੂੰ ਸਿੱਖਾਂ ਦਾ ਮੱਕਾ ਕਿਹਾ ਜਾਂਦਾ ਹੈ, ਦਰਬਾਰ ਸਾਹਿਬ ਅੰਮ੍ਰਿਤਸਰ, ਸੋ ਉੱਥੇ ਇਹ ਹਮਲਾ ਜਿਹੜਾ ਹੋਇਆ ਔਰ ਇਹ ਘੱਲੂਘਾਰਾ ਜਿਹੜਾ ਵਾਪਰਿਆ ਜਿਸ ਨੂੰ ਅਸੀਂ ਆਪਰੇਸ਼ਨ ਨੀਲਾ ਤਾਰਾ ਦਾ ਨਾਮ ਦਿੰਦੇ ਹਾਂ, ਅੱਜ 2 ਜੂਨ ਨੂੰ ਉੱਥੇ ਜਿਹੜਾ ਹਮਲਾਵਰ ਰੁੱਖ ਸੀਗਾ ਉਹ ਫੌਜ ਦਾ ਚੱਲਣਾ ਪਿਆ ਆਮ ਲੋਕਾਂ ਨੂੰ, ਔਰ ਅਕਾਲ ਤਖ਼ਤ ਜਿਹੜਾ ਸੀ ਉਹ 6 ਜੂਨ ਨੂੰ ਢਹਿ ਢੇਰੀ ਕੀਤਾ ਗਿਆ। ਸੋ ਇਹ ਸਾਰਾ ਹਫ਼ਤਾ ਜਿਹੜਾ ਉਹ ਕਾਫੀ ਜ਼ਿਆਦਾ ਉਸ ਪੀੜ ਨੂੰ ਦੁਬਾਰਾ ਜਗਾਉਂਦਾ, ਔਰ ਇਹੀ ਨਹੀਂ ਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਗਾਉਂਦਾ, ਕਿਉਂਕਿ ਸਾਡੇ ਅੰਦਰ ਜਿਹੜੀ ਉਹ ਪੀੜ ਹੈ ਉਹ ਹਮੇਸ਼ਾ ਹੀ ਜਾਗਦੀ ਹੈ, ਯਾਨੀ ਉਹ ਜ਼ਖ਼ਮ ਜਿਹੜੇ ਆ ਉਹ ਹਮੇਸ਼ਾ ਅੱਲੇ ਹੀ ਰਹਿੰਦੇ ਆ, ਪਰ ਇਹ ਜ਼ਰੂਰ ਹੋ ਜਾਂਦਾ ਕਿ ਸਮੇਂ ਦੇ ਨਾਲ ਬਹੁਤ ਕੁਛ ਬਦਲ ਜਾਂਦਾ ਹੈ, ਔਰ ਅੱਜ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਇਮਾਰਤ ਆ ਉਹ ਭਾਵੇਂ ਦੁਬਾਰਾ ਉਸੇ ਤਰ੍ਹਾਂ ਉੱਥੇ ਖੜੀ ਹੈ, ਔਰ ਸਾਡੇ ਲਈ ਸਾਡਾ ਸਭ ਤੋਂ ਮੁਕੱਦਸ ਸਥਾਨ ਜਿਹੜਾ ਹਰਿਮੰਦਰ ਸਾਹਿਬ ਹੈ ਅੱਜ ਵੀ ਓਨੀ ਹੀ ਸ਼ਰਧਾ ਦੇ ਨਾਲ ਉੱਥੇ ਅਸੀਂ ਸਿਰ ਝੁਕਾਉਂਦੇ ਹਾਂ, ਔਰ ਓਨਾ ਹੀ ਉਹ ਮੁਕੱਦਸ ਆ ਸਾਡੇ ਲਈ, ਓਨਾ ਹੀ ਮਹਾਨ ਹੈ, ਪਰ ਉਸ ਸਮੇਂ ਦੌਰਾਨ ਜੋ ਵੀ ਉੱਥੇ ਹੋਇਆ ਔਰ ਜਿਨ੍ਹਾਂ ਨੇ ਵੀ ਉਹ ਝੱਲਿਆ ਔਰ ਜਿਨ੍ਹਾਂ ਦੇ ਪਰਿਵਾਰਾਂ ਨੇ ਉਹ ਸਾਰਾ ਕੁਛ ਹੰਢਾਇਆ, ਉਹਨਾਂ ਦੇ ਲਈ ਉਹ ਕਿੰਨਾ ਕੁ ਦੁਖਦਾਇਕ ਹੋਵੇਗਾ ਉਸ ਦਾ ਅੰਦਾਜ਼ਾ ਸ਼ਾਇਦ ਅਸੀਂ ਨਾ ਲਗਾ ਸਕੀਏ। ਖੈਰ ਇਹ ਸੀ ਜੀ 2 ਜੂਨ ਦਾ ਇਤਿਹਾਸ ਜਿਹੜਾ ਸਾਡੇ ਨਾਲ ਜੁੜਦਾ ਹੈ। ਸੋ ਅਸੀਂ ਇਸ ਵੇਲੇ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਇਸ ਸਮੇਂ ਦੌਰਾਨ ਆਪਣੀਆਂ ਜਾਨਾਂ ਗਵਾਈਆਂ। ਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਖ਼ਬਰਾਂ ਦੇ ਨਾਲ।
ਅੰਸ਼ਵਾਰੀਏ ਮਹਿਲ ਬਣਾਇਆ ਏ, ਪੰਜ ਸਿੰਘਾਂ ਨੇ ਨੀਹਾਂ ਦੇ ਵਿੱਚ ਸੀਸ ਟਿਕਾਇਆ ਏ। ਤਲੀਆਂ ਉੱਤੇ ਸੀਸ ਟਿਕਾਉਣਾ ਸੌਖਾ ਨਹੀਂ ਹੁੰਦਾ, ਕਿਸੇ ਲਈ ਆਪਣੀ ਅੰਸ਼ ਲਟਾਉਣਾ ਸੌਖਾ ਨਹੀਂ ਹੁੰਦਾ। ਡੁੱਬਦੀ ਜਾਂਦੀ ਦੁਨੀਆ ਦੀ ਤਕਦੀਰ ਬਦਲ ਦੇਵੇ, ਅੰਮ੍ਰਿਤ ਦੀ ਉਹ ਬੂੰਦ ਬਣਾਉਣਾ ਸੌਖਾ ਨਹੀਂ ਹੁੰਦਾ। ਖਾਲਸਾ ਕਿੱਦਾਂ ਬਣਿਆ ਏ, ਜਗ ਜਾਣਦਾ ਪੰਥ ਖਾਲਸਾ ਕਿੱਦਾਂ। ਸਿੰਘਾਂ ਨੂੰ ਕੁਚਲਣ ਲਈ ਲੱਖਾਂ ਖੇਲ ਰਚਾਏ ਗਏ, ਅੱਖੀਆਂ ਸਾਵੇਂ ਬੱਚਿਆਂ ਦੇ ਟੋਟੇ ਕਰਵਾਏ ਗਏ, ਚਰਖੜੀਆਂ ਤੇ ਚਾੜੇ ਪੁੱਠੀਆਂ ਖੱਲਾਂ ਲਾ ਦਿੱਤੀਆਂ, ਕੱਢ ਕਾਲਜੇ ਪੁੱਤਰਾਂ ਦੇ ਮੂੰਹਾਂ ਵਿੱਚ ਪਾਏ ਗਏ। ਉਸ ਦਾਤੇ ਦੇ ਪਾਣੇ ਨੂੰ ਹੱਸ ਹੱਸ ਕੇ ਮੰਨਿਆ, ਖਾਲਸਾ ਕਿੱਦਾਂ ਬਣਿਆ ਏ, ਜਗ ਜਾਣਦਾ ਪੰਥ ਖਾਲਸਾ ਕਿੱਦਾਂ। ਛਾਤੀਆਂ ਇੰਜਣਾਂ ਮੂਹਰੇ ਖੜਦੇ ਦੇਖੇ ਨੇ, ਕੱਲੇ ਕੱਲੇ 1.25 ਲੱਖ ਨਾਲ ਲੜਦੇ ਦੇਖੇ ਨੇ। ਅੱਗ ਦਾ ਪੋਰਾ ਸੇਕ ਵੀ ਜਰਨਾ ਔਖਾ ਹੁੰਦਾ ਏ, ਕੁਲਵੰਤ ਸਿਆ ਮੈਂ ਦੇਗਾਂ ਦੇ ਵਿੱਚ ਕੱਢਦੇ ਦੇਖੇ ਨੇ। ਡਰ ਨੀ ਸਕਦੇ ਸ਼ੇਰਨੀਆਂ ਨੇ ਜਿਨ੍ਹਾਂ ਨੂੰ ਜਣਿਆ ਏ, ਖਾਲਸਾ ਕਿੱਦਾਂ ਬਣਿਆ ਏ, ਜਗ ਜਾਣਦਾ ਪੰਥ ਖਾਲਸਾ ਕਿੱਦਾਂ ਬਣਿਆ ਏ।
जी दोस्तो नछत्तर गिल दी आवाज दे विच ए गीत तुसी सुन रहे सी जग जानदा पंथ खालसा किदा बनिया है ना। सो असी सारे जानदे आ जी और इसे करके ए धर्म लासानी है सिख धर्म नू लासानी धर्म इसे करके कहा जांदा है क्योंकि कुर्बानिया दे नाल ए ओत पोत है भरपूर है और ए कुर्बानिया जड़िया ए सिर्फ कदे भी अपने दे लई नहीं ए हमेशा ही असी दूसरिया दे लई दिंदे आए हैं और हमेशा ही इसका जड़ा फायदा आ उस समय दियां सरकारां ने समय दियां जड़ियां हकूमतां आ उन्हां ने जरूर किते ना किते लिया। खैर प्रोग्राम दे विच एक बार फिर तुहाडा सारिआं दा स्वागत करदे आ जी ते प्रोग्राम दे विच हुण आपां इक सरसरी जिही नज़र जिहड़ी आ मौसम ते जरूर मार लईए ते मौसम तों बाद फिर आपां खबरां दे वल वी अगे वधणा। अज मौसम कह रहे आ जी मैलबर्न दे विच 8 डिग्री तों लै के 15 डिग्री तक तापमान चले जाणा पर जिवें मैं तुहानूं दस्सिआ सीगा कि मीह जिहड़ा उह जरूर विच विच पैंदा रहिणा विच विच सूरज देवता भी अपने दर्शन दिंदे रहणगे पर मीह दी जिहड़ी संभावना ओह बनी हुई है। सिडनी दे विच अज 8 डिग्री तों लैके 17 डिग्री तक तापमान चले जाणा मीह दस्सिआ गिआ इत्थे भी और हवावां तेज चलदियां रहणगियां। मौसम सिडनी दे विच भी अज खराब रहणा सो इहनूं असीं खराब कहांगे जां सुहावणा कहांगे इह वी साडे हत्थ है ना क्योंकि कहिंदे हुंदे नजरिया आपो आपणा। सो ब्रिस्बेन दे विच अज 13 डिग्री तों लैके 21 डिग्री तक तापमान चले जाणा इत्थे अज धुप्प बनी रहणी है बहुत ही सोहणा मौसम है जी ब्रिस्बेन च। अज पर्थ दे विच 9 डिग्री तों लैके 22 डिग्री तक तापमान चले जाणा इत्थे वी जी धुप्प बनी रहणी है। एडिलेड दे विच 10 डिग्री तों लैके 16 डिग्री तक तापमान चले जाणा ते इत्थे वी मीह दी जिहड़ी संभावना पूरी पूरी बनी हुई है। कैनबरा दे विच अज काफी ज्यादा ठंड है जी 2 डिग्री घट तों घट ते 13 डिग्री वध तों वध तापमान अज जाणा पर पहलां कोहरा जिहड़ा आ ओह जम्मिया होणा है और कई थाईं कहिंदे बर्फबारी जिहड़ी आ ओह वी होई आ। सो उस तों बाद दिन वेले जड़ी धुप्प आ ओह सोहणी चढ़नी है यानी कि दिन जिहड़ा ओह खिड़िया जिहा होएगा। होबर्ट दे विच 5 डिग्री तों लैके 15 डिग्री तक अज तापमान चले जाणा और इत्थे वी मीह जिहड़ा ओह दस्सिआ गिआ बाद दुपहर। डारविन दे विच 22 डिग्री तों लैके 33 डिग्री तक तापमान चले जाणा धुप्प इत्थे वी बनी रहणी है ते केन्स दे विच 18 तों लैके 28 डिग्री सैलसीयस तक अज तापमान चले जाणा और इत्थे धुप्प बनी रहणी है विच विच किते किते आसमान च जिहड़ी बदलवाई आ ओह दिखाई दे सकदी है। ते लो जी इह सी साडे ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ ਵੱਖ ਵੱਖ ਸੂਬਿਆਂ ਦਾ ਮੌਸਮ। ਸੋ ਤੁਸੀਂ ਜਿਸ ਵੀ ਸੂਬੇ ਤੋਂ ਸਾਡੇ ਨਾਲ ਜੁੜੇ ਹੋਏ ਹੋ ਜਿਸ ਵੀ ਇਲਾਕੇ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਚਾਹੇ ਤੁਸੀਂ ਆਸਟ੍ਰੇਲੀਆ ਦੇ ਵਿੱਚੋਂ ਚਾਹੇ ਤੁਸੀਂ ਅਮਰੀਕਾ ਦੇ ਵਿੱਚੋਂ ਚਾਹੇ ਤੁਸੀਂ ਕੈਨੇਡਾ ਦੇ ਵਿੱਚੋਂ ਜਿੱਥੋਂ ਵੀ ਸਾਨੂੰ ਸੁਣ ਰਹੇ ਹੋ ਤੁਸੀਂ ਵੀ ਆਪਣੇ ਮੌਸਮ ਦਾ ਹਾਲ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ ਜਾਂ ਫਿਰ ਆਪੋ ਆਪਣੇ ਸ਼ਹਿਰ ਦੇ ਜਿਹੜੇ ਹਾਲਾਤ ਹੈ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸੋ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਡੇ ਸੁਣਨ ਵਾਲਿਆਂ ਦਾ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਵਾਰ ਫਿਰ ਘੁੰਮਣ ਸਾਹਿਬ ਨੇ ਵੀ ਸਾਂਝ ਪਾਈ ਆ ਤੇ ਇਹਦੇ ਨਾਲ ਹੀ ਗੁਰਿੰਦਰ ਸਿੰਘ ਹੋਰਾਂ ਨੇ ਵੀ ਸਾਂਝ ਪਾਈ ਆ। ਮੈਂ ਉਹਨਾਂ ਦੇ ਜਿਹੜੇ ਸੁਨੇਹੇ ਆ ਉਹ ਬਹੁਤ ਜਲਦ ਸ਼ਾਮਲ ਕਰਾਂਗੇ। ਫਿਲਹਾਲ ਆਪਾਂ ਵੱਧਦੇ ਹਾਂ ਜੀ ਖਬਰਾਂ ਵੱਲ ਕਿਉਂਕਿ ਜਿਹੜੀਆਂ ਖਬਰਾਂ ਉਹ ਵੀ ਦੇਸ਼ ਦੁਨੀਆਂ ਤੋਂ ਕਾਫੀ ਜਿਹੜੀਆਂ ਆ ਰਹੀਆਂ ਔਰ ਕੁਛ ਜਿਹੜੀਆਂ ਨਿਰਾਸ਼ ਕਰਨ ਵਾਲੀਆਂ ਆ ਕੁਛ ਆਸ ਬਣਾਉਣ ਵਾਲੀਆਂ ਆ। ਔਰ ਜੇ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਜਿਹੜੀ ਇਸ ਵੇਲੇ ਸਭ ਤੋਂ ਵੱਡੀ ਖਬਰ ਜਦੋਂ ਅਸੀਂ ਕੋਰੋਨਾ ਵਾਇਰਸ ਦੀ ਗੱਲ ਕਰਦੇ ਸੀ ਤਾਂ ਕੋਰੋਨਾ ਵਾਇਰਸ ਦੀ ਵੀ ਜਿਹੜੀ ਸਭ ਤੋਂ ਜ਼ਿਆਦਾ ਖਰਾਬ ਹਾਲਾਤ ਬਣੇ ਹੋਏ ਸੀਗੇ ਉਹ ਵੀ ਅਮਰੀਕਾ ਦੇ ਵਿੱਚ ਬਣੇ ਹੋਏ ਸੀ ਤੇ ਇਸ ਵੇਲੇ ਜਿਹੜਾ ਇੱਕ ਪ੍ਰੋਟੈਸਟ ਹੋ ਰਿਹਾ ਜਿਹੜਾ ਇੱਕ ਪ੍ਰਦਰਸ਼ਨ ਹੋ ਰਿਹਾ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਉਸ ਪ੍ਰਦਰਸ਼ਨ ਨੇ ਬਹੁਤ ਜ਼ਿਆਦਾ ਜਿਹੜਾ ਗੰਭੀਰ ਰੂਪ ਆ ਉਹ ਧਾਰਨ ਕਰ ਲਿਆ। ਇਸੇ ਕਰਕੇ ਦੇਸ਼ ਦੇ 40 ਸ਼ਹਿਰਾਂ ਦੇ ਵਿੱਚ ਕਰਫਿਊ ਲਾਉਣਾ ਪੈ ਰਿਹਾ ਔਰ ਰਾਸ਼ਟਰਪਤੀ ਟਰੰਪ ਜਿਹੜੇ ਆ ਕਹਿੰਦੇ ਉਹਨਾਂ ਨੂੰ ਵੀ ਅੰਡਰਗਰਾਊਂਡ ਹੋਣਾ ਪਿਆ। ਸੋ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਦੇ ਵਿੱਚ ਵਾਈਟ ਹਾਊਸ ਦੇ ਨੇੜੇ 200 ਸਾਲ ਪੁਰਾਣੇ ਇਤਿਹਾਸਕ ਸੇਂਟ ਜੌਨਸ ਚਰਚ ਦੇ ਵਿੱਚ ਵੀ ਕਹਿੰਦੇ ਪ੍ਰਦਰਸ਼ਨਕਾਰੀਆਂ ਵੱਲੋਂ ਪਹਿਲਾਂ ਭੰਨ ਤੋੜ ਕੀਤੀ ਗਈ ਤੇ ਫਿਰ ਅੱਗ ਲਗਾ ਦਿੱਤੀ ਗਈ। ਅਮਰੀਕਾ ਦੇ ਵਿੱਚ ਜਾਰਜ ਫਲਾਇਡ ਦੀ ਮੌਤ ਦੇ ਵਿਰੋਧ ਵਿੱਚ ਹੋ ਰਹੇ ਪ੍ਰਦਰਸ਼ਨ ਹੁਣ ਹਿੰਸਕ ਹੁੰਦੇ ਜਾ ਰਹੇ ਆ। ਸੋ ਉਸ ਨੌਜਵਾਨ ਦੀ ਜਿਹੜੀ ਮੌਤ ਆ ਉਹ ਪੁਲਿਸ ਦੇ ਹੱਥੋਂ ਹੋਈ ਆ। ਸੋ ਉਸ ਦੇ ਵਿਰੋਧ ਦੇ ਵਿੱਚ ਜਿਹੜੇ ਲੋਕ ਆ ਉਹ ਸੜਕਾਂ ਦੇ ਉੱਤੇ ਆ ਗਏ ਆ ਇਸ ਵੇਲੇ ਔਰ ਪ੍ਰਦਰਸ਼ਨ ਜਿਹੜੇ ਆ ਉਹ ਬਹੁਤ ਜ਼ਿਆਦਾ ਖਤਰਨਾਕ ਜਿਹੜੇ ਰੂਪ ਧਾਰਨ ਕਰਦੇ ਜਾ ਰਹੇ ਆ ਉੱਥੇ। ਔਰ ਦੱਸਿਆ ਜਾ ਰਿਹਾ ਕਿ ਕੋਲੰਬੀਆ ਜ਼ਿਲ੍ਹੇ ਦੇ ਮੈਟਰੋ ਪੋਲੀਟਨ ਪੁਲਿਸ ਵਿਭਾਗ ਨੇ ਟਵਿੱਟਰ ਤੇ ਕਿਹਾ ਕਿ ਇਹ ਚਰਚ ਇੱਥੇ 1800 ਦੇ ਦਹਾਕੇ ਤੋਂ ਹੈ ਤੇ ਕਿਰਪਾ ਕਰਕੇ ਇਸ ਖੇਤਰ ਦੇ ਵਿੱਚ ਨਾ ਆਓ ਕੋਲੰਬੀਆ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਦੱਸਿਆ ਕਿ ਅੱਗ ਬੁਝਾਉਣ ਦੇ ਵਿਚ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਉੱਥੇ ਪਿਆ ਔਰ ਇੱਥੇ ਕੋਰੋਨਾ ਵਾਇਰਸ ਇਨਫੈਕਸ਼ਨ ਗੈਰ ਗੋਰੇ ਵਿਅਕਤੀ ਦੀ ਮੌਤ ਤੋਂ ਬਾਅਦ ਕਈ ਰਾਜਾਂ ਦੇ ਵਿਚ ਪ੍ਰਦਰਸ਼ਨ ਤੇ ਹੁਣ ਚਰਚ ਵਿਚ ਅੱਗ ਲੱਗਣ ਦੇ ਨਾਲ ਅਮਰੀਕਾ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਤੇ ਦੱਸਿਆ ਇਹ ਵੀ ਜਾ ਰਿਹਾ ਕਿ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਪੁਲਿਸ ਵਿਰੁੱਧ ਜਾਰੀ ਪ੍ਰਦਰਸ਼ਨ ਹੁਣ ਅਮਰੀਕਾ ਦੇ 40 ਸ਼ਹਿਰਾਂ ਦੇ ਵਿਚ ਕਾਫੀ ਜ਼ਿਆਦਾ ਗੰਭੀਰ ਹੋ ਗਏ ਆ ਤੇ ਜਿਸ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ ਇਹਨਾਂ 40 ਸ਼ਹਿਰਾਂ ਦੇ ਵਿਚ ਸੋ ਐਤਵਾਰ ਰਾਤ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਵਾਈਟ ਹਾਊਸ ਦੇ ਨੇੜਲੇ ਕਈ ਥਾਵਾਂ ਤੇ ਅੱਗਜ਼ਨੀ ਕੀਤੀ ਯਾਨੀ ਕਿ ਅੱਗਾਂ ਲਾਈਆਂ ਔਰ ਇਸ ਵਿਚ ਵਾਈਟ ਹਾਊਸ ਦੇ ਨੇੜੇ ਸਥਿਤ ਇਤਿਹਾਸਕ ਸੇਂਟ ਜੌਨ ਐਪੀਸਕੋਪਲ ਚਰਚ ਨੂੰ ਵੀ ਕਥਿਤ ਤੌਰ ਤੇ ਜਿਹੜੀ ਅੱਗ ਆ ਉਹ ਲਗਾ ਦਿੱਤੀ ਗਈ ਹੈ ਸੋ ਸੇਂਟ ਜੌਨਸ ਐਪੀਸਕੋਪਲ ਚਰਚ ਜਿਹੜਾ ਜੀ ਕਹਿੰਦੇ ਦੁਨੀਆਂ ਦੇ ਵਿਚ ਵੀ ਕਾਫੀ ਮਸ਼ਹੂਰ ਸੀਗਾ ਔਰ ਵਾਸ਼ਿੰਗਟਨ ਡੀਸੀ ਆਉਣ ਵਾਲੇ ਲੋਕਾਂ ਦੇ ਲਈ ਇੱਕ ਆਕਰਸ਼ਣ ਦਾ ਵੀ ਕੇਂਦਰ ਹੈ ਸੋ ਸ਼ੁੱਕਰਵਾਰ ਨੂੰ ਵਾਈਟ ਹਾਊਸ ਦੇ ਨੇੜੇ ਪ੍ਰਦਰਸ਼ਨਕਾਰੀਆਂ ਦੀ ਜਿਹੜੀ ਭੀੜ ਚ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ ਔਰ ਅਸੀਂ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓਜ਼ ਆ ਉਹ ਵੀ ਵੇਖੀਆਂ ਔਰ ਬਹੁਤ ਸਾਰੇ ਜਿਹੜੇ ਨਿਊਜ਼ ਚੈਨਲਸ ਦੇ ਵਿਚ ਵੀ ਇਸ ਜਿਹੜੀ ਪ੍ਰਦਰਸ਼ਨ ਦੀ ਜੋ ਉੱਥੇ ਲੋਕਾਂ ਦੀ ਜਿਸ ਤਰ੍ਹਾਂ ਦੀ ਚੱਲ ਰਹੀ ਹੈ ਇਸ ਵੇਲੇ ਵਿਵਹਾਰ ਜਿਹੜਾ ਚੱਲ ਰਿਹਾ ਜਿਸ ਤਰ੍ਹਾਂ ਦਾ ਉੱਥੇ ਇਸ ਵੇਲੇ ਔਰ ਉਹ ਜਿਹੜਾ ਕਾਫੀ ਜ਼ਿਆਦਾ ਗੰਭੀਰ ਆ ਔਰ ਅੱਗੇ ਤੋਂ ਅੱਗੇ ਉਹ ਜਿਹੜਾ ਰੂਪ ਆ ਉਹ ਵੀ ਕਾਫੀ ਖਤਰਨਾਕ ਅਖਤਿਆਰ ਕਰਦਾ ਜਾ ਰਿਹਾ ਸੋ ਨਿਊਯਾਰਕ ਸ਼ਹਿਰ ਦੇ ਮੇਅਰ ਬਿਲ ਡੇ ਬਲਾਸੀਓ ਨੇ ਸ਼ਹਿਰ ਵਿਚ ਦੰਗਿਆਂ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਮੇਅਰ ਨੇ ਵੀ ਕਿਹਾ ਕਿ ਟਰੰਪ ਨੇ ਲੋਕਾਂ 'ਚ ਜ਼ਹਿਰ ਫੈਲਾਉਣ ਦਾ ਕੰਮ ਕੀਤਾ ਜਿਸ ਕਰਕੇ ਲੋਕਾਂ ਦੇ ਗੁੱਸੇ ਦੇ ਵਿਚ ਕਹਿੰਦੇ ਵਾਧਾ ਹੋਇਆ ਸੋ ਅਮਰੀਕਾ ਦੇ ਕਈ ਸ਼ਹਿਰਾਂ ਦੇ ਵਿਚ ਇਸ ਕਾਲੇ ਨਾਗਰਿਕ ਦੀ ਮੌਤ ਦੇ ਵਿਰੋਧ ਦੇ ਵਿਚ ਇਹ ਦੰਗਾ ਜਿਹੜਾ ਉਹ ਫੈਲਿਆ ਹੋਇਆ ਔਰ ਇਸ ਇੱਕ ਅਮਰੀਕੀ ਪੁਲਿਸ ਅਧਿਕਾਰੀ ਉੱਤੇ 40 ਸਾਲ ਦੇ ਕਾਲੇ ਨਾਗਰਿਕ ਜਾਰਜ ਫਲਾਇਡ ਦੀ ਹੱਤਿਆ ਕਰਨ ਦਾ ਜਿਹੜਾ ਇਲਜ਼ਾਮ ਲੱਗਿਆ ਔਰ ਭਾਵੇਂ ਹੁਣ ਪੁਲਿਸ ਅਫਸਰ ਜਿਹੜੇ ਆ ਉਹਨੂੰ ਵੀ ਉਸ ਦੋਸ਼ ਦੇ ਤਹਿਤ ਉਹਦੇ ਉੱਤੇ ਜਿਹੜਾ ਕੇਸ ਆ ਉਹ ਕਰ ਦਿੱਤਾ ਗਿਆ ਔਰ ਪਰ ਜਿਹੜੇ ਲੋਕ ਆ ਉਹ ਉਸਨੂੰ ਮਾਫ ਨਹੀਂ ਕਰ ਰਹੇ ਔਰ ਇਸੇ ਕਾਰਨ ਇਸ ਦੇ ਵਿਰੋਧ ਦੇ ਵਿਚ ਜਿਹੜਾ ਇਹ ਪ੍ਰਦਰਸ਼ਨ ਆ ਇਹ ਕਾਫੀ ਖਤਰਨਾਕ ਰੂਪ ਜਿਹੜਾ ਅਖਤਿਆਰ ਕਰਦਾ ਜਾ ਰਿਹਾ ਹੈ ਅਸੀਂ ਅਗਲੀ ਖਬਰ ਵੱਲ ਵੱਧਦੇ ਹਾਂ ਜੀ ਭਾਰਤ ਦੇ ਵਿਚ ਉਧਰ ਕੋਰੋਨਾ ਵਾਇਰਸ ਦਾ ਜਿਹੜਾ ਕਹਿਰ ਆ ਉਹ ਕਾਫੀ ਜ਼ਿਆਦਾ ਵੱਧ ਰਿਹਾ ਕਿਉਂਕਿ ਭਾਰਤ ਪਹਿਲਾਂ 10ਵੇਂ ਥਾਂ ਤੇ ਸੀ ਦੁਨੀਆਂ ਭਰ ਦੇ ਜਿਹੜੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੇਸ਼ ਸੀ ਪਰ ਹੁਣ ਇਹ 7ਵੇਂ ਨੰਬਰ ਦੇ ਉੱਤੇ ਆ ਗਿਆ ਸੋ ਕੋਰੋਨਾ ਵਾਇਰਸ ਦੇ 8,392 ਨਵੇਂ ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਇਸ ਲਾਗ ਦੇ ਜਿਹੜੇ ਮਾਮਲੇ ਆ ਇਹ ਵੱਧ ਕੇ ਹੁਣ 1,90,535 ਹੋ ਗਏ ਆ ਜਦਕਿ 230 ਹੋਰ ਲੋਕਾਂ ਦੀ ਜਾਨ ਜਾਣ ਮਗਰੋਂ ਵਾਇਰਸ ਨਾਲ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹਦੇ ਵਿਚ ਵੀ ਵਾਧਾ ਹੋਇਆ ਜੀ ਸੋ 5,934 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਸੋ ਕੋਰੋਨਾ ਵਾਇਰਸ ਦੇ ਕੁੱਲ ਜਿਹੜੇ ਮਾਮਲੇ ਆ ਉਹਨਾਂ ਦੇ ਵਿਚ ਵਾਧਾ ਹੋਣਾ ਔਰ ਪਿਛਲੇ 24 ਘੰਟੇ ਹੀ ਦੇਖੀਏ ਤਾਂ 230 ਮੌਤਾਂ ਜਿਹੜੀਆਂ ਸਿਰਫ ਪਿਛਲੇ 24 ਘੰਟਿਆਂ ਦੇ ਵਿਚ ਹੋਈਆਂ ਔਰ ਲਗਭਗ ਬਹੁਤ ਸਾਰੇ ਜਿਹੜੇ ਰਾਜ ਨੇ ਸੂਬੇ ਨੇ ਉਹ ਇਸ ਤੋਂ ਪ੍ਰਭਾਵਿਤ ਨਜ਼ਰ ਆ ਰਹੇ ਆ ਚਾਹੇ ਉਹ ਮਹਾਰਾਸ਼ਟਰ ਹੋਵੇ ਚਾਹੇ ਉਹ ਗੁਜਰਾਤ ਹੋਵੇ ਚਾਹੇ ਉਹ ਦਿੱਲੀ ਹੋਵੇ ਚਾਹੇ ਉਹ ਪੱਛਮੀ ਬੰਗਾਲ ਹੋਵੇ ਉੱਤਰ ਪ੍ਰਦੇਸ਼ ਰਾਜਸਥਾਨ ਤਾਮਿਲਨਾਡੂ ਪੰਜਾਬ ਹਨਾ ਔਰ ਇਹਨਾਂ ਸਾਰਿਆਂ ਹੀ ਸੂਬਿਆਂ ਦੇ ਵਿਚ ਇਹ ਜਿਹੜੀ ਗਿਣਤੀ ਆ ਇਹ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਉਧਰ ਦੂਜੇ ਪਾਸੇ ਇਹ ਵੀ ਸੁਣਨ ਚ ਆਇਆ ਕਿ ਜਿਹੜੇ ਮਸ਼ਹੂਰ ਸੰਗੀਤਕਾਰ ਵਾਜਿਦ ਖਾਨ ਆ ਸਾਜਿਦ ਤੇ ਵਾਜਿਦ ਜਿਹੜੇ ਉਹਨਾਂ ਦੀ ਇੱਕ ਸੰਗੀਤਕਾਰ ਜੋੜੀ ਜਿਹੜੀ ਸੀ ਉਹ ਫਿਲਮ ਇੰਡਸਟਰੀ ਦੇ ਵਿਚ ਵੀ ਕਾਫੀ ਹਿੱਟ ਜੋੜੀ ਜਿਹੜੀ ਆ ਮੰਨੀ ਗਈ ਆ ਔਰ ਉਹਨਾਂ ਦੀ ਜੋੜੀ ਜਿਹੜੀ ਆ ਉਹ ਹੁਣ ਟੁੱਟ ਗਈ ਆ ਸੋ ਮਸ਼ਹੂਰ ਸੰਗੀਤਕਾਰ ਵਾਜਿਦ ਖਾਨ ਜਿਹੜੇ ਆ ਉਹਨਾਂ ਦੀ ਵੀ ਕਹਿੰਦੇ ਕੋਰੋਨਾ ਵਾਇਰਸ ਦੇ ਨਾਲ ਹੀ ਜਿਹੜੀ ਮੌਤ ਹੈ ਉਹ ਹੋਈ ਆ ਸੋ 22 ਸਾਲ ਪਹਿਲਾਂ ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਦੀ ਫਿਲਮ ਪਿਆਰ ਕੀਆ ਤੋਂ ਡਰਨਾ ਕਿਆ ਦੇ ਨਾਲ ਇਹਨਾਂ ਨੇ ਆਪਣਾ ਕੈਰੀਅਰ ਜਿਹੜਾ ਸੀ ਉਹ ਸ਼ੁਰੂ ਕੀਤਾ ਸੀ ਪ੍ਰਸਿੱਧ ਸੰਗੀਤਕਾਰ ਵਾਜਿਦ ਖਾਨ ਹੋਰਾਂ ਨੇ ਸੋ ਬੀਤੀ ਰਾਤ ਤੇ ਦੁਨੀਆ ਨੂੰ ਉਹ ਅਲਵਿਦਾ ਕਹਿ ਗਏ ਤੇ ਉਹਨਾਂ ਨੂੰ ਕੱਲ ਸਪੁਰਦੇ ਖਾਕ ਜਿਹੜਾ ਆ ਉਹ ਕੀਤਾ ਗਿਆ ਸੋ ਉਹਨਾਂ ਦਾ ਨਿੱਕਾ ਜਿਹਾ ਜਨਾਜ਼ਾ ਕਹਿੰਦੇ ਜੀ ਪਹੁੰਚਿਆ ਜਿੱਥੇ 29 ਅਪ੍ਰੈਲ ਨੂੰ ਪ੍ਰਸਿੱਧ ਅਭਿਨੇਤਾ ਇਰਫਾਨ ਖਾਨ ਨੂੰ ਵੀ ਦਫਨਾਇਆ ਗਿਆ ਸੀ ਵਾਜਿਦ ਖਾਨ ਦੀ ਕਬਰ ਇਰਫਾਨ ਦੀ ਕਬਰ ਦੇ ਵੀ ਬਿਲਕੁਲ ਕਹਿੰਦੇ ਨੇੜੇ ਹੀ ਬਣਾਈ ਗਈ ਸੀ ਸੋ ਵਾਜਿਦ ਖਾਨ ਜਿਹੜੇ ਆ ਉਹ 42 ਸਾਲ ਦੇ ਸੀਗੇ ਤੇ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਉਹਨਾਂ ਦਾ ਭਰਾ ਸਾਜਿਦ ਖਾਨ ਤੇ ਅਖੀਰ ਤੱਕ ਜਨਾਜ਼ੇ ਨਾਲ ਉਹ ਮੌਜੂਦ ਰਹੇ ਆ ਤੇ ਦੋਹਾਂ ਦੇ ਬਹੁਤ ਕਰੀਬੀ ਰਹੇ ਜਿਹੜੇ ਅਭਿਨੇਤਾ ਆਦਿਤਿਆ ਪੰਚੋਲੀ ਕਹਿੰਦੇ ਉਹ ਵੀ ਇਸ ਦੁੱਖ ਦੀ ਘੜੀ ਚ ਸ਼ਰੀਕ ਹੋਏ। ਔਰ ਦੱਸਿਆ ਜਾ ਰਿਹਾ ਹੈ ਕਿ ਵਾਜਿਦ ਖਾਨ ਜਿਹੜੇ ਸੀ ਉਹਨਾਂ ਦੇ ਉੱਤੇ ਕੋਰੋਨਾ ਟੈਸਟ ਜਿਹੜਾ ਉਹ ਪੋਜ਼ਿਟਿਵ ਆਇਆ ਸੀ, ਜਿਸ ਕਾਰਨ ਕੋਰੋਨਾ ਵਾਇਰਸ ਦੇ ਕਾਰਨ ਜਿਹੜੀ ਉਹਨਾਂ ਦੀ ਮੌਤ ਹੈ ਉਹ ਹੋਈ ਹੈ। ਤੇ ਉਧਰ ਜਿਹੜੇ ਬਹੁਤ ਸਾਰੇ ਜਿਹੜੇ ਐਲਾਨ ਆ ਉਹ ਸਰਕਾਰਾਂ ਵੱਲੋਂ ਕੀਤੇ ਗਏ ਆ ਕਿ ਪੰਜਾਬ ਦੇ 300 ਯੂਨਿਟ ਤੱਕ ਵਾਲੇ ਜਿਹੜੇ ਘਰੇਲੂ ਖਪਤਕਾਰ ਦੇ ਪ੍ਰਤੀ ਯੂਨਿਟ 'ਚ 50 ਪੈਸੇ ਤੱਕ ਦੀ ਜਿਹੜੀ ਆ ਕਟੌਤੀ ਆ ਉਹ ਕਰ ਦਿੱਤੀ ਗਈ ਆ। ਬਿਜਲੀ ਰੈਗੂਲੇਟਰੀ ਕਮਿਸ਼ਨ ਨੇ 2020-21 ਦਾ ਜਿਹੜਾ ਟੈਰਿਫ ਆ ਆਰਡਰ ਆ ਉਹ ਜਾਰੀ ਕਰ ਦਿੱਤਾ ਟੈਰਿਫ ਆਰਡਰ, ਔਰ 7 ਕਿਲੋ ਵਾਟ ਤੱਕ ਦੇ ਛੋਟੇ ਦੁਕਾਨਦਾਰੀਆਂ ਦੀਆਂ ਦਰਾਂ 'ਚ ਕਹਿੰਦੇ ਉਹ ਕੋਈ ਵਾਧਾ ਨਹੀਂ ਕਰ ਰਹੇ। ਪਰ ਜੇ ਅਸੀਂ ਪੰਜਾਬ ਦੇ ਵਿੱਚ ਕੋਰੋਨਾ ਕੇਸਾਂ ਦੀ ਜਿਹੜੀ ਗਿਣਤੀ ਆ ਉਹ ਵੇਖੀਏ ਤਾਂ ਉੱਥੇ ਵੀ ਕੋਈ ਘੱਟ ਨਹੀਂ ਆ, ਕਿਉਂਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 42 ਹੋਰ ਪੋਜ਼ਿਟਿਵ ਕੇਸ ਆਏ ਆ। 42 ਤੋਂ ਵੀ ਮੈਨੂੰ ਲੱਗਦਾ ਜ਼ਿਆਦਾ ਜਿਹੜੇ 52-57 ਤੱਕ ਜਿਹੜੇ ਪੋਜ਼ਿਟਿਵ ਕੇਸ ਆ ਉਹ ਆਏ ਆ, ਔਰ ਮੁੜ ਕੇ ਕੋਰੋਨਾ ਕੇਸਾਂ ਦੇ ਵਿੱਚ ਵਾਧਾ ਜਿਹੜਾ ਆ ਉਹ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਆ। ਸੋ ਇਸ ਤੋਂ ਬਾਅਦ ਸੂਬੇ ਦੇ ਵਿੱਚ ਕੋਰੋਨਾ ਪੀੜਤ ਮਾਮਲਿਆਂ ਦਾ ਜਿਹੜਾ ਅੰਕੜਾ ਆ ਉਹ 2300 ਨੂੰ ਵੀ ਪਾਰ ਕਰ ਗਿਆ ਆ, ਔਰ ਪਿਛਲੇ 24 ਘੰਟਿਆਂ ਦੌਰਾਨ ਇਹ ਜਿਹੜੇ ਕੇਸ ਸਾਹਮਣੇ ਆਏ ਆ ਕੁੱਲ ਅੰਕੜਾ ਜਿਹੜਾ 2305 ਹੋਇਆ ਆ। ਇਹ ਸਾਰੇ ਕੇਸ ਜਿਹੜੇ ਆ ਸੰਗਰੂਰ, ਬਠਿੰਡਾ, ਫਤਿਹਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ ਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਆਏ, ਔਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਕਹਿੰਦੇ ਪਿੰਡ ਨੰਗਲੀ ਜਿਹੜਾ ਆ ਇਸ ਸਮੇਂ ਕੋਰੋਨਾ ਦਾ ਕੇਂਦਰ ਬਣਿਆ ਹੋਇਆ, ਜਿੱਥੇ ਅੱਜ ਕਹਿੰਦੇ ਕੱਲ ਮਤਲਬ 8 ਜਿਹੜੇ ਹੋਰ ਕੇਸ ਆ ਉਹ ਸਾਹਮਣੇ ਆਏ ਤੇ ਇਸ ਪਿੰਡ ਦੇ ਵਿੱਚ ਕਹਿੰਦੇ ਕੁੱਲ ਜਿਹੜੇ ਕੇਸ ਆ ਉਹ 26 ਹੋ ਗਏ ਆ। ਸੋ ਕੋਰੋਨਾ ਪੀੜਤ ਜਿਹੜੇ ਆ ਉਹ ਭਾਵੇਂ ਠੀਕ ਵੀ ਹੋ ਰਹੇ ਆ ਪਰ ਲਗਾਤਾਰ ਇਸ ਤਰ੍ਹਾਂ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਣਾ ਜਿਹੜਾ ਆ ਉਹ ਵੀ ਪੰਜਾਬ ਦੇ ਲਈ ਕਾਫੀ ਚਿੰਤਾਜਨਕ ਮੰਨਿਆ ਜਾ ਰਿਹਾ। ਦੋਸਤੋ ਅਗਲੀ ਖਬਰ ਵੱਲ ਚਲੀਏ ਤਾਂ ਅਗਲੀ ਖਬਰ ਜਿਹੜੀ ਆ ਉਹ ਇੱਕ ਨਵਾਂ ਹੀ ਜਿਹੜਾ ਵਿਵਾਦ ਆ ਉਹ ਪੈਦਾ ਕਰਦੀ ਆ। ਪਿਛਲੇ ਦਿਨੀ ਅਸੀਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਸੀਨੀਅਰ ਹਾਕੀ ਖਿਡਾਰੀ ਜਿਹੜੇ ਬਲਵੀਰ ਸਿੰਘ ਜਿਨ੍ਹਾਂ ਦੀ ਪਿੱਛੇ ਜੇ ਮੌਤ ਹੋ ਗਈ ਸੀ, ਔਰ ਉਹਨਾਂ ਦੇ ਨਾਲ ਇੱਕ ਜਿਹੜਾ ਵਿਵਾਦ ਆ ਉਹ ਜੁੜਦਾ ਜ਼ਰੂਰ ਨਜ਼ਰ ਆ ਰਿਹਾ ਕਿਤੇ। ਵਿਵਾਦ ਹੈ ਕਿ ਭਾਰਤੀ ਹਾਕੀ ਟੀਮ ਵਿੱਚ ਬੋਲੇ ਸੋ ਨਿਹਾਲ ਦੇ ਜੈਕਾਰੇ ਬੰਦ ਕਰਵਾਉਣ ਵਾਲੀ ਦੀ ਜਿਹੜੀ ਤਸਵੀਰ ਹੈ ਉਹ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਗਾਈ ਜਾਵੇਗੀ, ਇਹ ਇੱਕ ਸਵਾਲ ਹੈ। ਸੋ ਇਹ ਸਵਾਲ ਪੰਥਕ ਹਲਕਿਆਂ ਦੇ ਵਿੱਚ ਤੇਜ਼ੀ ਦੇ ਨਾਲ ਚਰਚਾ ਦਾ ਵਿਸ਼ਾ ਬਣਿਆ ਰਿਹਾ। ਹਾਕੀ ਦੇ ਪ੍ਰਸਿੱਧ ਖਿਡਾਰੀ ਬਲਵੀਰ ਸਿੰਘ ਸੀਨੀਅਰ ਦੀ ਬੀਤੇ ਦਿਨੀ ਜਿਹੜੀ ਮੌਤ ਹੋਈ ਹੈ ਉਸ ਤੋਂ ਬਾਅਦ ਵੱਖ ਵੱਖ ਪੰਥਕ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਔਰ ਜਜ਼ਬਾਤਾਂ ਦੇ ਰੌਂ ਵਿਚ ਵਹਿ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਹਾਕੀ ਦੇ ਖਿਡਾਰੀ ਜਿਹੜੇ ਆ ਉਹਨਾਂ ਨੂੰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿਚ ਜਿਹੜੀ ਉਹਨਾਂ ਦੀ ਤਸਵੀਰ ਆ ਉਹ ਲਗਵਾਉਣ ਦਾ ਐਲਾਨ ਜਿਹੜਾ ਉਹ ਵੀ ਕੀਤਾ। ਪਰ ਇੱਕ ਜਿਹੜੀ ਅਲੱਗ ਤਰ੍ਹਾਂ ਦੀ ਅਸਲੀਅਤ ਆ ਉਹ ਬਲਵੀਰ ਸਿੰਘ ਹੋਰਾਂ ਦੀ ਸਾਹਮਣੇ ਆਈ ਹੈ, ਜਿਹੜੀ ਕਿ ਇੱਕ ਵੀਡੀਓ ਦੇ ਰਾਹੀਂ ਸਾਹਮਣੇ ਆਈ ਆ ਔਰ ਜਿਹਨੇ ਸਾਬਤ ਕੀਤਾ ਹੈ ਕਿ ਜ਼ਿੰਮੇਵਾਰ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਜਾਣਕਾਰੀ ਦਾ ਜਿਹੜਾ ਦਾਇਰਾ ਆ ਉਹ ਬਹੁਤ ਛੋਟਾ ਹੈ, ਜਿਸ ਅਧੀਨ ਉਹਨਾਂ ਨੂੰ ਇਸ ਦੀ ਜਾਣਕਾਰੀ ਵੀ ਨਹੀਂ ਸੀ। ਸੋ ਬਲਬੀਰ ਸਿੰਘ ਸੀਨੀਅਰ ਦੀ ਕਹਿੰਦੇ ਇੱਕ ਇੰਟਰਵਿਊ ਦੀ ਵੀਡੀਓ ਆਈ ਹੈ ਜੀ, ਜੋ ਕਿ ਉਹਨਾਂ ਨੇ ਨਿੱਜੀ ਚੈਨਲ ਨੂੰ ਦਿੱਤੀ ਸੀ ਕਿਸੇ ਸਮੇਂ, ਔਰ ਉਹਨਾਂ ਨੇ ਉਹਦੇ ਵਿੱਚ ਬੜੇ ਮਾਣ ਦੇ ਨਾਲ ਦੱਸਿਆ ਕਿ ਉਹਨਾਂ ਨੇ ਭਾਰਤੀ ਹਾਕੀ ਟੀਮ ਵਿੱਚੋਂ ਖਾਲਸਾਈ ਚੇਕਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜਾ ਉਹ ਬੰਦ ਕਰਵਾ ਕੇ ਜੋ ਬੋਲੇ ਸੋ ਨਿਰਭੈ ਭਾਰਤ ਮਾਤਾ ਕੀ ਜੈ ਸ਼ੁਰੂ ਕਰਵਾਇਆ ਸੀ। ਸੋ ਉਹਨਾਂ ਨੇ ਇਸ ਪਿੱਛੇ ਜਿਹੜਾ ਤਰਕ ਦਿੱਤਾ ਸੀ ਉਹ ਇਹ ਸੀ ਕਿ ਜੇ ਬੋਲੇ ਸੋ ਨਿਹਾਲ ਦਾ ਜੈਕਾਰਾ ਗੁੰਜਾਇਆ ਜਾਂਦਾ ਤਾਂ ਲੋਕਾਂ ਦੇ ਮਨਾਂ ਵਿੱਚ ਆ ਸਕਦਾ ਕਿ ਮੈਂ ਸਰਦਾਰ ਹਾਂ ਤੇ ਇਹ ਸਰਦਾਰਾਂ ਲਈ ਜੈਕਾਰਾ ਬੁਲਾਇਆ ਜਾ ਰਿਹਾ। ਤੇ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਰਾਸ਼ਟਰਵਾਦ ਦੇ ਇਸ ਪੈਰੋਕਾਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਦੇਖਣ ਵਾਲੀਆਂ ਸੰਗਤਾਂ ਨੂੰ ਕੀ ਸੰਦੇਸ਼ ਦੇਵੇਗੀ। ਖੈਰ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਵਿਵਾਦ ਜ਼ਰੂਰ ਬਣਦਾ। ਇਹ ਸਾਰੇ ਮਾਮਲੇ ਤੇ ਸਿੱਖ ਜਥੇਬੰਦੀਆਂ ਦਾ ਜਿਹੜਾ ਵਤੀਰਾ ਹੈ ਉਹ ਕੀ ਰਹੇਗਾ ਇਹ ਵੀ ਇੱਕ ਅਲੱਗ ਵਿਚਾਰ ਚਰਚਾ ਦੀ ਮੰਗ ਕਰਦਾ। ਪਰ ਦੂਜੇ ਪਾਸੇ ਜੇਕਰ ਅਸੀਂ ਦੇਸ਼ ਦੀ ਗੱਲ ਕਰੀਏ ਜਾਂ ਆਪਣੇ ਵਤਨ ਦੇ ਲਈ ਖੇਡਣ ਵਾਲਿਆਂ ਦੀ ਗੱਲ ਕਰੀਏ ਤਾਂ ਉੱਥੇ ਉਹਨਾਂ ਦਾ ਜਿਹੜਾ ਨਿਸ਼ਾਨਾ ਆ ਉਹ ਸਿਰਫ ਤੇ ਸਿਰਫ ਆਪਣਾ ਦੇਸ਼ ਹੁੰਦਾ ਜਿਹਦੇ ਲਈ ਉਹਨਾਂ ਨੇ ਜਿੱਤਣਾ ਹੁੰਦਾ ਹੈ ਨਾ। ਔਰ ਇਸੇ ਤਰ੍ਹਾਂ ਇੱਕ ਜਿਹੜਾ ਵਰਦੀਧਾਰੀ ਕੋਈ ਵੀ ਫੌਜੀ ਹੈ ਹਨਾ ਓਹਦੇ ਲਈ ਵੀ ਉਹ ਆਪਣੀ ਜਾਨ ਤੱਕ ਵਾਰਨ ਦੇ ਲਈ ਤਿਆਰ ਹੁੰਦਾ ਕਿਉਂਕਿ ਉਸ ਨੂੰ ਆਪਣੀ ਮਿੱਟੀ ਦਾ ਜਿਹੜਾ ਮੋਹ ਹੈ ਉਹ ਹੁੰਦਾ ਔਰ ਉਸਦੇ ਮਨ ਦੇ ਵਿੱਚ ਉਸਦੇ ਦਿਮਾਗ ਦੇ ਵਿੱਚ ਸਿਰਫ ਤੇ ਸਿਰਫ ਆਪਣੇ ਵਤਨ ਦੇ ਲਈ ਮਰ ਮਿੱਟਣ ਦੀ ਜਿਹੜੀ ਇੱਛਾ ਉਹ ਹੁੰਦੀ ਹੈ। ਪਰ ਇਹ ਜਿਹੜਾ ਇੱਕ ਅਲੱਗ ਤਰ੍ਹਾਂ ਦਾ ਵਿਵਾਦ ਜਿਹੜਾ ਜੇਕਰ ਸਾਹਮਣੇ ਆਉਂਦਾ ਹੈ ਤਾਂ ਇਹ ਵੀ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ ਦੁਖਦਾਈ ਆ ਕਿ ਜੇਕਰ ਅਸੀਂ ਸਿੱਖ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਫਿਰ ਉਹ ਲੋਕ ਜਿਹੜੇ ਆ ਉਹ ਇਸ ਗੱਲ ਦੇ ਉੱਤੇ ਕਿੰਤੂ ਪਰੰਤੂ ਜ਼ਰੂਰ ਕਰਦੇ ਨਜ਼ਰ ਆ ਸਕਦੇ ਆ। ਸੋ ਅਗਲੀ ਖਬਰ ਵੱਲ ਵਧਦਿਆਂ ਦੋਸਤੋ, ਅਸੀਂ ਗੱਲ ਕਰ ਰਹੇ ਸੀਗੇ ਕੋਰੋਨਾ ਵਾਇਰਸ ਦੀ, ਪਰ ਜਿਹੜੀ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਕੋਰੋਨਾ ਵਾਇਰਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਕਿ ਹੋ ਸਕਦਾ ਕਿ ਇੱਕ ਹੋਰ ਮਾਰੂ ਜਿਹੜਾ ਵਾਇਰਸ ਆ ਉਹ ਦੁਨੀਆ ਭਰ ਨੂੰ ਆਪਣੀ ਲਪੇਟ ਦੇ ਵਿੱਚ ਲੈ ਸਕਦਾ। ਅਪੋਕੋਲਿਪਟਿਕ ਵਾਇਰਸ ਜਿਹੜਾ ਆ ਇਹ ਚਿਕਨਸ ਤੋਂ ਫੈਲਦਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿੰਨਾ ਮਾਰੂ ਸਿੱਧ ਹੋ ਸਕਦਾ ਇਹਦੇ ਬਾਰੇ ਜਿਹੜੀ ਖਬਰ ਹੈ ਉਹ ਜ਼ਰੂਰ ਸਾਂਝੀ ਹੋ ਰਹੀ ਆ। ਇੱਕ ਸਾਇੰਟਿਸਟ ਆ ਜਿਨ੍ਹਾਂ ਨੇ ਇਹਦੇ ਉੱਤੇ ਖੋਜ ਕੀਤੀ ਆ, ਡਾਕਟਰ ਮਾਈਕਲ ਗ੍ਰੇਗਰ। ਸੋ ਉਹਨਾਂ ਨੇ ਇਸ ਵਾਇਰਸ ਦੇ ਬਾਰੇ ਖੋਜ ਕੀਤੀ ਔਰ ਉਹਨਾਂ ਨੇ ਦੱਸਿਆ ਕਿ ਇਹ ਦੁਨੀਆ ਦੀ ਅੱਧੀ ਜਿਹੜੀ ਆਬਾਦੀ ਆ ਉਸ ਨੂੰ ਖਤਮ ਕਰ ਸਕਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਦਾ ਖਤਰਾ ਇੱਕ ਵੱਡੇ ਖਤਰੇ ਦੇ ਰੂਪ ਦੇ ਵਿੱਚ ਦੁਨੀਆ ਦੇ ਉੱਤੇ ਛਾ ਸਕਦਾ। ਸੋ ਇਸੇ ਕਰਕੇ ਉਹਨਾਂ ਨੇ ਇਹ ਇੱਕ ਤਰ੍ਹਾਂ ਦੀ ਚੇਤਾਵਨੀ ਵੀ ਦਿੱਤੀ ਆ ਕਿ ਜੇਕਰ ਲੋਕ ਜਿਹੜੇ ਆ ਉਹ ਪੋਲਟਰੀ ਪ੍ਰੋਡਕਟ ਜਿਹੜੇ ਆ ਉਹ ਜ਼ਿਆਦਾ ਖਾਂਦੇ ਆ ਤਾਂ ਉਹਨਾਂ ਨੂੰ ਅਵੋਇਡ ਕਰਨੇ ਚਾਹੀਦੇ ਆ, ਉਹਨਾਂ ਨੂੰ ਬਚਾਅ ਕਰਨਾ ਚਾਹੀਦਾ ਆ, ਉਹਨਾਂ ਨੂੰ ਕੁਛ ਜਿਹੜੀਆਂ ਸਿਹਤਮੰਦ ਜਿਹੜਾ ਭੋਜਨ ਆ ਉਹ ਖਾਣ ਵੱਲ ਜ਼ਿਆਦਾ ਆਪਣਾ ਧਿਆਨ ਜਿਹੜਾ ਆ ਉਹ ਲਗਾਉਣਾ ਚਾਹੀਦਾ ਆ। ਪਰ ਨਾਲ ਹੀ ਨਾਲ ਮਾਈਕਲ ਗ੍ਰੋਜਰ ਹੋਰਾਂ ਨੇ ਇਹ ਵੀ ਕਿਹਾ ਆ ਕਿ ਫਰੀ ਰੇਂਜ ਜਿਹੜੇ ਫਾਰਮਸ ਆ ਉਹਨਾਂ ਵੱਲ ਰੁੱਖ ਕਰਨਾ ਚਾਹੀਦਾ ਲੋਕਾਂ ਨੂੰ, ਜੇਕਰ ਉਹਨਾਂ ਨੇ ਆਪਣਾ ਬਚਾਅ ਇਸ ਵਾਇਰਸ ਤੋਂ ਕਰਨਾ ਆ। ਉਹਨਾਂ ਨੇ ਪੋਲਟਰੀ ਨੂੰ ਇਕੱਠਿਆਂ ਮਤਲਬ ਸਾਰੇ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਆ ਉਹ ਇਕੱਠਿਆਂ ਖਾਣ ਦੀ ਜਿਹੜੀ ਮਨਾਹੀ ਆ ਉਹ ਵੀ ਜ਼ਰੂਰ ਕੀਤੀ ਆ ਔਰ ਉਹਨਾਂ ਦਾ ਕਹਿਣਾ ਕਿ ਜਿਹੜਾ ਇਹ ਵਾਇਰਸ ਆ ਚਿਕਨਸ ਦੇ ਲੰਗਸ ਦੇ ਵਿੱਚ ਇਹ ਲੁਕਿਆ ਹੋ ਸਕਦਾ ਔਰ ਲੁਕਿਆ ਹੋਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਜ਼ਿਆਦਾ ਮਾਰੂ ਸਿੱਧ ਹੋਵੇਗਾ ਕਿਉਂਕਿ ਇਹ ਵਾਤਾਵਰਨ ਦੇ ਵਿੱਚ ਵੀ ਬਹੁਤ ਤੇਜ਼ੀ ਦੇ ਨਾਲ ਫੈਲੇਗਾ ਔਰ ਇਸ ਤੋਂ ਜਿਹੜਾ ਬਚਾਅ ਕਰਨਾ ਆ ਵੱਡੇ ਪੱਧਰ ਦੇ ਉੱਤੇ ਅਸੰਭਵ ਹੋ ਜਾਏਗਾ। ਤੇ ਜਿਹੜੇ ਇਨਵਾਇਰਮੈਂਟਲਿਸਟ ਆ ਜਿਹੜੇ ਉਹ ਵੀ ਇਸ ਵਾਇਰਸ ਨੂੰ ਲੈ ਕੇ ਕਾਫੀ ਚਿੰਤਤ ਆ ਕਿਉਂਕਿ ਇਹਦੇ ਫੈਲਣ ਦੀ ਜਿਹੜੀ ਦਰ ਆ ਇਹਦੇ ਫੈਲਣ ਦੀ ਜਿਹੜੀ ਰਫਤਾਰ ਆ ਉਹ ਕਾਫੀ ਜ਼ਿਆਦਾ ਤੇਜ਼ ਹੋਵੇਗੀ। ਇਹ ਇੱਕ ਖਦਸ਼ਾ ਜਿਹੜਾ ਆ ਉਹ ਜ਼ਰੂਰ ਪ੍ਰਗਟ ਕੀਤਾ ਜਾ ਰਿਹਾ ਹੈ। ਸੋ ਦੋਸਤੋ ਵਧਦੇ ਆ ਅਗਲੀ ਖਬਰ ਵੱਲ। ਅਗਲੀ ਖਬਰ ਜਿਹੜੀ ਆ ਰਹੀ ਆ ਕਿ ਸਾਊਦੀ ਅਰਬ ਦੇ ਵਿੱਚ ਹੁਣ 90,000 ਜਿਹੜੀਆਂ ਮਸਜਿਦਾਂ ਆ ਉਹ ਖੋਲੀਆਂ ਜਾ ਰਹੀਆਂ ਆ। ਸਾਊਦੀ ਅਰਬ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਪਾਬੰਦੀ ਹਟਾਉਣ ਦੇ ਦੂਜੇ ਪੜਾਅ ਦੇ ਹਿੱਸੇ ਦੇ ਵਿੱਚ ਮੱਕੇ ਨੂੰ ਛੱਡ ਕੇ 90,000 ਜਿਹੜੀਆਂ ਮਸਜਿਦਾਂ ਆ ਉਹ ਖੋਲ ਦਿੱਤੀਆਂ ਗਈਆਂ ਆ। ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹੁਣ ਕੋਰੋਨਾ ਵਾਇਰਸ ਤੋਂ ਜਿਹੜਾ ਮੁਕਤੀ ਦਾ ਦਾਵਾ ਆ ਉਹ ਕੀਤਾ ਜਾ ਰਿਹਾ ਆ। ਤੇ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਅੱਜ ਦੇ ਜੇ ਮੈਂ ਕੋਰੋਨਾ ਵਾਇਰਸ ਕੇਸਾਂ ਦੀ ਗੱਲ ਕਰਾਂ ਤਾਂ ਅੱਜ ਵੀ ਜਿਹੜੇ ਕੋਰੋਨਾ ਵਾਇਰਸ ਦੇ ਕੇਸ ਆ ਉਹ 8 ਦੱਸੇ ਜਾ ਰਹੇ ਆ, ਯਾਨੀ ਕਿ ਪਿਛਲੇ 3 ਵਜੇ ਤੱਕ, ਕੱਲ ਦਾ ਜਿਹੜਾ ਦਿਨ ਆ ਉਸ ਦੇ 3 ਵਜੇ ਤੱਕ ਜਿਹੜੇ ਕੇਸ ਨਵੇਂ ਆਏ ਆ ਉਹਨਾਂ ਦੀ ਗਿਣਤੀ 8 ਦੱਸੀ ਗਈ ਆ ਔਰ ਜਿਹੜੇ ਕਨਫਰਮਡ ਹੋਏ ਆ ਡਿਫਰੈਂਟ ਸੂਬਿਆਂ ਦੇ ਵਿੱਚ, ਵੱਖ ਵੱਖ ਸੂਬਿਆਂ ਦੇ ਵਿੱਚ, ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵਿੱਚ 107 ਆ, ਨਿਊ ਸਾਊਥ ਵੇਲਸ ਦੇ ਵਿੱਚ 3,098 ਆ, ਨਾਰਦਰਨ ਟੈਰੀਟਰੀ ਦੇ ਵਿੱਚ 29 ਆ, ਕੁਇਨਜ਼ਲੈਂਡ ਦੇ ਵਿੱਚ 1,058, ਸਾਊਥ ਆਸਟ੍ਰੇਲੀਆ ਦੇ ਵਿੱਚ 440 ਆ, ਤਸਮੈਨੀਆ ਦੇ ਵਿੱਚ 228 ਆ, ਵਿਕਟੋਰੀਆ ਚ 1,653 ਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ 591 ਜਿਹੜੇ ਉਹ ਕੇਸ ਸਾਹਮਣੇ ਆਏ ਆ। ਪਰ ਜੇਕਰ ਇੱਕ ਹੋਰ ਅਸੀਂ ਉੱਡਵੀਂ ਜਿਹੀ ਨਜ਼ਰ ਮਾਰੀਏ ਤਾਂ ਦੇਖਣ ਦੇ ਵਿੱਚ ਇਹ ਵੀ ਆ ਰਿਹਾ ਕਿ ਜਿਹੜਾ ਸੂਬੇ ਵੱਖ ਵੱਖ ਪੱਧਰ ਦੇ ਉੱਤੇ ਇਹਦੇ ਉੱਤੇ ਕਾਬੂ ਕਰਨ ਦੇ ਵਿੱਚ ਜੁਟੇ ਹੋਏ ਆ ਤੇ ਬਹੁਤ ਹੱਦ ਤੱਕ ਜਿਹੜਾ ਕਾਬੂ ਆ ਉਹ ਕੀਤਾ ਵੀ ਜਾ ਚੁੱਕਿਆ। ਜਦੋਂ ਅਸੀਂ ਸਟੇਟਸ ਦੀ ਗੱਲ ਕਰਦੇ ਹਾਂ ਤਾਂ ਸਟੇਟਸ ਦੇ ਵਿੱਚ ਪਤਾ ਲੱਗਦਾ ਕਿ ਅੱਜ ਸਿਡਨੀ ਦੇ ਨਿਊ ਸਾਊਥ ਵੇਲਸ ਦੇ ਵਿੱਚ ਤੇ ਵਿਕਟੋਰੀਆ ਦੇ ਵਿੱਚ ਜਿਹੜੇ ਕੇਸ ਆ ਉਹ ਸਾਹਮਣੇ ਆਉਂਦੇ ਆ, ਜਦਕਿ ਜਿਹੜੇ ਦੂਸਰੇ ਸੂਬੇ ਆ ਉਹਨਾਂ ਦੇ ਵਿੱਚ ਕਾਫੀ ਹੱਦ ਤੱਕ ਕਰੋਨਾ ਮੁਕਤ ਹੋਣ ਦਾ ਜਿਹੜਾ ਅੱਜ ਦਿਨ ਆ ਉਹ ਦਿਖਾਈ ਦੇ ਰਿਹਾ। ਪਰ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਵਿਕਟੋਰੀਆ ਤੇ ਨਿਊ ਸਾਊਥ ਵੇਲਸ ਦੇ ਵਿੱਚ ਵੀ ਕਰੋਨਾ ਦੇ ਉੱਤੇ ਜਿਹੜੀ ਕਰੋਨਾ ਦੇ ਉੱਤੇ ਜਿਹੜਾ ਕਾਬੂ ਆ ਉਹ ਜਲਦੀ ਪਾ ਲਿਆ ਜਾਵੇਗਾ। ਚਲੋ ਜੀ, ਖਬਰਾਂ ਜਿਹੜੀਆਂ ਉਹ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ ਤੇ ਅੱਗੇ ਆਪਾਂ ਅਗਲੇ ਸਿਲਸਿਲੇ ਦੇ ਵੱਲ ਵੀ ਵਧਣਾ। ਫਿਲਹਾਲ ਇੱਕ ਬ੍ਰੇਕ ਵੀ ਆਪਾਂ ਲੈਣੀ ਆ ਤੇ ਇੱਕ ਗੀਤ ਜਿਹੜਾ ਉਹ ਵੀ ਆਪਾਂ ਤੁਹਾਡੀ ਨਜ਼ਰ ਕਰਨਾ। ਪਰ ਉਸ ਤੋਂ ਵੀ ਪਹਿਲਾਂ ਕੁਝ ਦੋਸਤ ਸਾਡੇ ਨਾਲ ਬਣੇ ਹੋਏ ਨੇ, ਉਹਨਾਂ ਦੇ ਮੈਂ ਸੁਨੇਹੇ ਲੈ ਲਵਾਂ। ਸਾਡੇ ਨਾਲ ਘੁੰਮਣ ਸਾਹਿਬ ਇੱਕ ਵਾਰ ਦੁਬਾਰਾ ਜੁੜੇ ਨੇ। ਇਹਨਾਂ ਨੇ ਕਿਹਾ ਜੀ ਕਿ 2 ਤੇ 6 1984 ਹਰਿਮੰਦਰ ਸਾਹਿਬ ਤੇ ਅਟੈਕ ਹੋਏ ਸੀ, 2 ਤੇ 6 ਜੂਨ ਦੀ ਗੱਲ ਕਰ ਰਹੇ ਨੇ, ਬਿਲਕੁਲ ਜੀ। ਔਰ ਇਸ ਤੋਂ ਬਾਅਦ ਕਹਿੰਦੇ 3/12/84 ਨੂੰ ਭੋਪਾਲ ਗੈਸ ਕਾਂਡ ਵੀ ਹੋਇਆ ਸੀ, ਉਹਦੇ ਨਾਲ ਵੀ ਬਹੁਤ ਨੁਕਸਾਨ ਹੋਇਆ ਸੀ। ਬਿਲਕੁਲ ਜੀ ਬਿਲਕੁਲ, ਧੰਨਵਾਦ, ਤੁਸੀਂ ਜਾਣਕਾਰੀ ਦੇ ਵਿੱਚ ਵਾਧਾ ਕੀਤਾ ਘੁੰਮਣ ਸਾਹਿਬ। ਔਰ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਬਹੁਤ ਬਹੁਤ ਧੰਨਵਾਦ। ਇਹਦੇ ਨਾਲ ਹੀ ਸਾਡੇ ਨਾਲ ਅਗਲੀ ਸਾਂਝ ਪਾਈ ਹੈ ਜੀ ਗੁਰਿੰਦਰ ਸਿੰਘ ਹੋਰਾਂ ਨੇ। ਕਹਿੰਦੇ 1984 ਚ ਮੈਂ 3ਜੀ ਕਲਾਸ ਚ ਪੜ੍ਹਦਾ ਸੀ ਤੇ ਇਸ ਸਭ ਤੋਂ ਬੇਖਬਰ ਸੀ ਤੇ ਹੌਲੀ ਹੌਲੀ ਵੱਧਦੀ ਉਮਰ ਨਾਲ ਸਮਝ ਆਉਂਦੀ ਗਈ। ਇਹ ਸਭ ਸਰਕਾਰ ਵੱਲੋਂ ਪੰਜਾਬ ਨੂੰ ਖਤਮ ਕਰਨ ਦੀ ਨੀਤੀ ਤੇ ਆਧਾਰਿਤ ਹੈ ਤੇ ਇਹਨਾਂ ਨੀਤੀਆਂ ਕਾਰਨ ਹੀ ਬਹੁਤੇ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਸ਼ਰਨ ਲੈਣ ਦੇ ਲਈ ਮਜਬੂਰ ਹੋਏ। ਬਿਲਕੁਲ ਜੀ, ਇਸੇ ਹੀ ਵਿਰੋਧ ਦੇ ਵਿੱਚ ਵੀ ਆਏ ਔਰ ਕੁਛ ਜਿਹੜੇ ਆ ਉਹ ਸਰਕਾਰ ਦੇ ਸਤਾਏ ਹੋਏ, ਸਰਕਾਰ ਦੇ ਜ਼ੁਲਮਾਂ ਦੇ ਸਤਾਏ ਹੋਏ ਜਿਹੜੇ ਆ ਉਹ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵਸੇ ਆ। ਪਰ ਇਸ ਤੋਂ ਵੀ ਪਹਿਲਾਂ ਬਾਹਰਲੇ ਮੁਲਕਾਂ ਚ ਵਸਣ ਦੀ ਜਿਹੜੀ ਲਾਲਸਾ ਆ ਉਹ ਇੱਕ ਵੱਖਰਾ ਵਿਸ਼ਾ ਵੀ ਆ ਸਾਡੇ ਪੰਜਾਬੀਆਂ ਦੇ ਲਈ। ਉਹਦੇ ਉੱਤੇ ਵੀ ਕਾਲੋ ਸਾਹਿਬ ਕਦੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਪਰ ਜਦੋਂ ਅਸੀਂ 84 ਦੀ ਗੱਲ ਕਰਦੇ ਹਾਂ ਤਾਂ ਤੁਹਾਡਾ ਕਹਿਣਾ ਬਿਲਕੁਲ ਸਹੀ ਹੈ ਕਿ ਬਹੁਤ ਸਾਰੀਆਂ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਕਾਰਨ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਆਪਣੀਆਂ ਜਾਨਾਂ ਬਚਾਉਣ ਦੇ ਲਈ ਬਾਹਰਲੇ ਮੁਲਕਾਂ ਵੱਲ ਕੂਚ ਕਰਨਾ ਪਿਆ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਔਰ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਚ, ਹਮੇਸ਼ਾ ਵਾਂਗ ਇੱਕ ਸੋਹਣਾ ਜਿਹਾ ਵਿਚਾਰ ਸਾਡੇ ਨਾਲ ਸਾਂਝਾ ਕਰ ਰਹੇ ਨੇ। ਕਹਿੰਦੇ ਜਨਮ ਤੋਂ ਤੁਹਾਡਾ ਕੋਈ ਦੁਸ਼ਮਣ ਜਾਂ ਦੋਸਤ ਨਹੀਂ ਹੁੰਦਾ, ਸਹੇੜੀਆਂ ਇਨਸਾਨ ਦੇ ਹੱਥ ਦੀਆਂ ਅਲਾਮਤਾਂ ਅਜਿਹੇ ਹਾਲਾਤ ਪੈਦਾ ਕਰਦੀਆਂ ਨੇ। ਸ਼ੁਭ ਸਵੇਰ ਦੋਸਤੋ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਹੀ ਸੋਹਣਾ ਵਿਚਾਰ। ਬਿਲਕੁਲ, ਜਨਮ ਤੋਂ ਤਾਂ ਕੋਈ ਵੀ ਦੁਸ਼ਮਣ ਜਾਂ ਦੋਸਤ ਨਹੀਂ ਹੁੰਦਾ। ਜਿਵੇਂ ਅਸੀਂ ਕਹਿੰਦੇ ਹਾਂ ਕਿ ਜਦੋਂ ਅਸੀਂ ਦੁਨੀਆਂ ਦੇ ਵਿੱਚ ਆਉਂਦੇ ਹਾਂ ਹਨਾ, ਤਾਂ ਕਿਸੇ ਵੀ ਜਾਤ ਕਿਸੇ ਵੀ ਧਰਮ ਦੇ ਨਹੀਂ ਹੁੰਦੇ, ਇੱਕ ਸਰੀਰ ਲੈ ਕੇ ਆਉਂਦੇ ਹਾਂ ਹਨਾ। ਔਰ ਉਹ ਸਰੀਰ ਜਦੋਂ ਇਸ ਦੁਨੀਆਂ ਦੇ ਵਿੱਚ ਆਉਂਦਾ ਤਾਂ ਉਸ ਨੂੰ ਕਿਸੇ ਜਾਤ ਦੇ ਨਾਲ ਕਿਸੇ ਧਰਮ ਦੇ ਨਾਲ ਜੋੜ ਲਿਆ ਜਾਂਦਾ। ਔਰ ਇਸੇ ਤਰ੍ਹਾਂ ਕੋਈ ਵੀ ਬੁਰਾਈ ਜਿਹੜੀ ਆ ਜਾਂ ਫਿਰ ਕੋਈ ਵੀ ਚੰਗਿਆਈ ਜਿਹੜੀ ਆ ਉਹ ਜਨਮ ਤੋਂ ਨਹੀਂ ਹੁੰਦੀ ਸਾਡੇ ਨਾਲ, ਸਗੋਂ ਉਹਨੂੰ ਅਸੀਂ ਇਸ ਸਮਾਜਿਕ ਦਾਇਰੇ ਦੇ ਵਿੱਚ ਰਹਿੰਦਿਆਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਜਾਣੇ ਅਣਜਾਣੇ ਦੇ ਵਿੱਚ ਵੀ ਸ਼ਾਮਲ ਕਰ ਲੈਂਦੇ ਹਾਂ। ਸੋ ਦੋਸਤੀਆਂ ਜਾਂ ਦੁਸ਼ਮਣੀਆਂ ਜਿਹੜੀਆਂ ਉਹ ਵੀ ਇੱਕ ਤਰ੍ਹਾਂ ਦੇ ਨਾਲ ਇਸੇ ਤਰ੍ਹਾਂ ਸਾਡੇ ਇਸ ਸਮਾਜਿਕ ਦਾਇਰੇ ਦੇ ਵਿੱਚ ਸ਼ਾਮਲ ਹੋ ਜਾਂਦੀਆਂ। ਸੋ ਇਨਸਾਨ ਦੇ ਹੱਥਾਂ ਦੀਆਂ ਅਲਾਮਤਾਂ ਕਹਿੰਦੇ ਅਜਿਹੇ ਹਾਲਾਤ ਪੈਦਾ ਕਰਦੀਆਂ ਨੇ। ਬਿਲਕੁਲ ਸਹੀ ਹੈ ਗਿੱਲ ਸਾਹਿਬ, ਬਹੁਤ ਸੋਹਣਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਚ ਤੁਸੀਂ ਸ਼ਾਮਲ ਹੋਣਾ ਕੀਤਾ, ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਕਿਉਂਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਦੋਸਤੋ ਅਸੀਂ ਗੱਲਬਾਤ ਕਰਨੀ ਹੈ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਕਿਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਆ ਉਹ ਕੰਮ ਧੰਦਿਆਂ ਤੇ ਪਿਆ। ਜੇਕਰ ਤੁਸੀਂ ਟੈਕਸੀ ਦੇ ਨਾਲ ਜੁੜੇ ਹੋਏ ਹੋ ਤੁਸੀਂ ਜ਼ਰੂਰ ਸਾਡੇ ਨਾਲ ਕਾਲ ਕਰਕੇ ਆਪਣਾ ਤਜਰਬਾ ਦੱਸਿਓ। ਜੇਕਰ ਤੁਸੀਂ ਟਰੱਕਿੰਗ ਦੇ ਉਦਯੋਗ ਦੇ ਨਾਲ ਜੁੜੇ ਹੋਏ ਹੋ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾਇਓ ਕਿ ਟਰੱਕਿੰਗ ਦਾ ਜਿਹੜਾ ਉਦਯੋਗ ਆ ਉਹ ਕਿਸ ਤਰ੍ਹਾਂ ਪ੍ਰਭਾਵਿਤ ਹੋਇਆ ਔਰ ਇਸ ਦੇ ਨਾਲ ਪਰਿਵਾਰਾਂ ਤੱਕ ਜਿਹੜਾ ਇਹਦਾ ਪ੍ਰਭਾਵ ਆ ਉਹ ਕਿਸ ਰੂਪ ਦੇ ਵਿੱਚ ਪਹੁੰਚਿਆ। ਸੋ ਜ਼ਰੂਰ ਸਾਡੇ ਨਾਲ ਸਾਂਝ ਪਾਇਓ ਕਿਸੇ ਵੀ ਕੰਮ ਧੰਦੇ ਨਾਲ। ਜੇਕਰ ਕੰਮ ਧੰਦੇ ਦੀ ਗੱਲ ਨਹੀਂ ਵੀ ਅਸੀਂ ਕਰਨੀ ਚਾਹੁੰਦੇ ਤਾਂ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਇਸ ਦਾ ਕੀ ਅਸਰ ਵੇਖਦੇ ਹੋ, ਤੁਸੀਂ ਸਾਡੇ ਨਾਲ ਸਾਂਝ ਜ਼ਰੂਰ ਬਣਾਇਓ। ਫਿਲਹਾਲ ਦੋਸਤੋ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ, ਬਣੇ ਰਹੋ ਜੁੜੇ ਰਹੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ
617-3106-5394।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इन्नी जी विश, चलो फिर चलते हैं HK Kids।
HK Kids, ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे ते किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो HK Kids।
HK Kids जो की डील कर देने स्टाइलिश ज्वेलरी विच भी फॉर एनी ओकेजन। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ, ਵਾਲਟ 3750, ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
Safe and customer focused bus company, superior service and good value of money in every market segment, excel in anticipating, quick responding to customer needs.
ASRs hai Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas, Sandhu bus lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ।
ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630303, ਜਾਂ ਫਿਰ ਈਮੇਲ ਕਰੋ info@signgallery.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ? ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। द वेडिंग गुरु द एक्सपीरियंस मैरिज सेलिब्रेंट सुमनदीप कौर तुहाडे व्याह दी रजिस्ट्रेशन दी सारी कागजी कारवाई विच तुहाडी मदद करदे ने। जेकर तुसी अपने व्याह दी रजिस्ट्रेशन लई वाजिब फीस ते बेमिसाल सेवा दा लाहा लेना होवे तां सुमनदीप कौर नूं 04300447274 04300447274 ते संपर्क करो।
अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो। accounts@harmanradio.com जां harmanradio.com ते एडवरटाइजमेंट सेक्शन च विजिट करो।
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24 घंटे
हरमन रेडियो।
जी दोस्तों तुसी सुन रहे हो हरमन रेडियो 24 घंटे 7 दिन अपनियां सेवावां दिंदा पंजाब ते पंजाबीयत दी बात पाउंदा हरमन रेडियो। इस वेले हरमन रेडियो ते सवेर दा सिलसिला चल रहा, सवेर दी सभा चल रही है, मॉर्निंग शो लहरां दे नाल। एक बार फिर मैं तुहाडी खिदमत च हाजिर हां अमरदीप कौर मैलबर्न स्टूडियो तो। इस वेले समा मैलबर्न कैनबरा सिडनी ते ब्रिस्बेन दे विच 9:06 दा हो चुके है ते एक बार फिर तुहाडा सारयां दा प्रोग्राम दे विच करदे हां जी स्वागत। सो जिवें मैं तुहाडे नाल जिहड़ी गल्लबात है ओह करनी चाह रही हां कि ਇਨ੍ਹਾਂ ਦੇਸ਼ਾਂ ਦੇ ਵਿੱਚ ਰਹਿੰਦਿਆਂ ਹੋਇਆਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਦੁਸ਼ਵਾਰੀਆਂ ਆ, ਉਹ ਆਮ ਤੌਰ ਤੇ ਆਮ ਲੋਕਾਂ ਨੂੰ ਸਹਿਣ ਕਰਨੀਆਂ ਪੈਂਦੀਆਂ ਆ, ਉਹਨਾਂ ਨੂੰ ਦਰਪੇਸ਼ ਆਉਂਦੀਆਂ ਆ। ਪਰ ਹੁਣ ਜਦੋਂ ਕੋਰੋਨਾ ਵਾਇਰਸ ਦਾ ਜਿਹੜਾ ਪ੍ਰਕੋਪ ਆ ਪੂਰੀ ਦੁਨੀਆਂ ਦੇ ਉੱਤੇ ਛਾਇਆ ਹੋਇਆ ਤਾਂ ਉਸ ਪ੍ਰਕੋਪ ਦਾ ਜਿਹੜਾ ਪ੍ਰਭਾਵ ਆ ਉਹ ਹੋਰ ਵੀ ਵੱਧ ਜਾਂਦਾ। ਉਸ ਪ੍ਰਕੋਪ ਦੇ ਪ੍ਰਭਾਵ ਦੇ ਨਾਲ ਉਹ ਦੁਸ਼ਵਾਰੀਆਂ ਜਿਹੜੀਆਂ ਮੁਸ਼ਕਲਾਂ ਉਹ ਹੋਰ ਵੀ ਵੱਧ ਜਾਂਦੀਆਂ, ਕਿਉਂਕਿ ਅਸੀਂ ਜਿਸ ਦੇਸ਼ ਤੋਂ ਆਏ ਹਾਂ ਉਸ ਮੁਲਕ ਦੇ ਵਿੱਚ ਅਸੀਂ ਆਮ ਤੌਰ ਤੇ ਵੇਖਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਮਹੱਤਵਪੂਰਨ ਜਿਹੜੀਆਂ ਬੁਨਿਆਦੀ ਸਹੂਲਤਾਂ ਆ ਉਹਨਾਂ ਦੀ ਹਮੇਸ਼ਾ ਇੱਕ ਜਿਹੜੀ ਘਾਟ ਆ ਉਹ ਰੜਕਦੀ ਰਹੀ ਹੈ, ਹਨਾ। ਔਰ ਉਹ ਘਾਟ ਜਿਹੜੀ ਆ ਉਹ ਰੜਕਦੀ ਰਹਿਣ ਕਾਰਨ ਉੱਥੇ ਜਿਹੜਾ ਮਨੁੱਖ ਆ ਉਹ ਬਹੁਤ ਸਾਰੇ ਵਰਗਾਂ ਦੇ ਵਿੱਚ ਵੰਡਿਆ ਹੋਇਆ, ਜਿਹੜੀ ਆਮ ਜਨਤਾ ਆ ਆਮ ਲੋਕ ਜਿਹੜੇ ਬਹੁਤ ਸਾਰੇ ਵਰਗਾਂ ਦੇ ਵਿੱਚ ਵੰਡੇ ਹੋਏ ਆ, ਹਨਾ। ਕੋਈ ਉੱਚ ਵਰਗ ਦੇ ਆ ਲੋਕ, ਕੋਈ ਉਸ ਤੋਂ ਹੇਠਲੇ ਵਰਗ ਦੇ ਆ, ਕੋਈ ਮੱਧ ਵਰਗ ਦੇ ਲੋਕ ਆ, ਕੋਈ ਹੇਠਲੇ ਮੱਧ ਵਰਗ ਦੇ ਲੋਕ ਆ, ਹਨਾ, ਤੇ ਕੁਛ ਜਿਹੜੇ ਆ ਬਿਲਕੁਲ ਹੇਠਲੇ ਵਰਗ ਦੇ ਲੋਕ ਆ, ਤੇ ਕੁਛ ਜਿਹੜੇ ਆ ਹੇਠਲੇ ਤੋਂ ਵੀ ਲੋਕ ਜਿਹਨਾਂ ਨੂੰ ਅਸੀਂ ਗਰੀਬੀ ਰੇਖਾ ਵਾਲੇ ਜਿਹੜੇ ਲੋਕ ਆ ਉਹ ਮੰਨਦੇ ਆ। ਸੋ ਬਹੁਤ ਸਾਰੇ ਵਰਗਾਂ ਦੇ ਵਿੱਚ ਉਹਨਾਂ ਦੇਸ਼ਾਂ ਦੇ ਵਿੱਚ ਲੋਕ ਵੰਡੇ ਹੋਏ ਆ। ਨਾ ਸਿਰਫ ਅਸੀਂ ਭਾਰਤ ਦੀ ਗੱਲ ਕਰੀਏ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਵਰਗੇ ਬਹੁਤ ਸਾਰੇ ਜਿਹੜੇ ਦੇਸ਼ ਆ ਉਹ ਅਜਿਹੇ ਦੇਸ਼ ਆ ਜਿਨ੍ਹਾਂ ਦੇ ਵਿੱਚ ਅਜੇ ਵੀ ਬੁਨਿਆਦੀ ਸਹੂਲਤਾਂ ਦੀ ਜਿਹੜੀ ਘਾਟ ਆ ਉਹ ਕਿਤੇ ਨਾ ਕਿਤੇ ਰੜਕਦੀ ਆ ਆਮ ਲੋਕਾਂ ਨੂੰ। ਪਰ ਜਦੋਂ ਕੋਰੋਨਾ ਵਾਇਰਸ ਦਾ ਜਿਹੜਾ ਪ੍ਰਕੋਪ ਆ ਉਹ ਇਹਨਾਂ ਦੇਸ਼ਾਂ ਦੇ ਵਿੱਚ ਹੁੰਦਾ ਤਾਂ ਉੱਥੇ ਜਿਹੜੇ ਹਰ ਰੋਜ਼ ਦੀ ਜਿਹੜੀ ਦਿਹਾੜੀ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਲਈ ਇਹ ਜਿਹੜਾ ਪ੍ਰਕੋਪ ਆ ਉਹ ਹੋਰ ਵੀ ਬਹੁਤ ਵੱਡਾ ਬਣ ਜਾਂਦਾ, ਯਾਨੀ ਕਿ ਮਾਰੂ ਜਿਹੜਾ ਪ੍ਰਕੋਪ ਆ ਬਣ ਕੇ ਆਉਂਦਾ। ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਇਹ ਜ਼ਰੂਰੀ ਨਹੀਂ ਆ ਕਿ ਕੋਰੋਨਾ ਵਾਇਰਸ ਜਿਹੜਾ ਆ ਉਸ ਨੇ ਤੁਹਾਨੂੰ ਇਸ ਕਰਕੇ ਪ੍ਰਭਾਵਿਤ ਕੀਤਾ ਕਿਉਂਕਿ ਤੁਸੀਂ ਉਸ ਦੀ ਲਾਗ ਦੇ ਸ਼ਿਕਾਰ ਹੋ ਗਏ। ਨਹੀਂ, ਕੋਰੋਨਾ ਵਾਇਰਸ ਨੇ ਇਸ ਕਰਕੇ ਵੀ ਪ੍ਰਭਾਵਿਤ ਕੀਤਾ ਕਿਉਂਕਿ ਉਸ ਦੇ ਪ੍ਰਕੋਪ ਦੇ ਕਾਰਨ ਬਹੁਤ ਸਾਰੀਆਂ ਹੋਰ ਚੀਜ਼ਾਂ ਪ੍ਰਭਾਵਿਤ ਹੋਈਆਂ। ਲੋਕਡਾਊਨ ਹੋ ਜਾਣ ਕਾਰਨ ਬਹੁਤ ਸਾਰੇ ਜਿਹੜੇ ਕੰਮ ਧੰਦੇ ਆ ਉਹ ਰੁਕ ਗਏ, ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਨੌਕਰੀਆਂ ਆ ਉਹ ਚਲੀਆਂ ਗਈਆਂ। ਸੋ ਅਜਿਹੇ ਮਾਹੌਲ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਚਿੰਤਾਵਾਂ ਆ ਉਹ ਜ਼ਰੂਰ ਕਿਤੇ ਨਾ ਕਿਤੇ ਵਧੀਆਂ। ਜਦਕਿ ਮੈਂ ਇਹ ਵੀ ਕਿਹਾ ਸੀ ਕਿ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਤਾਂ ਧਰਮ ਸਾਨੂੰ ਸਬਰ ਤੇ ਸੰਤੋਖ ਦਾ ਜਿਹੜਾ ਆਸਰਾ ਆ ਉਹ ਦਿੰਦਾ। ਔਰ ਜਦੋਂ ਅਸੀਂ ਸਬਰ ਕਰਨਾ ਸਿੱਖ ਜਾਂਦੇ ਹਾਂ, ਜਦੋਂ ਅਸੀਂ ਸੰਤੋਖ ਦੇ ਵਿੱਚ ਰਹਿਣਾ ਸਿੱਖ ਜਾਂਦੇ ਹਾਂ ਤਾਂ ਫਿਰ ਉਹ ਜਿਹੜੀਆਂ ਮੁਸ਼ਕਲਾਂ ਸਾਨੂੰ ਵੱਡੀਆਂ ਨਹੀਂ ਜਾਪਦੀਆਂ। ਪਰ ਇਸ ਤੋਂ ਇਨਕਾਰੀ ਵੀ ਨਹੀਂ ਹੋਇਆ ਜਾ ਸਕਦਾ ਕਿ ਜਿਹੜੀਆਂ ਮੁਸ਼ਕਲਾਂ ਆ ਉਹ ਮੁਸ਼ਕਲਾਂ ਨਹੀਂ ਹੁੰਦੀਆਂ। ਸੋ ਸਾਡੇ ਪਰਿਵਾਰਾਂ ਨੂੰ, ਸਾਡੇ ਪਰਿਵਾਰ ਦੇ ਜੀਆਂ ਨੂੰ ਉਹ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਪ੍ਰਭਾਵਿਤ ਕਰਦੀਆਂ। ਜਦੋਂ ਸਾਡੇ ਕੋਲ ਆਉਣ ਵਾਲੇ ਜਿਹੜੇ ਸਮੇਂ ਦੇ ਲਈ ਸਾਨੂੰ ਲੱਗਦਾ ਕਿ ਜਿਹੜੇ ਸਾਧਨ ਨਹੀਂ ਹੈਗੇ ਜਦੋਂ ਸਾਨੂੰ ਜਿਹੜੀਆਂ ਆਉਣ ਵਾਲੀਆਂ ਚੁਣੌਤੀਆਂ ਆ ਉਹ ਹੋਰ ਡਰਾਉਣੇ ਰੂਪ ਦੇ ਵਿੱਚ ਸਾਹਮਣੇ ਦਿਸਦੀਆਂ ਆ ਤਾਂ ਫਿਰ ਉਹ ਜਿਹੜਾ ਅਸਰ ਆ ਉਹਦਾ ਦੂਸਰੇ ਰੂਪ ਦੇ ਵਿੱਚ ਸਾਨੂੰ ਮਹਿਸੂਸ ਜ਼ਰੂਰ ਹੁੰਦਾ। ਸੋ ਇਸੇ ਕਾਰਨ ਜੇਕਰ ਕੋਰੋਨਾ ਪ੍ਰਭਾਵਿਤ ਲਾਗ ਦੇ ਅਸੀਂ ਮਰੀਜ਼ ਨਹੀਂ ਆ ਪਰ ਅਸੀਂ ਕਿਸੇ ਨਾ ਕਿਤੇ ਤਰ੍ਹਾਂ ਉਸ ਦੇ ਪ੍ਰਭਾਵ ਤੋਂ ਆਪਣੇ ਆਪ ਨੂੰ ਮੁਨਕਰ ਮਹਿਸੂਸ ਨਹੀਂ ਕਰ ਸਕਦੇ। ਪਰ ਪਿਛਲੇ ਕੁਛ ਹਫ਼ਤਿਆਂ ਤੋਂ ਅਸੀਂ ਇਹ ਵੀ ਦੇਖਦੇ ਆ ਰਹੇ ਹਾਂ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕੋਰੋਨਾ ਵਾਇਰਸ ਦੇ ਉੱਤੇ ਕਾਬੂ ਪਾ ਲਿਆ ਗਿਆ ਜਾਂ ਫਿਰ ਪਾਇਆ ਜਾ ਰਿਹਾ ਜਾਂ ਫਿਰ ਕਾਬੂ ਪਾਉਣ ਦੇ ਵਿੱਚ ਸਫਲਤਾ ਜਿਹੜੀ ਆ ਉਹ ਹਾਸਲ ਕੀਤੀ ਜਾ ਰਹੀ ਹੈ। ਗੱਲ ਫਰਾਂਸ ਦੀ ਕਰੀਏ, ਅੱਜ ਸਵੇਰੇ ਵੀ ਅਸੀਂ ਖ਼ਬਰਾਂ ਦੇ ਉਸ ਸਿਲਸਿਲੇ ਦੇ ਵਿੱਚ ਕੁਛ ਦੇਸ਼ਾਂ ਦੀ ਗੱਲ ਕੀਤੀ ਸੀ। ਔਰ ਜਦੋਂ ਇਸ ਤਰ੍ਹਾਂ ਦਾ ਜਿਹੜਾ ਕੰਟਰੋਲ ਆ, ਜਦੋਂ ਇਸ ਤਰ੍ਹਾਂ ਦਾ ਜਿਹੜਾ ਕਾਬੂ ਆ ਉਹ ਇਸ ਤੇ ਪਾਇਆ ਜਾ ਰਿਹਾ ਤਾਂ ਬਹੁਤ ਸਾਰੀਆਂ ਜਿਹੜੀਆਂ ਪਾਬੰਦੀਆਂ ਆ ਉਹਨਾਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਆ, ਉਹਨਾਂ ਦੇ ਵਿੱਚ ਛੋਟ ਵੀ ਦਿੱਤੀ ਜਾ ਰਹੀ ਹੈ। ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਪਾਬੰਦੀਆਂ ਤੋਂ ਜਿਹੜੀ ਛੋਟ ਹੈ ਉਹ ਵੱਖ ਵੱਖ ਸਟੇਜਸ ਦੇ ਵਿੱਚ ਵੰਡ ਕੇ ਦਿੱਤੀ ਗਈ ਹੈ। ਜੇ ਅਸੀਂ ਵਿਕਟੋਰੀਆ ਦੀ ਗੱਲ ਕਰੀਏ ਜਿੱਥੋਂ ਇਹ ਪ੍ਰੋਗਰਾਮ ਜਿਹੜਾ ਅੱਜ ਤੁਹਾਡੇ ਲਈ ਪ੍ਰਸਾਰਿਤ ਕੀਤਾ ਜਾ ਰਿਹਾ ਤਾਂ ਪਿਛਲੇ ਕੱਲ ਤੋਂ ਕਾਫੀ ਜ਼ਿਆਦਾ ਪਾਬੰਦੀਆਂ ਦੇ ਵਿੱਚ ਜਿਹੜੀ ਛੋਟ ਆ ਉਹ ਸਰਕਾਰ ਵੱਲੋਂ ਦਿੱਤੀ ਗਈ ਹੈ। ਸੋ 20 ਲੋਕਾਂ ਦਾ ਜਿਹੜਾ ਇਕੱਠ ਆ ਉਹਨੂੰ ਪ੍ਰਵਾਨਗੀ ਦੇ ਦਿੱਤੀ ਗਈ ਆ ਘਰਾਂ ਦੇ ਵਿੱਚ ਵੀ, ਔਰ ਜੇ ਤੁਸੀਂ ਰੈਸਟੋਰੈਂਟਸ ਦੇ ਵਿੱਚ ਜਾਂਦੇ ਆ ਉੱਥੇ ਵੀ, ਔਰ ਇਸੇ ਤਰ੍ਹਾਂ ਓਵਰਨਾਈਟ ਸਟੇ ਯਾਨੀ ਕਿ ਜੇ ਤੁਸੀਂ ਘਰੋਂ ਬਾਹਰ ਰਹਿਣਾ ਆ ਤਾਂ ਉਹਦੇ ਲਈ ਵੀ ਜਿਹੜੀ ਪ੍ਰਵਾਨਗੀ ਆ ਉਹ ਸਟੇਟ ਦੇ ਅੰਦਰ ਅੰਦਰ ਯਾਨੀ ਕਿ ਸੂਬੇ ਦੇ ਅੰਦਰ ਹੋਟਲਾਂ ਜਾਂ ਮੋਟਲਾਂ ਦੇ ਵਿੱਚ ਦੇ ਦਿੱਤੀ ਗਈ ਹੈ। ਸਵਿਮਿੰਗ ਪੂਲ ਜਿਹੜੇ ਆ ਉਹ ਦੁਬਾਰਾ ਖੁੱਲ ਰਹੇ ਆ ਪਰ ਇਹ ਉਹਨਾਂ ਤੇ ਜ਼ਿਆਦਾ ਨਿਰਭਰ ਕਰਦਾ ਕਿ ਉੱਥੇ ਦੇ ਜਿਹੜੇ ਪ੍ਰਬੰਧ ਆ ਪ੍ਰਬੰਧਕ ਕਿਸ ਤਰ੍ਹਾਂ ਕਰਦੇ ਆ। ਇਸੇ ਤਰ੍ਹਾਂ ਜਿਹੜੇ ਸੰਸਕਾਰ ਦੇ ਲਈ ਜਿਹੜੇ 50 ਲੋਕਾਂ ਦੀ ਜਿਹੜੀ ਗਿਣਤੀ ਆ ਉਹ ਵਧਾ ਦਿੱਤੀ ਗਈ ਆ ਪਿਛਲੇ ਕੱਲ ਤੋਂ। ਲਾਇਬ੍ਰੇਰੀਜ਼ ਖੋਲ ਦਿੱਤੀਆਂ ਗਈਆਂ ਆ, ਯੂਥ ਸੈਂਟਰਸ ਜਿਹੜੇ ਆ ਉਹ ਵੀ ਖੋਲ ਦਿੱਤੇ ਗਏ ਆ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਭਾਈਚਾਰਕ ਜਿਹੜੀਆਂ ਫੈਸਿਲਿਟੀ ਸੁਵਿਧਾਵਾਂ ਜਿਹੜੀਆਂ ਆ ਉਹ ਖੋਲ ਦਿੱਤੀਆਂ ਗਈਆਂ ਆ। ਇਸੇ ਤਰ੍ਹਾਂ ਮਨੋਰੰਜਨ ਦੇ ਜਾਂ ਫਿਰ ਸੱਭਿਆਚਾਰ ਦੇ ਨਾਲ ਸੰਬੰਧਿਤ ਕੁਛ ਜਿਹੜੀਆਂ ਵੈਨਿਊਜ਼ ਆ ਹਨਾ ਉਹਨਾਂ ਨੂੰ ਵੀ ਖੋਲਿਆ ਜਾ ਰਿਹਾ। ਗੈਲਰੀਜ਼ ਹੋ ਗਈਆਂ, ਮਿਊਜ਼ੀਅਮ ਹੋ ਗਏ ਤੇ ਡਰਾਈਵ ਇਨ ਸਿਨੇਮਾਜ਼ ਹੋ ਗਏ, ਹਿਸਟੋਰਿਕ ਸਾਈਟਸ ਹੋ ਗਈਆਂ ਹਨਾ ਇਹ ਵੀ ਪਿਛਲੇ ਕੱਲ ਤੋਂ ਯਾਨੀ ਕਿ ਖੋਲ ਦਿੱਤੀਆਂ ਗਈਆਂ ਆ। ਜ਼ੂਜ਼ ਜਿਹੜੇ ਆ, ਆਊਟਡੋਰ ਅਮਿਊਜ਼ਮੈਂਟ ਪਾਰਕਸ ਜਿਹੜੀਆਂ ਆ ਉੱਥੇ ਵੀ ਗਿਣਤੀ ਦੀ ਜਿਹੜੀ ਪਾਬੰਦੀ ਆ ਉਹ ਜਾਰੀ ਰਹਿਣੀ ਹੈ ਪਰ ਉੱਥੋਂ ਦੇ ਪ੍ਰਬੰਧਕਾਂ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਕਿ ਉਹ ਆਪਣੇ ਉੱਥੇ ਪਹੁੰਚਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਕਿਸ ਢੰਗ ਦੇ ਨਾਲ ਸੋਸ਼ਲ ਡਿਸਟੈਂਸਿੰਗ ਦੇ ਉੱਤੇ ਜਿਹੜੀ ਨਿਰਧਾਰਿਤ ਪਾਲਿਸੀ ਆ ਉਹਦੇ ਅਧੀਨ ਲਿਆ ਕੇ ਉਹਨਾਂ ਦੇ ਲਈ ਖੋਲਦੇ ਆ। ਸੋ ਪਿਛਲੇ ਕੱਲ ਤੋਂ ਕਾਫੀ ਕੁਛ ਜਿਹੜਾ ਆ ਉਹ ਓਪਨ ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਕਿਤੇ ਨਾ ਕਿਤੇ ਇਹ ਦੇਖਣ ਦੇ ਵਿੱਚ ਜ਼ਰੂਰ ਆ ਰਿਹਾ ਕਿ ਲੋਕ ਅਜੇ ਵੀ ਓਨੇ ਯਕੀਨ ਦੇ ਨਾਲ ਰੈਸਟੋਰੈਂਟਾਂ ਦੇ ਵਿੱਚ ਦਾਖਲ ਨਹੀਂ ਹੋਏ, ਲੋਕ ਅਜੇ ਵੀ ਓਨੇ ਯਕੀਨ ਦੇ ਨਾਲ ਇਹਨਾਂ ਭਾਈਚਾਰਕ ਸੁਵਿਧਾਵਾਂ ਵਾਲੀਆਂ ਥਾਵਾਂ ਦੇ ਉੱਤੇ ਅਜੇ ਹਾਜ਼ਰ ਨਹੀਂ ਹੋਏ। ਸੋ ਇੱਕ ਜਿਹੜਾ ਡਰ ਆ ਉਹ ਕਿਤੇ ਨਾ ਕਿਤੇ ਜ਼ਰੂਰ ਲੋਕਾਂ ਦੇ ਅੰਦਰ ਬਣਿਆ ਹੋਇਆ। ਤੁਸੀਂ ਜਿਹੜੇ ਵੀ ਸੂਬੇ ਤੋਂ ਸਾਡੇ ਨਾਲ ਬਣੇ ਹੋਏ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਕੱਲ੍ਹ ਜਦੋਂ ਇਹਨਾਂ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਗਈ ਹੈ ਤਾਂ ਇਹਨਾਂ ਪਾਬੰਦੀਆਂ ਦੇ ਵਿੱਚ ਢਿੱਲ ਮਿਲਣ ਤੋਂ ਬਾਅਦ ਹੁਣ ਜਦੋਂ ਅਸੀਂ ਰੈਸਟੋਰੈਂਟਾਂ ਦੀ ਗੱਲ ਕਰੀਏ, ਜਦੋਂ ਅਸੀਂ ਪਾਰਕਾਂ ਦੀ ਗੱਲ ਕਰੀਏ, ਜਦੋਂ ਅਸੀਂ ਖੇਡ ਮੈਦਾਨਾਂ ਦੀ ਗੱਲ ਕਰੀਏ, ਜਦੋਂ ਅਸੀਂ ਹੋਰ ਓਪਨ ਜਿਹੜੀਆਂ ਪਬਲਿਕ ਪਲੇਸਿਸ ਆ ਉਹਨਾਂ ਦੀ ਗੱਲ ਕਰੀਏ ਤਾਂ ਕੀ ਬਦਲਾਅ ਜਿਹੜਾ ਆ ਉਹ ਤੁਸੀਂ ਦੇਖਿਆ ਵਿਕਟੋਰੀਆ ਦੇ ਵਿੱਚ ਜਾਂ ਫਿਰ ਜਿਹੜੇ ਵੀ ਸੂਬੇ ਦੇ ਵਿੱਚ ਜਿੰਨੀ ਕੁ ਪਾਬੰਦੀਆਂ ਦੇ ਵਿੱਚ ਖੁੱਲ੍ਹ ਤੁਹਾਨੂੰ ਮਿਲੀ ਆ ਉਹਦੇ ਵਿੱਚ ਤੁਸੀਂ ਕੀ ਦੇਖਿਆ? ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਸਾਊਥ ਆਸਟ੍ਰੇਲੀਆ ਦੀ ਤਾਂ ਸਾਊਥ ਆਸਟ੍ਰੇਲੀਆ ਦੇ ਵਿੱਚ ਬਹੁਤ ਕੁਛ ਜਿਹੜਾ ਆ ਉਹ ਨਾਰਮਲ ਵਾਂਗ ਸ਼ੁਰੂ ਹੋ ਗਿਆ ਕਿਉਂਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਆ ਉਹ ਖੋਲ ਦਿੱਤੀਆਂ ਗਈਆਂ ਆ ਜਿਨ੍ਹਾਂ ਦੇ ਵਿੱਚੋਂ ਹਾਸਪਿਟੈਲਿਟੀ ਵੈਨਿਊਜ਼ ਤੇ ਜਿਮ ਜਿਹੜੇ ਆ ਉਹ 80 ਲੋਕਾਂ ਨੂੰ ਅੱਜ ਤੋਂ ਅਟੈਂਡ ਕਰ ਸਕਦੇ ਆ ਯਾਨੀ ਕਿ 80 ਲੋਕਾਂ ਦੇ ਲਈ ਇਹ ਜਿਹੜੀਆਂ ਸੁਵਿਧਾਵਾਂ ਆ ਇਹ ਖੋਲ ਦਿੱਤੀਆਂ ਗਈਆਂ ਆ। ਇਹਦੇ ਨਾਲ ਹੀ ਜਿਹੜੀਆਂ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਪਾਬੰਦੀਆਂ ਆ ਉਹਨਾਂ ਦੇ ਵਿੱਚ ਛੋਟ ਜਿਹੜੀ ਆ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਦਿੱਤੀ ਗਈ ਆ ਜਿਨ੍ਹਾਂ ਦੇ ਵਿੱਚੋਂ ਪੱਬ ਤੇ ਰੈਸਟੋਰੈਂਟ ਜਿਹੜੇ ਆ ਉਹ ਵੀ ਹੁਣ ਖੋਲ ਦਿੱਤੇ ਗਏ ਆ ਤੇ 10 ਲੋਕ ਜਿਹੜੇ ਆ ਉਹ ਅੰਦਰਲੇ ਪਾਸੇ ਤੇ 10 ਲੋਕ ਜਿਹੜੇ ਆ ਉਹ ਬਾਹਰਲੇ ਪਾਸੇ ਪਿਛਲੇ ਹਫਤੇ ਜਿਹੜੇ ਸੀ ਖੋਲੇ ਗਏ ਸੀ ਪਰ ਹੁਣ 80 ਲੋਕਾਂ ਦੇ ਲਈ ਇਹ ਜਿਹੜੇ ਪੱਬ ਤੇ ਰੈਸਟੋਰੈਂਟ ਆ ਉਹ ਖੋਲ ਦਿੱਤੇ ਗਏ ਯਾਨੀ ਕਿ ਇੱਕ ਸਮੇਂ 80 ਲੋਕ ਜਿਹੜੇ ਆ ਉਹ ਉਹਨਾਂ ਰੈਸਟੋਰੈਂਟਸ ਦੇ ਵਿੱਚ ਪੱਬਸ ਦੇ ਵਿੱਚ ਬੈਠ ਸਕਣਗੇ ਹਾਜ਼ਰ ਹੋ ਸਕਣਗੇ ਪਰ ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਪਏਗਾ ਕਿ 20 ਜਾਂ ਫਿਰ 20 ਤੋਂ ਘੱਟ ਜਿਹੜੇ ਆ ਇੱਕ ਗਰੁੱਪ ਦੇ ਜਿਹੜੇ ਲੋਕ ਆ ਉਹ ਇੱਕ ਜਗ੍ਹਾ ਬੈਠਣ ਤੇ ਇੱਕ ਸੈਪਰੇਟ ਕਮਰੇ ਦੇ ਵਿੱਚ ਇੱਕ ਵੱਖਰੇ ਕਮਰੇ ਦੇ ਵਿੱਚ ਉਹ ਬੈਠ ਸਕਣ। ਇਹ ਆਪਣੇ ਆਪ ਦੇ ਵਿੱਚ ਕਾਫੀ ਵੱਡੀ ਗਿਣਤੀ ਆ, 80 ਲੋਕਾਂ ਦੀ ਜਿਹੜੀ ਪ੍ਰਵਾਨਗੀ ਆ ਉਹ ਮਿਲੀ ਆ ਇਹਨਾਂ ਪਾਬੰਦੀਆਂ ਦੀ ਛੋਟ ਦੇ ਵਿੱਚ ਸਾਊਥ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਬਹੁਤ ਸਾਰੇ ਜਿਹੜੇ ਰੈਸਟੋਰੈਂਟਸ ਦੇ ਮਾਲਕ ਆ ਉਹਨਾਂ ਨੇ ਇਹ ਜਿਹੜੀ ਆਪਣੀ ਸਮੱਸਿਆ ਉਹ ਜ਼ਰੂਰ ਦੱਸੀ ਆ ਕਿ ਜੇਕਰ ਸਿਰਫ 20 ਲੋਕਾਂ ਦੇ ਲਈ ਉਹ ਖੋਲਦੇ ਆ ਰੈਸਟੋਰੈਂਟ ਤਾਂ ਉਹਨਾਂ ਦੇ ਲਈ ਜਿਹੜੇ ਆਪਣੇ ਰੈਸਟੋਰੈਂਟ ਨੂੰ ਚਲਾਉਣ ਦੇ ਲਈ ਜਿਹੜਾ ਸਟਾਫ ਆ ਉਹਨੂੰ ਪੇ ਕਰਨਾ ਵੀ ਇੱਕ ਵੱਡੀ ਸਮੱਸਿਆ ਬਣੀ ਰਹਿਣੀ ਆ, ਕਿਉਂਕਿ ਜਦੋਂ ਲੋਕ ਘੱਟ ਗਿਣਤੀ ਦੇ ਵਿੱਚ ਆਉਂਦੇ ਆ ਪਰ ਜਿਹੜਾ ਸਟਾਫ ਆ ਉਹਨਾਂ ਨੂੰ ਪੂਰੀ ਗਿਣਤੀ ਦੇ ਵਿੱਚ ਰੱਖਣਾ ਪੈਂਦਾ ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਵੱਡਾ ਘਾਟਾ ਆ ਉਹ ਝੱਲਣਾ ਜ਼ਰੂਰ ਪੈਂਦਾ। ਸੋ ਸੈਲੂਨ ਜਿਹੜੇ ਆ ਸਾਊਥ ਆਸਟ੍ਰੇਲੀਆ ਦੇ ਵਿੱਚ, ਜਿਮ ਜਿਹੜੇ ਆ ਉਹਨਾਂ ਨੂੰ ਗਾਈਡਲਾਈਨਸ ਨੂੰ ਕਹਿੰਦੇ ਜ਼ਰੂਰ ਮੀਟ ਕਰਨਾ ਪੈਣਾ, ਪਰ ਫਿਰ ਵੀ ਇੱਕ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੂੰ ਖੋਲ ਦਿੱਤਾ ਗਿਆ ਹੈ ਔਰ 20 ਲੋਕ ਜਿਹੜੇ ਆ ਉਹ ਇੱਕ ਸਮੇਂ ਇੱਕ ਵੱਖਰੇ ਕਮਰੇ ਦੇ ਵਿੱਚ ਇਹ ਸੁਵਿਧਾਵਾਂ ਨੂੰ ਮਾਣ ਸਕਦੇ ਆ। ਸੋ ਇਹਦੇ ਦੌਰਾਨ ਬਾਰ ਬਾਰ ਸਰਕਾਰ ਵੱਲੋਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਕਿ ਜਿਹੜੀ ਸੋਸ਼ਲ ਡਿਸਟੈਂਸਿੰਗ ਆ ਉਹਦੇ ਪ੍ਰੋਟੋਕੋਲ ਜਿਹੜੇ ਆ ਉਹ ਜ਼ਰੂਰ ਮੰਨੇ ਜਾਣੇ ਚਾਹੀਦੇ ਆ ਤੇ ਇਹ ਜਿਹੜੇ ਪ੍ਰੋਟੋਕੋਲ ਆ ਉਹਨਾਂ ਨੂੰ ਮੰਨਦਿਆਂ ਹੋਇਆਂ ਇਹਨਾਂ ਜਿਹੜੀਆਂ ਛੋਟਾਂ ਨੂੰ ਮੰਨਣਾ ਚਾਹੀਦਾ। ਤੇ ਜੇਕਰ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਸੂਬੇ ਆ ਆਸਟ੍ਰੇਲੀਆ ਦੇ ਹਨਾ ਉਹਨਾਂ ਦੇ ਵਿੱਚ ਬਹੁਤ ਸਾਰੀ ਜਿਹੜੀ ਰਾਹਤ ਆ ਉਹ ਮਿਲੀ ਆ ਕਿਉਂਕਿ ਕੋਰੋਨਾ ਵਾਇਰਸ ਦੇ ਜਿਹੜੇ ਕੇਸਿਸ ਆ ਉਹਨਾਂ ਤੋਂ ਕਾਫੀ ਹੱਦ ਤੱਕ ਮੁਕਤੀ ਜਿਹੜੀ ਆ ਉਹ ਮਿਲ ਗਈ ਆ ਤੇ ਰਿਲੈਕਸਡ ਰੈਸਟ੍ਰਿਕਸ਼ਨਸ ਜਿਹੜੀਆਂ ਆ ਉਹ ਸਾਨੂੰ ਦੇਖਣ ਨੂੰ ਮਿਲ ਰਹੀਆਂ ਆ। ਵਿਕਟੋਰੀਆ ਦੇ ਵਿੱਚ ਕੁਛ ਲੋਕਾਂ ਦੇ ਨਾਲ ਜਿਹੜੀ ਮੇਰੀ ਗੱਲਬਾਤ ਹੋਈ ਔਰ ਉਹਨਾਂ ਦੇ ਵਿੱਚ ਇਹ ਜ਼ਰੂਰ ਪਤਾ ਲੱਗਿਆ ਕਿ ਟੈਕਸੀ ਉਦਯੋਗ ਜਿਹੜਾ ਆ ਉਸ ਨੂੰ ਕਾਫੀ ਹੱਦ ਤੱਕ ਜਿਹੜਾ ਨੁਕਸਾਨ ਆ ਇਸ ਦੌਰਾਨ ਪਹੁੰਚਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਰੈਸਟੋਰੈਂਟ ਉਦਯੋਗ ਦੇ ਲੋਕ ਹੈ ਉਹਨਾਂ ਨੂੰ ਵੀ ਇੱਕ ਵੱਡਾ ਨੁਕਸਾਨ ਝੱਲਣਾ ਪਿਆ ਇਸ ਸਮੇਂ ਦੌਰਾਨ, ਭਾਵੇਂ ਕਿ ਸਰਕਾਰਾਂ ਨੇ ਬਹੁਤ ਹੱਦ ਤੱਕ ਜਿਹੜੀ ਆਰਥਿਕ ਮਾਲੀ ਜਿਹੜੀ ਸਹਾਇਤਾ ਆ ਉਹ ਦੇਣੀ ਮੰਨੀ ਆ। ਖੈਰ ਫਿਲਹਾਲ ਆਪਾਂ ਇੱਕ ਗੀਤ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ, ਇਹਦੇ ਉੱਤੇ ਗੱਲਬਾਤ ਜਿਹੜੀ ਉਹ ਤੁਹਾਡੇ ਨਾਲ ਕਰਦੇ ਰਹਾਂਗੇ। ਪ੍ਰੋਗਰਾਮ ਚ ਤੁਹਾਡੇ ਵਿਚਾਰਾਂ ਦੀ ਉਡੀਕ ਜ਼ਰੂਰ ਰਹੇਗੀ, ਤੁਸੀਂ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਹ ਮੁਸ਼ਕਲਾਂ ਜਿਹੜੀਆਂ ਉਹ ਤੁਹਾਡੇ ਪਰਿਵਾਰਾਂ ਦੇ ਲਈ ਜਾਂ ਤੁਹਾਡੇ ਲਈ ਬਣੀਆਂ ਰਹੀਆਂ। ਕਈ ਵਾਰ ਅਸੀਂ ਖੁਦ ਆਪਣੇ ਆਪ ਨੂੰ ਲੁਕਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਹਾਂ ਹਨਾ ਕਿਸੇ ਹੱਦ ਤੱਕ। ਮੈਨੂੰ ਲੱਗਦਾ ਕਿ ਜਦੋਂ ਤੁਸੀਂ ਇਹ ਸਾਰਾ ਕੁਛ ਸਾਂਝਾ ਕਰਦੇ ਆ ਤਾਂ ਇੱਕ ਦੂਸਰੇ ਤੋਂ ਬਹੁਤ ਕੁਛ ਸਾਨੂੰ ਸਿੱਖਣ ਨੂੰ ਮਿਲਦਾ, ਪਰ ਇਹ ਤਾਂ ਹੀ ਹੁੰਦਾ ਜੇਕਰ ਤੁਸੀਂ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਉਹ ਜ਼ਰੂਰ ਸਾਡੇ ਨਾਲ ਪਾਓ। ਖੈਰ ਇੱਕ ਗੀਤ ਕੰਠ ਕਲੇਰ ਦੀ ਆਵਾਜ਼ ਚਾਹੁੰਦੇ ਹਾਂ ਬਹੁਤ ਜਲਦੀ ਵਾਪਸ ਪ੍ਰੋਗਰਾਮ ਚ।
ਕੋਈ ਵੀ ਪ੍ਰਦੇਸੀ ਆਪਣੀ ਖੁਸ਼ੀ ਨਾਲ ਆਪਣਾ ਘਰ ਛੱਡ ਕੇ ਪ੍ਰਦੇਸੀ ਨਹੀਂ ਹੁੰਦਾ, ਬਲਕਿ ਮਜਬੂਰੀਆਂ ਦਾ ਮਾਰਿਆ ਪ੍ਰਦੇਸੀ ਹੁੰਦਾ। ਨਾਲੇ ਘਰ ਛੱਡਣਾ ਕਿਹੜਾ ਸੌਖਾ, ਆਪਣਿਆਂ ਨਾਲ ਸਾਂਝਾਂ ਤੇ ਘਰ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ। ਤੇ ਜਦ ਵੀ ਕੋਈ ਆਪਣਾ ਘਰ ਛੱਡ ਪ੍ਰਦੇਸ਼ ਤੁਰਦਾ ਤੇ ਆਪਣੇ ਘਰ ਨਾਲ ਇਹ ਵਾਅਦਾ ਜ਼ਰੂਰ ਕਰਦਾ ਕਿ ਬਸ 4 ਕੁ ਛਿੱਲੜ ਡਾਲਰ ਪਾਉਂਡ ਕਮਾ ਕੇ ਮੈਂ ਬਸ ਆਇਆ। ਪਰ ਇੱਥੇ ਜ਼ਿੰਮੇਵਾਰੀਆਂ ਚ ਫਸਿਆ ਪ੍ਰਦੇਸੀ ਘਰ ਨਹੀਂ ਮੁੜਦਾ, ਬਸ ਇੱਥੇ ਹੀ ਵਸ ਕੇ ਰਹਿ ਜਾਂਦਾ ਤੇ ਉਹ ਘਰ ਪ੍ਰਦੇਸੀ ਦੇ ਰੋਜ਼ ਸੁਪਨਿਆਂ ਚ ਆਉਂਦਾ ਤੇ ਇੱਕੋ ਗੱਲ ਪੁੱਛਦਾ,
ਕਦ ਤੱਕ ਹੋਰ ਉਡੀਕਾਂ ਦੱਸ ਦੇ, ਪੱਕੀਆਂ ਕੋਈ ਤਰੀਕਾਂ ਦੱਸ ਦੇ, ਕਦ ਤੱਕ ਹੋਰ ਉਡੀਕਾਂ ਦੱਸ ਦੇ, ਪੱਕੀਆਂ ਕੋਈ ਤਰੀਕਾਂ ਦੱਸ ਦੇ, ਥੱਕ ਗਿਆ ਹਾਂ ਖੜ ਨਹੀਂ ਹੁੰਦਾ, ਘਰ ਕਹਿੰਦਾ ਘਰ ਲੱਗ ਪੈ ਖੋੜਾ ਕਹਿਣ ਗੁਆਂਢੀ ਆ ਲੱਗ ਪੈ ਖੰਡਰ ਕਹਿ ਰਾਹ ਵਾਲੀ ਕੰਧ ਕਦ ਦੀ ਡਿੱਗ ਪਈ ਛੱਤ ਦੇ ਬਾਲੇ ਟੁੱਟਣ ਲੱਗ ਪਏ ਰਾਹ ਵਾਲੀ ਕੰਧ ਕਦ ਦੀ ਡਿੱਗ ਪਈ ਛੱਤ ਦੇ ਬਾਲੇ ਟੁੱਟਣ ਲੱਗ ਪਏ ਗੋਡੇ ਗੋਡੇ ਕਾਵੜੇ ਵਿੱਚ ਲੋਕੀ ਕੂੜਾ ਸੁੱਟਣ ਲੱਗ ਪਏ ਚਾਵਾਂ ਦੇ ਨਾਲ ਲਿਪਦੀ ਸੀ ਜਨੂੰ ਚਾਵਾਂ ਦੇ ਨਾਲ ਲਿਪਦੀ ਸੀ ਜਨੂੰ ਤੇਰੀ ਵੱਡੀ ਭੈਣ ਘਰ ਕਹਿੰਦਾ ਘਰ ਮੁੜਿਆ ਹੁਣ ਤਾਂ ਲੱਗ ਪੈ ਖੋਲਾ ਕਹਿਣ ਗੁਆਂਢੀ ਉਹ ਲੱਗ ਪੈ ਖੰਡਰ ਕਹਿ ਪਰ ਟੁਕਿਆ ਨਾ ਕਦੇ ਕੋਈ ਪਰਾਉਣਾ ਜਦ ਇੱਥੇ ਜੰਮਿਆ ਤੂੰ ਨਹੀਂ ਆਉਂਦਾ ਤਾਂ ਇੱਥੇ ਜੰਮਿਆ ਨੇ ਕੀ ਆਉਣਾ ਪਿੰਡ ਪਧਾਣੇ ਘੁੰਮ ਜਾਇਆ ਕਰ ਪਿੰਡ ਪਧਾਣੇ ਘੁੰਮ ਜਾਇਆ ਕਰ ਘਰ ਕਹਿੰਦਾ ਘਰ ਮੁੜਿਆ ਹੁਣ ਤਾਂ ਘਰ ਕਹਿੰਦਾ ਘਰ ਮੁੜਿਆ ਹੁਣ ਤਾਂ ਲੱਗ ਪੈ ਖੋਲਾ ਕਹਿਣ ਗੁਆਂਢੀ ਉਹ ਲੱਗ ਪੈ ਖੰਡਰ ਕਹਿ
ਜੀ ਦੋਸਤੋ, ਕੰਠ ਕਲੇਰ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚ ਗੀਤ ਤੁਸੀਂ ਸੁਣਿਆ ਇੱਕ ਵਾਰੀ ਘਰ ਮੁੜ ਕੇ ਆ। ਔਰ ਇਸ ਸਮੇਂ ਦੌਰਾਨ ਮੈਨੂੰ ਲੱਗਦਾ ਹੁੰਦਾ ਕਿ ਸਭ ਤੋਂ ਵੱਡਾ ਜਿਹੜਾ ਦੁਖਾਂਤ ਸੀ ਨਾ ਉਹ ਇਹ ਸੀ ਕਿ ਪਿੱਛੇ ਮੁਲਕ ਦੇ ਵਿੱਚ ਜਿਹੜੇ ਆਪਣਿਆਂ ਨੂੰ ਅਸੀਂ ਪਿੱਛੇ ਛੱਡ ਆਏ ਸੀ ਉਹਨਾਂ ਦੇ ਔਖੇ ਵਕਤ ਦੇ ਉੱਤੇ ਅਸੀਂ ਪਹੁੰਚ ਨਹੀਂ ਪਾਏ ਔਰ ਬਹੁਤ ਸਾਰੇ ਪਰਿਵਾਰਾਂ ਦੇ ਨਾਲ ਇਹੋ ਜਿਹਾ ਸਮਾਂ ਵੀ ਵਾਪਰਿਆ ਜਿਹਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਕਿਸੇ ਇੱਕ ਜੀ ਨੂੰ ਉਹਨਾਂ ਦੇ ਅੰਤਮ ਸਮੇਂ ਦੇ ਵਿੱਚ ਉਹ ਸਹਾਰਾ ਦੇਣ ਦੇ ਲਈ ਉੱਥੇ ਪਰਿਵਾਰ ਦਾ ਸਹਾਰਾ ਬਣਨ ਦੇ ਲਈ ਉੱਥੇ ਨਹੀਂ ਪਹੁੰਚ ਸਕੇ। ਸੋ ਇਸ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਜਿਹੜੇ ਦੁੱਖ ਆ, ਇਸ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਜਿਹੜੇ ਦਰਦ ਆ ਉਹ ਕਰੋਨਾ ਦੇ ਕਾਰਨ ਅਸੀਂ ਹੰਢਾਏ ਆ, ਇਸ ਲੋਕਡਾਊਨ ਦੇ ਕਾਰਨ ਅਸੀਂ ਹੰਢਾਏ ਆ। ਔਰ ਜਦੋਂ ਅਸੀਂ ਆਰਥਿਕ ਜਿਹੜੀ ਪ੍ਰਭਾਵ ਦੀ ਗੱਲ ਕਰਦੇ ਹਾਂ, ਆਰਥਿਕ ਪ੍ਰਭਾਵ ਜਿਹਨੇ ਸਾਡੇ ਕੰਮ ਧੰਦੇ ਰੋਕ ਦਿੱਤੇ, ਜਿਹਨੇ ਸਾਡੇ ਪਰਿਵਾਰਾਂ ਤੱਕ ਸਿੱਧੀ ਮਾਰ ਕੀਤੀ, ਉਹ ਤਾਂ ਹੈ ਹੀ ਹੈ, ਪਰ ਇਹ ਜਿਹੜੀ ਮਾਰ ਆ ਉਸ ਤੋਂ ਵੀ ਵੱਡੀ ਮਾਰ ਹੈ ਹਨਾ, ਕਿ ਜਦੋਂ ਅਸੀਂ ਆਪਣਿਆਂ ਦੇ ਕੋਲ ਨਹੀਂ ਜਾ ਪਾਏ, ਜਦੋਂ ਸਾਡੇ ਆਪਣੇ ਸਾਨੂੰ ਛੱਡ ਕੇ ਚਲੇ ਗਏ, ਜਦੋਂ ਸਾਡੀ ਉਹ ਵੀ ਆਸ ਖਤਮ ਹੋ ਗਈ ਕਿ ਅਸੀਂ ਮੁੜ ਉਹਨਾਂ ਨੂੰ ਜਾ ਕੇ ਮਿਲ ਲਵਾਂਗੇ ਜਦੋਂ ਲੋਕਡਾਊਨ ਖਤਮ ਹੋਏਗਾ। ਸੋ ਇਸ ਤਰ੍ਹਾਂ ਦੀ ਜਿਹੜੀ ਪੀੜ ਆ, ਇਸ ਤਰ੍ਹਾਂ ਦਾ ਜਿਹੜਾ ਦੁੱਖ ਆ, ਉਹ ਆਪਣੇ ਆਪ ਦੇ ਵਿੱਚ ਅਸਹਿ ਹੋ ਜਾਂਦਾ ਹੈ। ਖੈਰ, ਗੱਲਬਾਤ ਕਰਦੇ ਹਾਂ ਕਿ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਟਰੈਵਲ ਕੌਣ ਕਰ ਸਕਦਾ, ਕਿਉਂਕਿ ਇਹ ਵੀ ਬਹੁਤ ਤਰ੍ਹਾਂ ਦੀਆਂ ਕਨਫਿਊਜ਼ਨਸ ਜਿਹੜੀਆਂ ਆ ਉਹ ਬਣੀਆਂ ਹੋਈਆਂ ਆ, ਔਰ ਬਹੁਤ ਸਾਰੀਆਂ ਦੁਵਿਧਾਵਾਂ ਜਿਹੜੀਆਂ ਆ ਉਹ ਬਣੀਆਂ ਹੋਈਆਂ ਆ ਕਿ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਅਸੀਂ ਕਿਸੇ ਨੂੰ ਬੁਲਾ ਸਕਦੇ ਹਾਂ, ਨਹੀਂ ਬੁਲਾ ਸਕਦੇ ਹਾਂ ਲੋਕਡਾਊਨ ਦੇ ਚੱਲਦੇ ਹਾਂ, ਕੀ ਕੁਛ ਸੰਭਵ ਹੈ? ਸੋ ਇਹਨਾਂ ਦਿਨਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨਸ ਜਿਹੜੇ ਆ, ਆਸਟ੍ਰੇਲੀਅਨ ਸਿਟੀਜ਼ਨਸ ਜੇਕਰ ਉਹ ਕਿਸੇ ਵੀ ਹੋਰ ਦੇਸ਼ ਦੇ ਵਿੱਚ ਫਸੇ ਹੋਏ ਆ, ਉਹ ਵਾਪਸੀ ਕਰ ਸਕਦੇ ਆ। ਪਰਮਾਨੈਂਟ ਰੈਜ਼ੀਡੈਂਟਸ ਜਿਹੜੇ ਆ, ਪੀ ਆਰ ਲੋਕ ਜਿਹੜੇ ਕਿਸੇ ਹੋਰ ਦੇਸ਼ 'ਚ ਫਸੇ ਹੋਏ ਆ, ਉਹ ਵਾਪਸੀ ਕਰ ਸਕਦੇ ਆ। ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਇਮੀਡੀਏਟ ਫੈਮਿਲੀ ਮੈਂਬਰ ਆ, ਜਿਵੇਂ ਕਿ ਸਿੱਧੇ ਤੌਰ ਦੇ ਉੱਤੇ ਜਿਹੜੇ ਉਹਨਾਂ ਦੇ ਪਹਿਲੇ ਜਾਂ ਦੂਜੇ ਫੈਮਿਲੀ ਮੈਂਬਰ ਆ, ਉਹਨਾਂ ਨੂੰ ਵੀ ਆਸਟ੍ਰੇਲੀਆ ਆਉਣ ਦੀ ਜਿਹੜੀ ਖੁੱਲ ਆ ਉਹ ਦਿੱਤੀ ਗਈ ਆ। ਸੋ ਜਾਂ ਫਿਰ ਜਿਹੜੇ ਗਾਰਡੀਅਨਸ ਆ ਉਹ ਆ ਸਕਦੇ ਆ, ਜਿਵੇਂ ਕਿਸੇ ਦਾ ਜੇਕਰ ਬੱਚਾ ਜਿਹੜਾ ਉਹ ਇੱਥੇ ਹੈ ਔਰ ਉਹ ਇੱਥੇ ਆ ਸਕਦੇ ਆ। ਸੋ ਸਿਟੀਜ਼ਨਸ ਦੇ ਲਈ, ਰੈਜ਼ੀਡੈਂਟਸ ਦੇ ਲਈ ਜਾਂ ਫਿਰ ਇਮੀਡੀਏਟ ਜਿਹੜੇ ਫੈਮਿਲੀ ਮੈਂਬਰਸ ਆ ਉਹਨਾਂ ਦੇ ਲਈ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਰੈਸਟ੍ਰਿਕਸ਼ਨਸ ਆ ਉਹ ਨਹੀਂ ਲਗਾਈਆਂ ਗਈਆਂ, ਔਰ ਉਹ ਲੋਕ ਜਿਹੜੇ ਆ ਉਹ ਆਸਟ੍ਰੇਲੀਆ ਦੇ ਵਿੱਚ ਜ਼ਰੂਰ ਵਾਪਸੀ ਕਰ ਸਕਦੇ ਆ। ਸੋ ਇਸ ਦੌਰਾਨ ਸਾਡੇ ਨਾਲ ਜੁੜੇ ਨੇ ਦੁਬਾਰਾ ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ, ਉਹਨਾਂ ਦਾ ਸੁਨੇਹਾ ਸ਼ਾਮਲ ਕਰਦੇ ਹਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਅਮਰਦੀਪ ਕਹਿੰਦੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗਿੱਲ ਸਾਹਿਬ, ਬਹੁਤ ਬਹੁਤ ਜੀ ਆਇਆਂ ਨੂੰ ਇੱਕ ਵਾਰ ਫਿਰ ਤੋਂ। ਕਹਿੰਦੇ ਬਲਵੀਰ ਸਿੰਘ ਭਾਰਤ ਲਈ ਖੇਡਿਆ ਜਿੱਤਿਆ ਹੈ। ਦੂਸਰਾ ਕਹਿੰਦੇ ਅਜੇ ਤੱਕ ਭਾਰਤ 'ਚ ਸਿੱਖਾਂ ਦੀ ਛਵੀ ਬਹੁਤ ਵਧੀਆ ਸੀ, ਆਜ਼ਾਦੀ ਦੀ ਲੜਾਈ 'ਚ ਦਿੱਤੀਆਂ ਕੁਰਬਾਨੀਆਂ ਯਾਦ ਸਨ, ਲੋਕਾਂ ਦੇ ਮਨਾਂ 'ਚ ਸਿੱਖਾਂ ਲਈ ਇੱਜ਼ਤ ਸਤਿਕਾਰ ਸੀ। ਸਿੱਖਾਂ ਅਜੇ ਆਪਣੇ ਆਪ ਨੂੰ ਭਾਰਤ 'ਚ ਪਹਿਲੇ ਦਰਜੇ ਦੇ ਸ਼ਹਿਰੀ ਸਮਝਦੇ ਸਨ ਸਿੱਖਾਂ ਨੂੰ, ਜਾਂ ਫਿਰ ਇਹ ਕਹਿ ਲਵੋ ਅਜੇ ਤੱਕ ਸਿੱਖਾਂ ਨੂੰ ਭਾਰਤ 'ਚ ਬੇਗਾਨਗੀ ਦਾ ਅਹਿਸਾਸ ਹੋਣਾ ਸ਼ੁਰੂ ਨਹੀਂ ਹੋਇਆ ਸੀ। ਸੋ ਉਹਨਾਂ ਨੇ ਗੱਲ ਕੀਤੀ ਹੈ ਕਿ ਜਦੋਂ ਬਲਬੀਰ ਸਿੰਘ ਭਾਰਤ ਦੇ ਲਈ ਖੇਡਿਆ ਉਦੋਂ ਸਿੱਖਾਂ ਦੇ ਜਿਹੜੇ ਹਾਲਾਤ ਸੀ ਉਹ ਇਸ ਤਰ੍ਹਾਂ ਦੇ ਦੁਰਬਰ ਨਹੀਂ ਸੀ, ਸਿੱਖਾਂ ਦੇ ਲਈ ਬੜਾ ਮਾਣ ਤੇ ਇੱਜ਼ਤ ਜਿਹੜੀ ਸੀ ਉਹ ਉੱਥੋਂ ਦੇ ਲੋਕਾਂ ਦੇ ਵਿੱਚ ਬਣੀ ਹੋਈ ਸੀ, ਔਰ ਭਾਰਤ ਦੇ ਜਿਹੜੇ ਪਹਿਲੇ ਦਰਜੇ ਦੇ ਸ਼ਹਿਰੀ ਸੀ ਉਹ ਸਿੱਖਾਂ ਨੂੰ ਸਮਝਿਆ ਜਾਂਦਾ ਸੀਗਾ, ਔਰ ਬੇਗਾਨਗੀ ਦਾ ਜਿਹੜਾ ਅਹਿਸਾਸ ਸੀ ਉਸ ਵੇਲੇ ਸ਼ੁਰੂ ਨਹੀਂ ਸੀ ਹੋਇਆ। ਸ਼ਾਇਦ ਇਸੇ ਕਾਰਨ ਕਹਿੰਦੇ ਕਿ ਬਲਵੀਰ ਸਿੰਘ ਜਿਹੜਾ ਸੀ ਉਹ ਦੇਸ਼ ਨੂੰ ਸਮਰਪਿਤ ਖਿਡਾਰੀ ਸੀ। ਸੋ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਤੁਸੀਂ ਆਪਣੇ ਵਿਚਾਰਾਂ ਦੇ ਨਾਲ ਸਾਂਝ ਬਣਾਈ ਹੈ, ਔਰ ਨਾਲ ਹੀ ਨਾਲ ਤੁਸੀਂ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਬਲਵੀਰ ਮਾਲਾ ਦੀ ਆਵਾਜ਼ ਦੇ ਵਿੱਚ। ਮੈਨੂੰ ਬਲਵੀਰ ਮਾਲਾ ਹੋਰਾਂ ਦੀ ਆਵਾਜ਼ ਦੇ ਵਿੱਚ ਤਾਂ ਇਹ ਗੀਤ ਨਹੀਂ ਮਿਲਿਆ, ਪਰ ਬਲਵੀਰ ਛੋਟੀਆ ਜਿਹੜੇ ਆ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਮਾਂ ਗੀਤ ਜਿਹੜਾ ਉਹ ਮੈਂ ਤੁਹਾਡੇ ਲਈ ਜ਼ਰੂਰ ਇਸ ਵੇਲੇ ਕੱਢਿਆ। ਸੋ ਗੀਤ ਪਹਿਲਾਂ ਤਾਂ ਆਪਾਂ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਆਉਂਦੇ ਹਾਂ ਵਾਪਸ। ਬਣੇ ਰਹੋ, ਜੁੜੇ ਰਹੋ, ਔਰ ਤੁਹਾਡੇ ਫੋਨਾਂ ਦੀ ਮੈਨੂੰ ਉਡੀਕ ਸੀਗੀ ਪਰ ਉਡੀਕ ਮੈਨੂੰ ਲੱਗਦੀ ਨਹੀਂ ਕਿ ਤੁਸੀਂ ਪੂਰੀ ਕਰਨੀ ਆ। ਤੁਸੀਂ ਜ਼ਰੂਰ ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਸਾਡੇ ਨਾਲ ਬਣਾ ਸਕਦੇ ਹੋ। 02-85-98-28-11 ਸਾਡਾ ਫੋਨ ਨੰਬਰ ਹੈ, ਜੇਕਰ ਤੁਸੀਂ ਅੱਜ ਦੇ ਇਸ ਗੱਲਬਾਤ ਦੇ ਸਿਲਸਿਲੇ ਦੇ ਵਿੱਚ ਜੁੜਨਾ ਚਾਹੁੰਦੇ ਹੋ, ਕਿਉਂਕਿ ਬਹੁਤ ਵਾਰ ਕੀ ਹੁੰਦਾ ਕਿ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਟਾਕ ਸ਼ੋਅ ਆ ਉਹ ਨਹੀਂ ਹੋ ਪਾਉਂਦਾ, ਪਰ ਅੱਜ ਅਸੀਂ ਕਿਸੇ ਵੀ ਮੁਲਾਕਾਤ ਦੇ ਲਈ ਕਿਸੇ ਵੀ ਮਹਿਮਾਨ ਨੂੰ ਇਜਾਜ਼ਤ ਨਹੀਂ ਸੀ ਦਿੱਤੀ, ਪ੍ਰਵਾਨਗੀ ਨਹੀਂ ਸੀ ਦਿੱਤੀ, ਤਾਂ ਕਿ ਅਸੀਂ ਜਿਹੜੀਆਂ ਖੁੱਲੀਆਂ ਗੱਲਾਂ ਬਾਤਾਂ ਆ ਉਹ ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਬਾਰੇ ਕਰ ਸਕੀਏ। ਸੋ ਇਸ ਵੇਲੇ ਗਿੱਲ ਸਾਹਿਬ ਦੀ ਫਰਮਾਇਸ਼ ਤੇ ਬਲਵੀਰ ਚੋਟੀਆ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਮਾਂ।
ਮਿਲਦਾ ਚਾਚੇ ਤਾਇਆ ਤੋਂ, ਮਾਂ ਪਿਓ ਵਰਗਾ ਪਿਆਰ ਨਹੀਂ ਮਿਲਦਾ।
ਜੀ ਮਾਂ ਪਿਓ ਵਰਗਾ ਪਿਆਰ ਨਹੀਂ ਮਿਲਦਾ ਚਾਚਿਆਂ ਤਾਇਆਂ ਤੋਂ। ਇਹ ਵੀ ਨਿਰਭਰ ਕਰਦਾ ਹਨਾ ਕਿ ਉਹ ਰਿਸ਼ਤੇ ਜਿਹੜੇ ਆ ਉਹ ਕਿੰਨੇ ਕੁ ਡੂੰਘੇ ਆ, ਕਿਉਂਕਿ ਜੇਕਰ ਰਿਸ਼ਤਿਆਂ ਦੇ ਵਿੱਚ ਡੂੰਘਿਆਈ ਹੋਵੇ ਤਾਂ ਫਿਰ ਉਹ ਪਿਆਰ ਜਿਹੜਾ ਉਹ ਚਾਚਿਆਂ ਤਾਇਆਂ ਤੋਂ ਵੀ ਮਿਲਦਾ, ਪਰ ਜੇਕਰ ਉਹਨਾਂ ਦੇ ਵਿੱਚ ਡੂੰਘਿਆਈ ਨਹੀਂ ਆ ਤਾਂ ਫਿਰ ਉਹ ਪਿਆਰ ਵਾਕਈ ਚਾਚਿਆਂ ਤਾਇਆਂ ਤੋਂ ਪ੍ਰਾਪਤ ਨਹੀਂ ਹੋ ਸਕਦਾ ਜਿਹੜਾ ਮਾਂ ਪਿਓ ਤੋਂ ਸਾਨੂੰ ਹੁੰਦਾ। ਸੋ ਇਹ ਗੀਤ ਅਸੀਂ ਸੁਣਾਇਆ ਸੀ ਗਿੱਲ ਸਾਹਿਬ ਦੀ ਫਰਮਾਇਸ਼ ਤੇ, ਔਰ ਉਹਨਾਂ ਨੇ ਗੀਤ ਵੈਸੇ ਬਲਵੀਰ ਮਾਲਾ ਹੋਰਾਂ ਦੀ ਆਵਾਜ਼ ਚ ਸੁਣਨਾ ਚਾਹਿਆ ਸੀ ਪਰ ਉਹ ਗੀਤ ਮੈਨੂੰ ਮਿਲਿਆ ਨਹੀਂ। ਸੋ ਇਹਦੇ ਲਈ ਮਾਫ਼ੀ ਵੀ ਚਾਹਾਂਗੀ ਗਿੱਲ ਸਾਹਿਬ, ਪਰ ਮੈਨੂੰ ਲੱਗਦਾ ਕਿ ਇਹ ਗੀਤ ਤਕਰੀਬਨ ਉਹਨਾਂ ਜਜ਼ਬਾਤਾਂ ਦੀ ਤਰਜਮਾਨੀ ਹੀ ਕਰਦਾ ਸੀ ਜਿਹੜੇ ਜਜ਼ਬਾਤ ਤੁਸੀਂ ਸੁਣਨਾ ਚਾਹੁੰਦੇ ਸੀ ਆਪਣੇ ਉਸ ਗੀਤ ਦੇ ਰਾਹੀਂ। ਸੋ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ 'ਚ ਤੁਸੀਂ ਜੁੜੇ ਹੋਏ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ, ਤੇ ਗੱਲਬਾਤ ਅਸੀਂ ਕਰ ਰਹੇ ਹਾਂ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਜਿਹੜਾ ਵੀ ਪੱਖ ਸਾਡੀ ਜ਼ਿੰਦਗੀ ਦਾ ਪ੍ਰਭਾਵਿਤ ਹੋਇਆ ਇਹਦੇ ਕਾਰਨ, ਚਾਹੇ ਅਸੀਂ ਵਾਪਸੀ ਨਹੀਂ ਕਰ ਸਕੇ ਆਪਣੇ ਉਹਨਾਂ ਰਿਸ਼ਤਿਆਂ ਤੱਕ, ਜਿਵੇਂ ਅਸੀਂ ਹੁਣੇ ਗੱਲ ਕੀਤੀ ਸੀ ਕਿ ਬਹੁਤ ਸਾਰੇ ਪਰਿਵਾਰਾਂ ਦੇ ਨਾਲ ਇਹੋ ਜਿਹਾ ਵੀ ਵਾਪਰਿਆ ਕਿ ਕਿਸੇ ਦੇ ਪਿੱਛੇ ਪਰਿਵਾਰ ਦੇ ਵਿੱਚ ਅਚਾਨਕ ਮਾਂ ਦੇ ਗੁਜ਼ਰ ਜਾਣ ਦੀ ਖਬਰ ਪਹੁੰਚੀ ਹੈ ਤੇ ਕਿਸੇ ਦੇ ਪਿੱਛੇ ਅਚਾਨਕ ਬਾਪ ਦੇ ਗੁਜ਼ਰ ਜਾਣ ਦੀ ਖਬਰ ਪਹੁੰਚੀ ਹੈ, ਪਰ ਉਹ ਬਦਨਸੀਬੀ ਇਹ ਰਹੀ ਆ ਕਿ ਉੱਥੇ ਉਸ ਸਮੇਂ ਆਪਣੇ ਜਿਹੜੀ ਬੱਚੇ ਦੀ ਇੱਕ ਵੱਡੀ ਲੋੜ ਹੁੰਦੀ ਆ ਉਹ ਪੂਰੀ ਨਹੀਂ ਕਰ ਸਕੇ, ਔਰ ਇਸ ਲੋਕਡਾਊਨ ਦੇ ਚੱਲਦਿਆਂ ਇਹ ਇੱਕ ਵੱਡਾ ਦੁੱਖ ਜਿਹੜਾ ਇਸ ਸਮੇਂ ਦੌਰਾਨ ਚੱਲਣਾ ਪਿਆ। ਪਰ ਇਹਦੇ ਚੱਲਦਿਆਂ ਹੋਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਵੀ ਜ਼ਰੂਰ ਖੜੀਆਂ ਰਹੀਆਂ, ਜਿਹੜੇ ਲੋਕ ਉੱਥੇ ਫਸੇ ਹੋਏ ਸੀ ਔਰ ਜਿਨ੍ਹਾਂ ਦੇ ਕੰਮ ਕਾਰ ਜਿਹੜੇ ਸੀ ਉਹ ਬਹੁਤ ਮੁਸ਼ਕਲ ਹੋ ਗਏ ਸੀ, ਔਰ ਇੱਥੇ ਉਹਨਾਂ ਦੇ ਲਈ ਘਰ ਪਰਿਵਾਰ ਜਿਹੜੇ ਚਲਾਉਣੇ ਸੀ ਉਹ ਵੀ ਮੁਸ਼ਕਲ ਹੋ ਰਹੇ ਸੀ, ਔਰ ਉਹਨਾਂ ਦਾ ਵਾਪਸ ਮੁੜਨਾ ਆਸਟ੍ਰੇਲੀਆ ਦੇ ਵਿੱਚ ਕਿੰਨਾ ਜ਼ਰੂਰੀ ਸੀ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਸੀ, ਜਿਹਨੂੰ ਅਸਲ ਦੇ ਵਿੱਚ ਉਹ ਲੋਕ ਅਸਲ ਦੇ ਵਿੱਚ ਜ਼ਿਆਦਾ ਨੇੜਿਓਂ ਜਾਣਦੇ ਆ ਜਿਨ੍ਹਾਂ ਨੇ ਉਹ ਸਭ ਕੁਛ ਇਹਨਾਂ ਦਿਨਾਂ ਦੇ ਵਿੱਚ ਹੰਢਾਇਆ। ਹੁਣ ਜੇ ਅਸੀਂ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਕਿ ਭਾਰਤ ਦੇ ਵਿੱਚ ਅਜੇ ਵੀ ਕੋਈ ਵੀ ਜਿਹੜੀ ਪ੍ਰਵਾਨਗੀ ਹੈ ਉਹ ਨਹੀਂ ਦਿੱਤੀ ਜਾ ਰਹੀ ਕਿ ਫਲਾਈਟਸ ਜਿਹੜੀਆਂ ਆ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਆ ਉਹ ਇੰਡੀਆ ਤੋਂ ਚਲਾਈਆਂ ਜਾਣ, ਕਿਉਂਕਿ 30 ਜੂਨ ਤੱਕ ਜਿਹੜੀਆਂ ਸਾਰੀਆਂ ਇੰਡੀਆ ਤੋਂ ਆਉਣ ਵਾਲੀਆਂ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਕਾਰਨ ਇਹ ਹੈ ਕਿ ਰਿਕਾਰਡ ਜਿਹੜਾ ਆ ਉਹ ਕੋਰੋਨਾ ਵਾਇਰਸ ਇਨਫੈਕਸ਼ਨਸ ਦਾ ਉਹ ਵੱਧਦਾ ਜਾ ਰਿਹਾ ਆ, ਜ਼ਿਆਦਾ ਜਿਹੜੇ ਕੇਸਿਸ ਆ ਉਹ ਦੇਖਣ ਦੇ ਵਿੱਚ ਆ ਰਹੇ ਆ, ਜਿਹਦੇ ਕਾਰਨ 30 ਜੂਨ ਤੱਕ ਇਹ ਜਿਹੜੀਆਂ ਪਾਬੰਦੀਆਂ ਆ ਉਹ ਹੋਰ ਵਧਾ ਦਿੱਤੀਆਂ ਗਈਆਂ ਆ, ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਆ ਉਹਨਾਂ ਨੂੰ ਰੋਕ ਦਿੱਤਾ ਗਿਆ ਆ। ਪਰ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ OCI ਟਰੈਵਲਰ ਆ ਜਿਨ੍ਹਾਂ ਦੇ ਕੋਲ OCI ਕਾਰਡ ਹੈਗੇ ਆ ਉਹ ਇਹ ਜਿਹੜਾ ਟਰੈਵਲ ਆ ਉਹ ਜ਼ਰੂਰ ਕਰ ਸਕਦੇ ਆ, ਕੁਛ ਕੁ ਜਿਹੜੀਆਂ ਉਹਨਾਂ ਦੇ ਲਈ ਹਦਾਇਤਾਂ ਆ ਉਹਨਾਂ ਨੂੰ ਜ਼ਰੂਰ ਸਾਹਮਣੇ ਰੱਖ ਕੇ ਉਹ ਜਿਹੜੀਆਂ ਇਹਨਾਂ ਪਾਬੰਦੀਆਂ ਦੇ ਦੌਰਾਨ ਇਹਨਾਂ ਫਲਾਈਟਸ ਦੇ ਵਿੱਚ ਉਹ ਪਹੁੰਚ ਸਕਦੇ ਆ ਜਿਹੜੀਆਂ ਫਲਾਈਟ ਸਿਰਫ OCI ਹੋਲਡਰਸ ਦੇ ਲਈ ਹੋਣਗੀਆਂ। ਸੋ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਜਿਹੜੇ ਕੇਸ ਆ ਉਹ ਸਾਹਮਣੇ ਆ ਰਹੇ ਆ, ਜਿਨ੍ਹਾਂ ਨੂੰ ਸਾਹਮਣੇ ਜੇ ਅਸੀਂ ਸਿਰਫ ਦੇਖਦੇ ਆ ਇੱਕ ਦੂਰੀ ਤੋਂ ਇੱਕ ਵਕਫੇ ਤੋਂ ਹਨਾ, ਤਾਂ ਉਹ ਸਾਡੇ ਲਈ ਸ਼ਾਇਦ ਓਨੀਆਂ ਜ਼ਿਆਦਾ ਪ੍ਰਭਾਵੀ ਨਹੀਂ ਹੋਣਗੀਆਂ ਜਿੰਨੀਆਂ ਉਹ ਜਿਨ੍ਹਾਂ ਲੋਕਾਂ ਨੇ ਉਹ ਹੰਢਾਈਆਂ ਨੇ ਮੁਸ਼ਕਲਾਂ ਜਾਂ ਫਿਰ ਜਿਨ੍ਹਾਂ ਲੋਕਾਂ ਦੇ ਉੱਤੇ ਉਹ ਬਣ ਕੇ ਆਈਆਂ ਉਹਨਾਂ ਦੇ ਲਈ ਹੋਣਗੀਆਂ। ਸੋ ਦੋਸਤੋ ਇਹ ਜਿਹੜਾ ਸਮਾਂ ਆ ਉਹ ਕਿਸ ਤਰ੍ਹਾਂ ਦਾ ਰਿਹਾ ਆ, ਤੁਸੀਂ ਬਹੁਤ ਸਾਰੇ ਕੰਮ ਧੰਦਿਆਂ ਦੇ ਨਾਲ ਵੀ ਜੁੜੇ ਹੋਏ ਹੋ, ਔਰ ਹੁਣ ਜਦੋਂ ਛੋਟ ਮਿਲੀ ਆ ਜਦੋਂ ਸਕੂਲਾਂ ਦੇ ਵਿੱਚ ਛੋਟ ਇਹ ਮਿਲੀ 26 ਮਈ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਕੂਲ ਆ ਉਹ ਖੁੱਲ ਗਏ ਹਨਾ, ਔਰ ਆਸਟ੍ਰੇਲੀਆ ਭਰ ਦੇ ਵਿੱਚ ਤਕਰੀਬਨ ਬਹੁਤ ਸਾਰੇ ਹੋਰ ਸੂਬਿਆਂ ਦੇ ਵਿੱਚ ਸਾਰੀਆਂ ਹੀ ਜਿਹੜੀਆਂ ਕਲਾਸਾਂ ਆ ਉਹ ਇਸ ਵੇਲੇ ਖੁੱਲੀਆਂ ਹੋਈਆਂ, ਜਦਕਿ ਵਿਕਟੋਰੀਆ ਦੇ ਵਿੱਚ ਇਸ ਵੇਲੇ ਸਕੂਲ ਜਿਹੜੇ ਆ ਉਹ 11ਵੀਂ 12ਵੀਂ ਤੇ ਉਧਰੋਂ ਪ੍ਰੈਪ ਨਰਸਰੀ ਔਰ ਜਿਹੜਾ ਕਿ ਗ੍ਰੇਡ 2 ਇਹਨਾਂ ਦੇ ਲਈ ਖੋਲੇ ਗਏ ਆ। ਇਹ ਸਾਰੀਆਂ ਕਲਾਸਿਸ ਦੇ ਖੁੱਲਣ ਤੋਂ ਬਾਅਦ ਇੱਕ ਵਾਰ ਫੇਰ ਜਿਹੜਾ ਖਤਰਾ ਸੀਗਾ ਉਹ ਜ਼ਰੂਰ ਬਣਿਆ ਹੋਇਆ ਸੀ ਕਿ ਜਿਹੜੇ ਇਹੋ ਜਿਹੇ ਕੇਸਿਸ ਆ ਸਕੂਲਾਂ ਦੇ ਖੁੱਲਣ ਤੋਂ ਬਾਅਦ ਇੱਕ ਵਾਰ ਫੇਰ ਸਾਹਮਣੇ ਆ ਸਕਦੇ ਆ, ਔਰ ਵਿਕਟੋਰੀਆ ਦੇ ਵਿੱਚ ਹੋਇਆ ਵੀ। ਕਿਉਂਕਿ ਪਿਛਲੇ ਦਿਨੀ ਇੱਕ ਸਕੂਲ ਦੇ ਹੀ ਇੱਕ ਬੱਚੇ ਤੋਂ ਜਿਹਦੇ ਪਰਿਵਾਰ ਦੇ ਬਹੁਤ ਸਾਰੇ ਜਿਹੜੇ ਮੈਂਬਰ ਸੀਗੇ ਉਹ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਆ ਔਰ ਇਸੇ ਤਰ੍ਹਾਂ ਦਾ ਇੱਕ ਹੋਰ ਜਿਹੜਾ ਕੇਸ ਹੈ ਉਹ ਵੀ ਵਿਕਟੋਰੀਆ ਦੇ ਵਿੱਚ ਸਾਹਮਣੇ ਆਇਆ ਔਰ ਅਜੇ ਆਉਣ ਵਾਲੇ ਸਮੇਂ ਦੇ ਵਿੱਚ 9 ਜੂਨ ਤੋਂ ਜਦੋਂ ਬਾਕੀ ਕਲਾਸਾਂ ਦੀ ਜਿਹੜੀ ਵਾਪਸੀ ਆ ਉਹ ਹੋਣੀ ਆ ਤਾਂ ਉਸ ਸਮੇਂ ਦੌਰਾਨ ਵੀ ਇਹ ਮੰਨਿਆ ਜਾ ਰਿਹਾ ਕਿ ਇੱਕ ਵਾਰ ਫੇਰ ਜਿਹੜੇ ਕੋਰੋਨਾ ਵਾਇਰਸ ਦੇ ਜਿਹੜੇ ਕੇਸ ਆ ਉਹ ਵੱਧ ਸਕਦੇ ਆ ਕਿਉਂਕਿ ਅਜੇ 2 ਦਿਨ ਪਹਿਲਾਂ ਇੱਕ ਵਾਰ ਫੇਰ ਜਿਹੜੀ ਇਹ ਗਿਣਤੀ ਆ ਉਹ ਵੱਧ ਕੇ 11 ਹੋ ਗਈ ਸੀ ਔਰ 11 ਤੋਂ ਬਾਅਦ ਫੇਰ ਵਿਕਟੋਰੀਆ ਦੇ ਵਿੱਚ ਜਿਹੜੀ ਇਹ ਗਿਣਤੀ ਆ ਉਹ ਘੱਟ ਕੇ 8 ਤੱਕ ਪਹੁੰਚੀ ਔਰ ਉਸ ਤੋਂ ਬਾਅਦ ਜਿਹੜੇ ਇਹ ਕੇਸ ਆ ਉਹ ਸਿਰਫ 4 ਰਹਿ ਗਏ ਸੋ ਪਿਛਲੇ ਜੇ ਅਸੀਂ 24 ਘੰਟਿਆਂ ਦੀ ਗੱਲ ਕਰੀਏ ਤਾਂ ਵਿਕਟੋਰੀਆ ਦੇ ਵਿੱਚ ਸਿਰਫ 4 ਕੇਸ ਜਿਹੜੇ ਆ ਉਹ ਸਾਹਮਣੇ ਆਏ ਆ ਪਰ ਹੁਣ ਦੂਸਰੀ ਗੱਲ ਜਿਹੜੀ ਆ ਉਹ ਇਹ ਹੈ ਕਿ ਇਸ ਸਭ ਨੇ ਸਾਡੀ ਜ਼ਿੰਦਗੀ ਨੂੰ ਜ਼ਰੂਰ ਕਿਤੇ ਨਾ ਕਿਤੇ ਪ੍ਰਭਾਵਿਤ ਕੀਤਾ ਹੁਣ ਜਦੋਂ ਕੱਲ ਛੋਟ ਮਿਲੀ ਹੈ ਪਾਬੰਦੀਆਂ ਦੇ ਵਿੱਚ ਢਿੱਲ ਮਿਲੀ ਆ ਤਾਂ ਇਹ ਦੇਖਣ ਦੇ ਵਿੱਚ ਲੱਗਦਾ ਸੀ ਕਿ ਸ਼ਾਇਦ ਜਦੋਂ ਹੁਣ ਪਾਬੰਦੀਆਂ ਦੇ ਵਿੱਚ ਢਿੱਲ ਮਿਲੇਗੀ ਤਾਂ ਲੋਕ ਕਿਉਂਕਿ ਆਪਣੇ ਘਰਾਂ ਦੇ ਵਿੱਚ ਉਬੜੇ ਹੋਏ ਆ ਔਰ ਉਹ ਜਦੋਂ ਹੀ ਖੁੱਲ ਮਿਲਦੀ ਆ ਤਾਂ ਉਹ ਕੋਸ਼ਿਸ਼ ਕਰਦੇ ਆ ਕਿ ਉਹ ਉਸ ਖੁੱਲ ਦਾ ਜਿਹੜਾ ਫਾਇਦਾ ਉਹ ਜ਼ਰੂਰ ਲੈਣ ਸੋ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦੀ ਸੀ ਤੁਸੀਂ ਜਿਸ ਜਿਸ ਇਲਾਕੇ ਦੇ ਵਿੱਚ ਰਹਿੰਦੇ ਹੋ ਕਿਸ ਤਰ੍ਹਾਂ ਦੇ ਜਿਹੜੇ ਆਸਾਰ ਉਹ ਦਿਖਾਈ ਦੇ ਰਹੇ ਪਰ ਮੈਂ ਆਪਣੇ ਵੱਲੋਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਤਜਰਬਾ ਕਿ ਜਿਹੜੀਆਂ ਨਾਰਮਲ ਜਿਹੜੀਆਂ ਪਾਰਕਸ ਆ ਓਪਨ ਪਬਲਿਕ ਪਾਰਕਸ ਜਿਹੜੀਆਂ ਆ ਉਹਨਾਂ ਦੇ ਵਿੱਚ ਜ਼ਰੂਰ ਜਿਹੜੇ ਲੋਕ ਆ ਉਹ ਪਾਬੰਦੀਆਂ ਨੂੰ ਮੰਨਦੇ ਹੋਏ ਉਨੀ ਕੁ ਗਿਣਤੀ ਦੇ ਵਿੱਚ ਹਾਜ਼ਰ ਹੋ ਰਹੇ ਆ ਔਰ ਗਿਣਤੀ ਦਾ ਜਿਹੜਾ ਧਿਆਨ ਹੈ ਉਹ ਜ਼ਰੂਰ ਰੱਖ ਰਹੇ ਕਿਉਂਕਿ 20 ਲੋਕ ਜਿਹੜੇ ਆ ਉਹਨਾਂ ਦੇ ਲਈ ਪਾਰਕਾਂ ਜਿਹੜੀਆਂ ਉਹ ਖੋਲ ਦਿੱਤੀਆਂ ਗਈਆਂ ਆ ਗਰਾਊਂਡਾਂ ਖੋਲ ਦਿੱਤੀਆਂ ਗਈਆਂ ਹੋਰ ਪਬਲਿਕ ਪਲੇਸਿਸ ਜਿਹੜੇ ਆ ਖੋਲ ਦਿੱਤੇ ਗਏ ਆ ਔਰ ਰੈਸਟੋਰੈਂਟ ਤੱਕ ਕਿਹਾ ਜਾ ਰਿਹਾ ਕਿ ਖੋਲ ਦਿੱਤੇ ਜਾ ਰਹੇ ਆ ਹਨਾ ਔਰ ਇਸ ਦੇ ਬਾਵਜੂਦ ਦੇਖਣ ਦੇ ਵਿੱਚ ਇਹ ਆ ਰਿਹਾ ਕਿ ਬਹੁਤ ਸਾਰੇ ਜਿਹੜੇ ਰੈਸਟੋਰੈਂਟਾਂ ਦੇ ਮਾਲਕ ਨੇ ਉਹਨਾਂ ਨੇ ਅਜੇ ਪੂਰਨ ਰੂਪ ਦੇ ਵਿੱਚ ਡਾਈਨ ਇਨ ਜਿਹੜੀ ਆ ਉਹ ਖੋਲੀ ਨਹੀਂ ਆ ਔਰ ਜਿਵੇਂ ਕਿ ਦੂਸਰੇ ਸੂਬਿਆਂ ਦੇ ਵਿੱਚ ਵੀ ਇਹ ਗੱਲ ਕੀਤੀ ਗਈ ਸੀ ਕਿ ਡਾਈਨ ਇਨ ਜਿਹੜੀ ਆ ਉਹ 20 ਲੋਕਾਂ ਦੇ ਲਈ ਖੋਲਣਾ ਜਿਹੜਾ ਉਹਨਾਂ ਦੇ ਲਈ ਬਹੁਤ ਵੱਡਾ ਖਰਚੇ ਦਾ ਘਰ ਹੋ ਸਕਦਾ ਹੈ ਔਰ ਪਹਿਲਾਂ ਤੋਂ ਹੀ ਕਿਉਂਕਿ ਇਹ ਉਦਯੋਗ ਜਿਹੜਾ ਆ ਉਹ ਆਰਥਿਕ ਤੌਰ ਤੇ ਡੋਲਿਆ ਹੋਇਆ ਔਰ ਜੇਕਰ ਸਿਰਫ ਇੰਨੇ ਕੁ ਲੋਕਾਂ ਦੇ ਲਈ ਉਹ ਡਾਈਨ ਇਨ ਖੋਲਦੇ ਆ ਤਾਂ ਫੇਰ ਉਹਨਾਂ ਨੂੰ ਹੋ ਸਕਦਾ ਕਿ ਜਿਹੜੇ ਉਹਨਾਂ ਦੇ ਖਰਚੇ ਆ ਵੱਧਦੇ ਹੋਏ ਨਜ਼ਰ ਆਉਣ ਸੋ ਹੋ ਸਕਦਾ ਕਿ ਕੁਛ ਕੁ ਇਹੋ ਜਿਹੀਆਂ ਮਜਬੂਰੀਆਂ ਦੇ ਕਾਰਨ ਕੁਛ ਕੁ ਰੈਸਟੋਰੈਂਟ ਜਿਹੜੇ ਆ ਉਹ ਡਾਈਨ ਇਨ ਦੇ ਲਈ ਹਲੇ ਪੂਰੀ ਤਰ੍ਹਾਂ ਖੁੱਲੇ ਵੀ ਨਹੀਂ ਆ ਪਰ ਅਸੀਂ ਲੋਕਾਂ ਦਾ ਜੇਕਰ ਦੂਜੇ ਪਾਸੇ ਵਿਵਹਾਰ ਦੇਖੀਏ ਤਾਂ ਉਹਦੇ ਵਿੱਚ ਵੀ ਇਹੀ ਦੇਖਣ ਜਾ ਰਿਹਾ ਕਿ ਆਸਟ੍ਰੇਲੀਆ ਦੇ ਵਿੱਚ ਇੱਕ ਜਿਹੜਾ ਰੈਸਟੋਰੈਂਟ ਕਲਚਰ ਆ ਹਨਾ ਇੱਕ ਰੈਸਟੋਰੈਂਟ ਸੱਭਿਆਚਾਰ ਆ ਉਸ ਸੱਭਿਆਚਾਰ ਦੇ ਚੱਲਦਿਆਂ ਹੁਣ ਪਾਬੰਦੀਆਂ ਚ ਮਿਲੀ ਢਿੱਲ ਦੇ ਬਾਵਜੂਦ ਵੀ ਰੈਸਟੋਰੈਂਟਾਂ ਤੇ ਉਨੀ ਚਹਿਲ ਪਹਿਲ ਜਿਹੜੀ ਆ ਅਜੇ ਦਿਖਾਈ ਨਹੀਂ ਦੇ ਰਹੀ ਜਦਕਿ 22 ਜੂਨ ਤੋਂ ਇਹ ਕਿਹਾ ਜਾ ਰਿਹਾ ਕਿ ਇਹ ਗਿਣਤੀ ਜਿਹੜੀ ਆ ਉਹ ਵੱਧ ਕੇ 50 ਹੋ ਜਾਣੀ ਆ ਸੋ 50 ਲੋਕ ਇੱਕ ਸਮੇਂ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਬੈਠ ਸਕਣਗੇ ਜਦਕਿ ਖ਼ਬਰਾਂ ਦੇ ਵਿੱਚ ਇਹ ਵੀ ਆ ਰਿਹਾ ਕਿ ਬਹੁਤ ਸਾਰੇ ਜਿਹੜੇ ਰੈਸਟੋਰੈਂਟ ਆ ਉਹਨਾਂ ਨੇ ਉੱਥੇ ਇੰਤਜ਼ਾਮ ਜਿਹੜੇ ਉਹ ਇਸ ਤਰ੍ਹਾਂ ਕੀਤੇ ਆ ਕਿ ਜਿਹੜੇ ਟੇਬਲਸ ਆ ਉਹ 19 ਕੁ ਦੂਰੀ ਤੇ ਰੱਖੇ ਜਾਣਗੇ ਔਰ ਇੱਕ ਟੇਬਲ ਦੇ ਉੱਤੇ ਇੱਕ ਪਰਿਵਾਰ ਦੇ ਨਾਲ ਸੰਬੰਧਿਤ ਜਿਹੜੇ ਲੋਕ ਆ ਜਾਂ ਫਿਰ ਇੱਕ ਗਰੁੱਪ ਦੇ ਨਾਲ ਜਿਹੜੇ ਸੰਬੰਧਿਤ ਜਿਹੜੇ ਲੋਕ ਆ ਉਹ ਬੈਠਣਗੇ ਔਰ ਬਹੁਤ ਸਾਰੇ ਰੈਸਟੋਰੈਂਟਾਂ ਨੇ ਇਸ ਤਰ੍ਹਾਂ ਦੇ ਬਦਲਵੇਂ ਜਿਹੜੇ ਪ੍ਰਬੰਧ ਆ ਉਹ ਕੀਤੇ ਆ ਔਰ ਆਪਣੇ ਸਟਾਫ ਨੂੰ ਮੁਹੱਈਆ ਕੀਤਾ ਆ ਪਰ ਇਹਦੇ ਬਾਵਜੂਦ ਲੋਕ ਜਿਹੜੇ ਆ ਉਹ ਕਿਤੇ ਨਾ ਕਿਤੇ ਅੰਦਰੋਂ ਅੰਦਰ ਇਹ ਜਿਹੜਾ ਸਹਿਮ ਆ ਮਹਿਸੂਸ ਜ਼ਰੂਰ ਕਰਦੇ ਔਰ ਇਸੇ ਕਰਕੇ ਰੈਸਟੋਰੈਂਟ ਕਲਚਰ ਹੋਣ ਦੇ ਬਾਵਜੂਦ ਵੀ ਅਜੇ ਰੈਸਟੋਰੈਂਟਾਂ ਤੇ ਜਿਹੜੀ ਉਹ ਗਹਿਮਾ ਗਹਿਮੀ ਵੇਖਣ ਨੂੰ ਮਿਲਣੀ ਸੀ ਉਹ ਅਜੇ ਨਹੀਂ ਮਿਲ ਰਹੀ ਔਰ ਜੇ ਅਸੀਂ ਸ਼ਾਪਿੰਗ ਸੈਂਟਰਸ ਦੀ ਗੱਲ ਕਰੀਏ ਤਾਂ ਸ਼ਾਪਿੰਗ ਸੈਂਟਰਾਂ ਦੇ ਵਿੱਚ ਤਾਂ ਖੈਰ ਲਾਕਡਾਊਨ ਦੇ ਦੌਰਾਨ ਵੀ ਜਿੰਨੀ ਕੁ ਥੋੜੀ ਬਹੁਤੀ ਚਹਿਲ ਪਹਿਲ ਸੀ ਉਹ ਚੱਲਦੀ ਰਹੀ ਪਰ ਵੀਕਐਂਡਸ ਦੇ ਉੱਤੇ ਜ਼ਿਆਦਾ ਜਿਹੜਾ ਆ ਉਹ ਇਕੱਠ ਹੋਣ ਦੀ ਜਿਹੜੀ ਸੰਭਾਵਨਾ ਆ ਉਹ ਬਣੀ ਰਹਿੰਦੀ ਆ ਹਮੇਸ਼ਾ ਹੀ ਸੋ ਇਸੇ ਤਰ੍ਹਾਂ ਦਾ ਜਿਹੜਾ ਮੰਜ਼ਰ ਆ ਉਹ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੀਕਐਂਡ ਤੇ ਹੋਵੇ ਪਰ ਪਿਛਲੇ ਵੀਕਐਂਡ ਤੇ ਜਿਹੜਾ ਲਾਕਡਾਊਨ ਦਾ ਜਿਹੜਾ ਪ੍ਰਭਾਵ ਆ ਉਹ ਜਿਸ ਤਰ੍ਹਾਂ ਪਹਿਲਾਂ ਥਰੂ ਆਊਟ ਲਾਕਡਾਊਨ ਰਿਹਾ ਉਸੇ ਤਰ੍ਹਾਂ ਦਾ ਹੀ ਤਕਰੀਬਨ ਰਿਹਾ ਔਰ ਬਹੁਤ ਸਾਰੀਆਂ ਜਿਹੜੀਆਂ ਦੁਕਾਨਾਂ ਨੇ ਬਹੁਤ ਸਾਰੇ ਜਿਹੜੇ ਸਟੋਰਸ ਨੇ ਉਹਨਾਂ ਨੇ ਉਹੀ ਜਿਹੜੀਆਂ ਪਾਬੰਦੀਆਂ ਦੇ ਚੱਲਦਿਆਂ ਉਹਨਾਂ ਹਦਾਇਤਾਂ ਦੇ ਮੁਤਾਬਕ ਜਿਹੜੇ ਆਪਣੇ ਗ੍ਰਾਹਕ ਆ ਉਹਨਾਂ ਨੂੰ ਆਪਣੇ ਸਟੋਰਾਂ ਦੇ ਵਿੱਚ ਦਾਖਲ ਹੋਣ ਦਿੱਤਾ ਖੈਰ ਇਸ ਵੇਲੇ ਇੱਕ ਪਿਆਰਾ ਜਿਹਾ ਗੀਤ ਜੈਨੀ ਚਹਿਲ ਦੀ ਆਵਾਜ਼ ਦੇ ਵਿੱਚ ਆਉਂਦੇ ਹਾਂ ਬਹੁਤ ਜਲਦੀ ਵਾਪਸ ਬਣੇ ਰਹੋ ਜੁੜੇ ਰਹੋ ਲਓ ਜੀ ਜੈਨੀ ਚੋਹਲ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਗੀਤ ਤੁਸੀਂ ਸੁਣਿਆ ਤੇ ਉਮੀਦ ਕਰਦੀ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਚ ਗੱਲਬਾਤ ਜਿਹੜੀ ਚੱਲ ਰਹੀ ਹੈ ਔਰ ਤੁਸੀਂ ਵਾਰ ਵਾਰ ਕਹਿਣਾ ਵੀ ਗੱਲ ਕਰੋਨਾ ਤੇ ਲੈ ਕੇ ਕਿਉਂ ਆਉਂਦੇ ਹਾਂ ਕਰੋਨਾ ਤੇ ਨੀ ਗੱਲ ਕਰ ਰਹੇ ਗੱਲ ਅਸੀਂ ਆਮ ਜਨ ਜੀਵਨ ਦੀ ਕਰ ਰਹੇ ਹਾਂ ਕਿ ਆਮ ਜ਼ਿੰਦਗੀ ਦੇ ਉੱਤੇ ਇਹਦਾ ਕੀ ਅਸਰ ਹੋਇਆ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਵੀ ਹੋਣਗੇ ਸੁਣ ਵੀ ਰਹੇ ਹੋਣਗੇ ਪਰ ਮੈਨੂੰ ਇਸ ਚੀਜ਼ ਦਾ ਅਹਿਸਾਸ ਬੜੀ ਸ਼ਿੱਦਤ ਦੇ ਨਾਲ ਹੁੰਦਾ ਕਿ ਅਸੀਂ ਆਪਣੇ ਵਿਚਾਰਾਂ ਦੀ ਸਾਂਝ ਜਦੋਂ ਕਿਸੇ ਵਿਸ਼ੇ ਦੇ ਉੱਤੇ ਪਾਉਣੀ ਹੁੰਦੀ ਹੈ ਤਾਂ ਅਸੀਂ ਜ਼ਰੂਰ ਕਿਤੇ ਨਾ ਕਿਤੇ ਹਿੱਚ ਪਹੁੰਚਾਉਂਦੇ ਜ਼ਰੂਰ ਆ ਹਨਾ ਸੋ ਤੁਸੀਂ ਖੁੱਲ੍ਹ ਕੇ ਜਿਹੜੇ ਆਪਣੇ ਵਿਚਾਰ ਆ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਪਰ ਕਿਉਂ ਨਹੀਂ ਕਰਦੇ ਇਹ ਇੱਕ ਸਵਾਲ ਸਾਡੇ ਲਈ ਵੀ ਜ਼ਰੂਰ ਬਣਿਆ ਹੋਇਆ ਖੈਰ ਇਸ ਵੇਲੇ ਇੱਕ ਤਾਜ਼ੀ ਖਬਰ ਜਿਹੜੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੀ ਹਾਂ ਕਿਉਂਕਿ ਅਸੀਂ ਪਹਿਲਾਂ ਜਿਹੜਾ ਡਾਟਾ ਸੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਵਿਕਟੋਰੀਆ ਦੇ ਵਿੱਚ ਸਿਰਫ 4 ਸੀ ਕੱਲ 3 ਵਜੇ ਤੱਕ ਜਿਹੜੇ ਕੇਸਿਸ ਸੀਗੇ ਉਹ 4 ਸੀ ਪਰ ਅੱਜ ਫੇਰ ਜਿਹੜੇ ਹੁਣ ਤੱਕ ਕੇਸ ਆਏ ਆ ਵਿਕਟੋਰੀਆ ਦੇ ਵਿੱਚ 10 ਨਵੇਂ ਕੇਸਾਂ ਦੀ ਜਿਹੜੀ ਪੁਸ਼ਟੀ ਆ ਉਹ ਹੁਣੇ ਹੁਣੇ ਹੋਈ ਹੈ 12 ਮਿੰਟ ਪਹਿਲਾਂ ਦੀ ਇੱਕ ਖਬਰ ਜਿਹੜੀ ਆ ਉਹਦੇ ਵਿੱਚ ਦੱਸਿਆ ਗਿਆ ਕਿ ਇੱਕ ਕਿੰਡਰ ਟੀਚਰ ਕਿੰਡਰਗਾਰਟਨ ਟੀਚਰ ਤੇ ਇੱਕ ਏਜਡ ਕੇਅਰ ਵਰਕਰ ਜਿਹੜੇ ਆ ਉਹ ਇਹਨਾਂ 10 ਲੋਕਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਕਿ ਨਵੇਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਵਜੋਂ ਸਾਹਮਣੇ ਆਏ ਆ ਸੋ ਵਿਕਟੋਰੀਆ ਦੇ ਵਿੱਚ ਅਜੇ ਵੀ ਇਹ ਖਤਰਾ ਟਲਿਆ ਨਹੀਂ ਆ ਸੋ ਇਹੀ ਕਾਰਨ ਹੈ ਮੈਨੂੰ ਲੱਗਦਾ ਕਿ ਜਿਹਦੇ ਕਰਕੇ ਲੋਕ ਅਜੇ ਖੁੱਲ੍ਹ ਕੇ ਚਾਹੇ ਰੈਸਟੋਰੈਂਟ ਨੇ ਚਾਹੇ ਫਿਰ ਜਿਹੜੀਆਂ ਭਾਈਚਾਰਕ ਹੋਰ ਸੁਵਿਧਾਵਾਂ ਨੇ ਉਹਨਾਂ ਦੇ ਲਈ ਪਬਲਿਕ ਤੌਰ ਤੇ ਖੁੱਲ੍ਹ ਕੇ ਉਹ ਅੱਗੇ ਨਹੀਂ ਆ ਰਹੇ ਜਾਂ ਫਿਰ ਸਾਹਮਣੇ ਨਹੀਂ ਹੋਏ। ਔਰ ਜਦੋਂ ਅਸੀਂ ਇਹੋ ਜਿਹੇ ਕਿਸੇ ਵੀ ਖਤਰੇ ਦੀ ਗੱਲ ਕਰਦੇ ਹਾਂ, ਅੱਜ ਅਸੀਂ ਖਬਰਾਂ ਦੇ ਇੱਕ ਸਿਲਸਿਲੇ ਦੇ ਵਿੱਚ ਗੱਲ ਕੀਤੀ ਸੀ ਕਿ ਕੋਰੋਨਾ ਵਾਇਰਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇੱਕ ਅਪੋਕੋਲਿਪਟਿਕ ਵਾਇਰਸ ਜਿਹੜਾ ਆ ਉਹਦੇ ਬਾਰੇ ਵੀ ਇੱਕ ਖਦਸ਼ਾ ਜਿਹੜਾ ਆ ਉਹ ਬਣਿਆ ਹੋਇਆ ਆ ਸਾਇੰਸਦਾਨਾਂ ਦਾ। ਸੋ ਇਸੇ ਤਰ੍ਹਾਂ ਦਾ ਇਹ ਜਿਹੜਾ ਖਦਸ਼ਾ ਸੀਗਾ ਇਹ ਕਿੰਨਾ ਚਿਰ ਪਹਿਲਾਂ ਕੋਰੋਨਾ ਵਾਇਰਸ ਬਾਰੇ ਵੀ ਬਣਿਆ ਸੀ, ਔਰ ਹੌਲੀ ਹੌਲੀ ਜੋ ਸਾਇੰਸਦਾਨਾਂ ਨੇ ਉਸ ਵੇਲੇ ਕਿਹਾ ਸੀ ਔਰ ਉਹ ਹੌਲੀ ਹੌਲੀ ਹਨਾ ਸਾਡੇ ਸਾਹਮਣੇ ਆਇਆ, ਔਰ ਹੁਣ ਜਿਵੇਂ ਇਹ ਪੁਸ਼ਟੀ ਕੀਤੀ ਗਈ ਆ ਇੱਕ ਸਾਇੰਸਦਾਨ ਵੱਲੋਂ ਕਿ ਇਹ ਅਪੋਕੋਲਿਪਟਿਕ ਜਿਹੜਾ ਵਾਇਰਸ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖਤਾ ਦਾ ਵੱਡਾ ਘਾਣ ਕਰ ਸਕਦਾ, ਔਰ ਇਹ ਜਿਹੜਾ ਵਾਇਰਸ ਆ ਚਿਕਨਸ ਦੇ ਲੰਗਸ ਦੇ ਵਿੱਚ ਹੁੰਦਾ, ਔਰ ਜਿਹੜੇ ਲੋਕ ਚਿਕਨ ਖਾਂਦੇ ਆ ਜਾਂ ਪੋਲਟਰੀ ਦੇ ਜਿਹੜੇ ਪ੍ਰੋਡਕਟ ਆ ਉਹ ਯੂਜ਼ ਕਰ ਸਕਦੇ ਆ ਕਰਦੇ ਆ ਉਹਨਾਂ ਨੂੰ ਬਹੁਤ ਵੱਡੀ ਸੰਭਾਵਨਾ ਜਿਹੜੀ ਉਹ ਇਹਦੀ ਹੋ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜੇਕਰ ਜਿੱਥੇ ਵੀ ਜਿਹੜੇ ਪੋਲਟਰੀ ਫਾਰਮ ਨੇ ਜਿੱਥੇ ਵੀ ਇਹ ਸਾਰਾ ਜਿਹੜਾ ਉਦਯੋਗ ਆ ਚੱਲਦਾ ਆ ਉਹਨਾਂ ਵੱਲੋਂ ਮਾੜੀ ਵੀ ਜਿਹੜੀ ਕੁਤਾਹੀ ਆ ਜੇਕਰ ਵਰਤੀ ਜਾਊਗੀ ਸਾਫ਼ ਸਫਾਈ ਦੇ ਮਾਮਲੇ ਦੇ ਵਿੱਚ ਤਾਂ ਫਿਰ ਇਸ ਵਾਇਰਸ ਦੇ ਬਹੁਤ ਤੇਜ਼ੀ ਨਾਲ ਫੈਲਣ ਦਾ ਜਿਹੜਾ ਖਤਰਾ ਆ ਉਹ ਦੱਸਿਆ ਗਿਆ। ਖੈਰ ਸਾਡਾ ਇਹ ਦੱਸਣਾ ਜਿਹੜਾ ਆ ਉਹ ਤੁਹਾਨੂੰ ਡਰਾਉਣਾ ਨਹੀਂ ਹੁੰਦਾ, ਅਸਲ ਦੇ ਵਿੱਚ ਸਾਡਾ ਇਹ ਤੁਹਾਡੇ ਨਾਲ ਸਾਂਝ ਪਾਉਣ ਦਾ ਜਿਹੜਾ ਇੱਕ ਮਕਸਦ ਇਹ ਹੁੰਦਾ ਕਿ ਅਸੀਂ ਜ਼ਰੂਰ ਅਵੇਅਰ ਰਹੀਏ, ਅਸੀਂ ਚੇਤਾਵਨੀ ਜਿਹੜੀ ਆ ਉਹਨੂੰ ਲੈ ਕੇ ਚੱਲੀਏ ਕਿ ਜ਼ਰੂਰ ਅਸੀਂ ਕਿਹੜੀਆਂ ਚੀਜ਼ਾਂ ਤੋਂ ਪਹਿਲਾਂ ਤੋਂ ਹੀ ਪਰਹੇਜ਼ ਕਰ ਸਕਦੇ ਹਾਂ। ਕਹਿੰਦੇ ਹੁੰਦੇ ਆ ਨਾ ਕਿ ਇਲਾਜ ਨਾਲੋਂ ਪਰਹੇਜ਼ ਚੰਗਾ, ਸੋ ਜੇਕਰ ਪਰਹੇਜ਼ ਦੇ ਨਾਲ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ ਤਾਂ ਫਿਰ ਕਿਉਂ ਨਾ ਕਰੀਏ ਹਨਾ। ਔਰ ਜਦੋਂ ਇਹਦੇ ਜਿਹੜੇ ਰਿਜ਼ਲਟ ਆ ਜਿਹੜੇ ਨਤੀਜੇ ਆ ਉਹਨਾਂ ਦਾ ਜੇਕਰ ਸਾਨੂੰ ਪਤਾ ਹੈ ਤਾਂ ਫਿਰ ਅਸੀਂ ਉਹ ਨਤੀਜੇ ਭੁਗਤਣ ਦੇ ਨਾਲੋਂ ਮੈਨੂੰ ਲੱਗਦਾ ਕਿ ਪਹਿਲਾਂ ਹੀ ਉਹਦੇ ਉੱਤੇ ਜਿਹੜਾ ਕਾਬੂ ਆ ਉਹ ਕਰਨਾ ਸ਼ੁਰੂ ਕਰ ਦਈਏ। ਸੋ ਨਤੀਜਿਆਂ ਦੇ ਵਿੱਚ ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕਿੰਨਾ ਕੁਛ ਬਦਲ ਗਿਆ, ਜ਼ਿੰਦਗੀ ਦਾ ਜਿਹੜਾ ਰੰਗ ਗਿਆ, ਢੰਗ ਗਿਆ ਹਨਾ ਉਹ ਬਦਲ ਗਿਆ, ਔਰ ਅਸੀਂ ਆਪਣਾ ਨਜ਼ਰੀਆ ਵੀ ਜ਼ਰੂਰ ਕਿਸੇ ਨਾ ਕਿਸੇ ਹੱਦ ਤੱਕ ਜ਼ਰੂਰ ਬਦਲਿਆ ਹੋਣਾ। ਜੇਕਰ ਅਸੀਂ ਆਪਣਾ ਨਜ਼ਰੀਆ ਬਦਲਦੇ ਹਾਂ ਤਾਂ ਉਹਦੇ ਨਾਲ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਉਹ ਤਾਂ ਚਲੋ ਹੱਲ ਹੁੰਦੀਆਂ, ਪਰ ਅਸੀਂ ਜੋ ਅਸਲ ਦੇ ਵਿੱਚ ਭੁਗਤਿਆ ਹੁੰਦਾ ਹਨਾ ਉਹਦਾ ਅਸਰ ਕੀ ਹੁੰਦਾ ਸਾਡੇ ਉੱਤੇ ਸਾਡੇ ਬੱਚਿਆਂ ਦੇ ਉੱਤੇ ਇਹ ਜ਼ਰੂਰ ਅਸੀਂ ਸਾਰੇ ਜਾਣਦੇ ਹੁੰਦੇ ਹਾਂ। ਔਰ ਅੱਜ ਅਸੀਂ ਗੱਲਬਾਤ ਇਹੀ ਕਰਨਾ ਚਾਹੁੰਦੇ ਸੀ, ਔਰ ਦੋਸਤੋ ਤੁਹਾਡੇ ਨਾਲ ਇਸੇ ਕਰਕੇ ਇਹਨਾਂ ਵਿਚਾਰਾਂ ਦੀ ਜਿਹੜੀ ਸਾਂਝ ਸੀ ਉਹ ਪਾਉਣੀ ਮੈਂ ਜ਼ਰੂਰੀ ਸਮਝ ਰਹੀ ਸੀ ਕਿ ਤੁਸੀਂ ਬਹੁਤ ਸਾਰੇ ਜਿਹੜੇ ਲੋਕ ਇਸ ਵੇਲੇ ਜਿਹੜੇ ਸਾਡੇ ਨਾਲ ਬਣੇ ਹੋਏ ਆ ਹਨਾ ਉਹ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਹੋਏ, ਔਰ ਪਿਛਲੇ ਦਿਨੀ ਰਵਿੰਦਰ ਧਨੀ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਸੀ ਉਹ ਹੋ ਰਹੀ ਸੀ, ਔਰ ਉਹ ਕਹਿ ਰਹੇ ਸੀਗੇ ਕਿ ਟਰੱਕਿੰਗ ਦੇ ਵਿੱਚ ਵੀ ਉਹਨਾਂ ਨੂੰ ਵਿਕਟੋਰੀਆ ਦੇ ਵਿੱਚ ਆ ਕੇ ਕੰਮ ਨਹੀਂ ਮਿਲਿਆ। ਕਾਰਨ ਕੀ ਹੈ ਕਿ ਕਿਹਾ ਜਾ ਰਿਹਾ ਕਿ ਟਰੱਕਿੰਗ ਇੰਡਸਟਰੀ ਜਿਹੜੀ ਆ ਉਹਦੇ ਵਿੱਚ ਵੀ ਕੋਰੋਨਾ ਦੇ ਚੱਲਦਿਆਂ ਜਿਹੜਾ ਕਾਫੀ ਬਦਲਾਅ ਆਇਆ, ਬਹੁਤ ਸਾਰੇ ਲੋਕਾਂ ਦੇ ਜਿਹੜੇ ਕੰਮ ਆ ਉਹਨਾਂ ਦੇ ਵਿੱਚ ਖੜੋਤ ਜ਼ਰੂਰ ਆਈ ਹੈ, ਮਤਲਬ ਬਿਲਕੁਲ ਤਾਂ ਨਹੀਂ ਖੜੇ ਪਰ ਜਿਨ੍ਹਾਂ ਦੇ ਬਹੁਤ ਜ਼ਿਆਦਾ ਸੀ ਟਰੱਕ ਔਰ ਉਹਨਾਂ ਦੇ ਜਿਹੜੇ ਕੁਛ ਹੱਦ ਤੱਕ ਜਿਹੜੇ ਵਧੀਆ ਵੀ ਚੱਲ ਰਹੇ ਆ ਪਰ ਕੁਛ ਹੱਦ ਤੱਕ ਜਿਹੜਾ ਉਹਦਾ ਪ੍ਰਭਾਵ ਆ ਉਹ ਜ਼ਰੂਰ ਇਹਨਾਂ ਤੇ ਹੋਇਆ, ਸੋ ਟਰੱਕਿੰਗ ਇੰਡਸਟਰੀ ਤੇ ਹੋਇਆ ਜੋ ਅਸੀਂ ਵਿਕਟੋਰੀਆ ਦੇ ਵਿੱਚ ਜੇਕਰ ਦੇਖੀਏ। ਇਸੇ ਤਰ੍ਹਾਂ ਹੋਰ ਵੀ ਸੂਬਿਆਂ ਦੇ ਵਿੱਚ ਜੇ ਅਸੀਂ ਟੈਕਸੀ ਉਦਯੋਗ ਦੇਖੀਏ ਤਾਂ ਉਹਨੂੰ ਵੱਡੀ ਢਾਹ ਲੱਗੀ ਆ, ਕਿਉਂਕਿ ਜਦੋਂ ਅਸੀਂ ਵਰਕ ਫਰੋਮ ਹੋਮ ਕਰਦੇ ਹਾਂ ਤਾਂ ਫਿਰ ਜਿਹੜੇ ਰੋਜ਼ ਆਉਣ ਜਾਣ ਵਾਲੇ ਜਿਹੜੇ ਲੋਕ ਆ ਜਿਹੜੇ ਟੈਕਸੀ ਦਾ ਜਿਹੜਾ ਸਹਾਰਾ ਲੈਂਦੇ ਆ ਹਨਾ ਉਹਨਾਂ ਦੇ ਨਾਲ ਟੈਕਸੀ ਜਿਹੜੀ ਇੰਡਸਟਰੀ ਚੱਲਦੀ ਆ, ਔਰ ਜੇਕਰ ਇਹ ਲੋਕ ਜਿਹੜੇ ਆ ਆਉਣਾ ਜਾਣਾ ਬੰਦ ਕਰਦੇ ਆ ਤਾਂ ਫਿਰ ਟੈਕਸੀ ਇੰਡਸਟਰੀ ਤੇ ਸਿੱਧਾ ਅਸਰ ਪੈਂਦਾ। ਦੂਸਰਾ ਜਿਹੜਾ ਵੱਡਾ ਪ੍ਰਭਾਵ ਉਹ ਇਹ ਸੀ ਕਿ ਜਦੋਂ ਫਲਾਈਟਸ ਬੰਦ ਹੋ ਗਈਆਂ ਲੋਕਡਾਊਨ ਦੇ ਚੱਲਦਿਆਂ, ਚਾਹੇ ਉਹ ਘਰੇਲੂ ਸੀ ਚਾਹੇ ਉਹ ਇੰਟਰਨੈਸ਼ਨਲ ਸੀ ਅੰਤਰਰਾਸ਼ਟਰੀ ਸੀ, ਸੋ ਜਦੋਂ ਉਡਾਣਾਂ ਬੰਦ ਹੋਈਆਂ ਉਡਾਣਾਂ ਬੰਦ ਹੋਣ ਦੇ ਨਾਲ ਵੀ ਟੈਕਸੀ ਇੰਡਸਟਰੀ ਜਿਹੜੀ ਆ ਉਹ ਪ੍ਰਭਾਵਿਤ ਹੁੰਦੀ ਆ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਟੈਕਸੀ ਇੰਡਸਟਰੀ ਤੇ ਨਿਰਭਰ ਹੁੰਦੇ ਆ ਜਿਹੜੇ ਰੋਜ਼ ਦੀ ਰੋਜ਼ ਚਾਹੇ ਉਹ ਡੋਮੈਸਟਿਕ ਉਡਾਣਾਂ ਭਰਦੇ ਆ ਚਾਹੇ ਉਹ ਇੰਟਰਨੈਸ਼ਨਲ ਉਡਾਣਾ ਭਰਦੇ ਆ, ਸੋ ਉਹ ਲੋਕ ਜਿਹੜੇ ਆ ਟੈਕਸੀ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਆ ਉਹਨਾਂ ਨੂੰ ਇੱਕ ਵੱਡਾ ਧੱਕਾ ਜਿਹੜਾ ਉਹ ਜ਼ਰੂਰ ਇਹਦੇ ਚੱਲਦਿਆਂ ਲੱਗਾ। ਖੈਰ ਇੱਕ ਹੋਰ ਗੀਤ ਤੁਹਾਡੀ ਨਜ਼ਰ ਕਰਦੇ ਆ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਗੱਲਬਾਤ ਆ ਉਹ ਜੀ ਜਾਰੀ ਰੱਖਾਂਗੇ ਜ਼ਰੂਰ।
Are you interested in becoming a presenter? Would you like to join Harman Radio? If so, contact Harman Radio on harmanradio.com. Thank you.
HN Music.
तेनू समझ नहीं लगदी तेनू किन्ना चाहनिया तेरी शर्ट नाल दे दे नित सूट मैं पानिया तेनू समझ नहीं लगदी तेनू किन्ना चाहनिया तेरी शर्ट नाल दे दे नित सूट मैं पानिया इक तेनू तकने लई नित खड़दी मोड़ ते मैं तेरे करके चन्ना वे चकदा नहीं होरा दा टाइम तू चकदा है मेनू 24 घंटे क्यों तू धोखे विच रखदा है मेरा ता फोन भी चकदा नहीं होरा दा टाइम तू चकदा है मेनू 24 घंटे क्यों धोखे विच रखदा है किसे होर ने खड़ना नहीं जिथे खड़गी लोड़ ते मैं तेरे करके चन्ना वे ਸ਼ਰਤਾਂ ਲਾਉਂਦੀਆਂ ਨੇ ਨਾ ਤੂੰ ਵਿਆਹ ਕਰਵਾਉਣਾ ਏ ਮੈਨੂੰ ਸਹੇਲੀਆਂ ਕਹਿੰਦੀਆਂ ਨੇ ਤੂੰ ਲਾਰੇ ਲਾਉਣਾ ਏ ਮੇਨਾ ਸ਼ਰਤਾਂ ਲਾਉਂਦੀਆਂ ਨੇ ਨਾ ਤੂੰ ਵਿਆਹ ਕਰਵਾਉਣਾ ਏ ਮੈਨੂੰ ਹਾਂ ਜਾਂ ਨਾ ਕਰ ਦੇ ਤੇਰੇ ਅੱਗੇ ਹੱਥ ਜੋੜਤੇ ਮੈਂ ਤੇਰੇ ਕਰਕੇ
ਲਓ ਜੀ ਗੀਤ ਤੁਸੀਂ ਸੁਣਿਆ ਤੇ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਜਿਹੜਾ ਉਹ ਵੀ ਲਗਭਗ 5 ਮਿੰਟ ਦਾ ਹੀ ਬਾਕੀ ਬਚਿਆ ਤੇ ਦੋਸਤੋ ਪ੍ਰੋਗਰਾਮ ਦੇ ਬਾਰੇ ਮੈਂ ਜ਼ਰੂਰ ਦੱਸਦੀ ਜਾਵਾਂ ਕਿ ਹਰਮਨ ਰੇਡੀਓ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਖੋ ਵੱਖਰੇ ਰੰਗ ਜਿਹੜੇ ਆ ਉਹ ਅਸੀਂ ਤੁਹਾਡੇ ਲਈ ਲੈ ਕੇ ਆਈਏ ਤੇ ਲਹਿਰਾਂ ਪ੍ਰੋਗਰਾਮ ਜਿਹੜਾ ਤੁਸੀਂ ਸੁਣਦੇ ਹੋ ਸਵੇਰੇ 8 ਵਜੇ ਤੋਂ 10 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਵੀ ਵੱਖੋ ਵੱਖਰੇ ਜਿਹੜੇ ਪੇਸ਼ਕਰਤਾ ਨੇ ਉਹ ਹਰ ਰੋਜ਼ ਆਪਣੀ ਹਾਜ਼ਰੀ ਲਗਵਾਉਂਦੇ ਨੇ ਔਰ ਸੋਮਵਾਰ ਜਿਵੇਂ ਤੁਸੀਂ ਸੁਣਦੇ ਹੋ ਜੀ ਸੇਖੋਂ ਸਾਹਿਬ ਨੂੰ ਜਿਹੜੇ ਕਿ ਲਹਿਰਾਂ ਪ੍ਰੋਗਰਾਮ ਲੈ ਕੇ ਆਉਂਦੇ ਨੇ ਮੰਗਲਵਾਰ ਮਲਬਨ ਤੋਂ ਮੈਂ ਲੈ ਕੇ ਆਉਂਦੀ ਹਾਂ ਔਰ ਬੁੱਧਵਾਰ ਕੱਲ ਦਾ ਦਿਨ ਜਿਹੜਾ ਉਹ ਸੁਖਪ੍ਰੀਤ ਹੋਰਾਂ ਦੇ ਨਾਮ ਹੁੰਦਾ ਐਡੀਲੇਡ ਤੋਂ ਹਾਜ਼ਰ ਹੁੰਦੇ ਨੇ ਤੇ ਇਸੇ ਤਰ੍ਹਾਂ ਵੀਰਵਾਰ ਦਾ ਜਿਹੜਾ ਪ੍ਰੋਗਰਾਮ ਆ ਉਹਦੇ ਲਈ ਇੱਕ ਨਵੇਂ ਪੇਸ਼ਕਰਤਾ ਸਾਡੇ ਨਾਲ ਸ਼ਾਮਲ ਹੋਏ ਤੇ ਰਣਦੀਪ ਪੰਧੇਰ ਜਿਹੜੇ ਕਿ ਵੀਰਵਾਰ ਦਾ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੀ ਹਾਜ਼ਰੀ ਚ ਲੈ ਕੇ ਆਉਣਗੇ ਔਰ ਪਿਛਲੇ ਪ੍ਰੋਗਰਾਮ ਚ ਵੀ ਉਹਨਾਂ ਨੇ ਹਾਜ਼ਰੀ ਜਿਹੜੀ ਸੀ ਉਹ ਲਾਈ ਸੀ ਤੇ ਇਸੇ ਤਰ੍ਹਾਂ ਸ਼ੁੱਕਰਵਾਰ ਰੌਣਕ ਲਾਉਣ ਆਉਂਦੀ ਹੈ ਜੀ ਬ੍ਰਿਸਬੇਨ ਤੋਂ ਸਾਡੀ ਛੋਟੀ ਭੈਣ ਬੌਬੀ ਸਿੱਧੂ ਸੋ ਹਰ ਦਿਨ ਲਹਿਰਾਂ ਪ੍ਰੋਗਰਾਮ ਚ ਨਵੇਂ ਅੰਦਾਜ਼ ਦੇ ਨਾਲ ਨਵੇਂ ਰੰਗ ਦੇ ਨਾਲ ਜਿਹੜਾ ਲਹਿਰਾਂ ਪ੍ਰੋਗਰਾਮ ਆ ਉਹ ਤੁਹਾਡੀ ਖਿਦਮਤ ਚ ਅਸੀਂ ਪੇਸ਼ ਕਰਦੇ ਹਾਂ ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਹਰਮਨ ਰੇਡੀਓ ਤੇ ਵੱਖੋ ਵੱਖਰੇ ਰੂਪਾਂ ਦੇ ਵਿੱਚ ਚੱਲਦੇ ਆ ਕੋਈ ਸਾਹਿਤਕ ਰੰਗ ਜਿਹੜੇ ਆ ਉਹ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਕੁਛ ਹਾਸੇ ਠੱਟੇ ਨਾਲ ਭਰਪੂਰ ਜਿਹੜੇ ਪ੍ਰੋਗਰਾਮ ਆ ਉਹ ਅਸੀਂ ਲੈ ਕੇ ਆਉਂਦੇ ਹਾਂ ਸੋ ਤਾਇਆ ਜੀ ਦਾ ਪ੍ਰੋਗਰਾਮ ਜਿਹੜਾ ਤੁਸੀਂ ਖੂਬ ਮਾਣਦੇ ਹੋ ਔਰ ਇਸੇ ਤਰ੍ਹਾਂ ਗੁਰਜੀਤ ਹੋਰਾਂ ਦੀ ਜਿਹੜੀ ਕਹਾਣੀ ਆ ਉਹਨੂੰ ਤੁਸੀਂ ਪਸੰਦ ਕਰਦੇ ਹੋ। ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਨਵੇਂ ਪ੍ਰੋਗਰਾਮ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਹਰਮਨ ਰੇਡੀਓ ਤੇ, ਪਰ ਤੁਹਾਡਾ ਹੁੰਗਾਰਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਪ੍ਰੋਗਰਾਮ ਚ। ਔਰ ਮੈਨੂੰ ਅੱਜ ਇਹ ਜ਼ਰੂਰ ਕਿਤੇ ਨਾ ਕਿਤੇ ਮਹਿਸੂਸ ਹੋਇਆ ਕਿ ਪ੍ਰੋਗਰਾਮ ਦੇ ਪਹਿਲੇ ਘੰਟੇ ਦੇ ਵਿੱਚ ਤੁਸੀਂ ਹਾਜ਼ਰ ਰਹਿਣ ਮਗਰੋਂ ਹੌਲੀ ਦੇਣੀ ਹਾਜ਼ਰੀ ਲਗਾ ਕੇ ਤੇ ਗੈਰ ਹਾਜ਼ਰ ਹੋ ਜਾਂਦੇ ਹੋ ਜਾਂ ਫਿਰ ਕਿਤੇ ਹੋਰ ਸਵਿਚ ਕਰ ਜਾਂਦੇ ਹੋ। ਜੇਕਰ ਅਜਿਹਾ ਹੈ ਤਾਂ ਜ਼ਰੂਰ ਸਾਨੂੰ ਹੌਸਲਾ ਅਫਜ਼ਾਈ ਜਿਹੜੀ ਆ ਦੇਣ ਦੇ ਲਈ ਪ੍ਰੋਗਰਾਮ ਚ ਹਾਜ਼ਰ ਰਿਹਾ ਕਰੋ, ਤਾਂ ਕਿ ਤੁਹਾਡੀ ਆਵਾਜ਼ ਜਿਹੜੀ ਸੁਣਨ ਦੀ ਸਾਡੇ ਅੰਦਰ ਵੀ ਇੱਕ ਇੱਛਾ ਹੁੰਦੀ ਹੈ, ਤੁਹਾਡੇ ਵਿਚਾਰਾਂ ਨੂੰ ਜਾਣਨ ਦੀ, ਤੁਹਾਡੇ ਆਲੇ ਦੁਆਲੇ ਬਾਰੇ ਜਿਹੜੀ ਜਾਣਨ ਦੀ ਇੱਛਾ, ਕਿਉਂਕਿ ਅਸੀਂ ਆਪਣੇ ਆਲੇ ਦੁਆਲੇ ਬਾਰੇ ਜਾਂ ਫਿਰ ਦੇਸ਼ ਦੁਨੀਆਂ ਦੀਆਂ ਖਬਰਾਂ ਬਾਰੇ ਤੁਹਾਨੂੰ ਜਾਣੂ ਕਰਵਾਉਣਾ ਹੁੰਦਾ ਹੈ, ਸਾਡਾ ਜਿਹੜਾ ਮਕਸਦ ਹੀ ਇਹ ਹੁੰਦਾ, ਔਰ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਅਸੀਂ ਤੁਹਾਡੇ ਨਾਲ ਪਾਉਣੀ ਹੁੰਦੀ ਹੈ। ਪਰ ਇੱਕ ਜਿਹੜਾ ਤੁਹਾਡੇ ਵੱਲੋਂ ਜਿਹੜਾ ਹੁੰਗਾਰਾ ਆ ਉਹ ਵੀ ਅਸੀਂ ਕਦੇ ਕਦੇ ਉਮੀਦ ਕਰਦੇ ਹੁੰਦੇ ਹਾਂ ਕਿ ਤੁਸੀਂ ਸਾਨੂੰ ਦਿੰਦੇ ਰਹੋ। ਸੋ ਉਹ ਹੁੰਗਾਰੇ ਦੀ ਜਿਹੜੀ ਉਡੀਕ ਆ ਸਾਨੂੰ ਹਮੇਸ਼ਾ ਬਣੀ ਰਹਿੰਦੀ ਆ, ਪਰ ਅੱਜ ਇਹ ਮਹਿਸੂਸ ਜ਼ਰੂਰ ਹੋਇਆ ਕਿ ਤੁਸੀਂ ਇੱਕ ਗੈਰ ਹਾਜ਼ਰੀ ਜਿਹੜੀ ਆ ਜ਼ਰੂਰ ਲਗਾਉਂਦੇ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ। ਜੇਕਰ ਅਜਿਹਾ ਹੈ ਤਾਂ ਪਲੀਜ਼ ਤੁਸੀਂ ਸਾਡੇ ਨਾਲ ਇਸ 2 ਘੰਟੇ ਦੇ ਸਫ਼ਰ ਦੇ ਵਿੱਚ ਸ਼ਾਮਲ ਰਿਹਾ ਕਰੋ। ਇਹ ਮੈਂ ਤੁਹਾਨੂੰ ਗੁਜ਼ਾਰਿਸ਼ ਵੀ ਕਰਾਂਗੀ ਇੱਕ ਤਰ੍ਹਾਂ ਦੀ, ਇੱਕ ਤਾਕੀਦ ਕਰਾਂਗੀ। ਇਸ ਵੇਲੇ ਮਨਜੀਤ ਸਿੱਧੂ ਸਾਡੇ ਨਾਲ ਬਣੇ ਨੇ, ਕਹਿੰਦੇ ਜੀ ਗੁੱਡ ਮਾਰਨਿੰਗ, ਆਈ ਵਾਜ਼ ਸੈਂਡ ਯੂ 1 ਸ਼ਾਰਟ ਆਰਟੀਕਲ ਮੇ ਬੀ 1 ਈਅਰ ਅਗੋ, ਇਫ ਯੂ ਫਾਈਂਡ ਕੈਨ ਯੂ ਸੈਂਡ ਮੀ ਪਲੀਜ਼, ਇਟਸ ਅਬਾਊਟ ਬੁਫੈਲੋਜ਼। ਧੰਨਵਾਦ ਜੀ ਮਨਜੀਤ ਜੀ, ਤੁਸੀਂ ਮੈਨੂੰ ਭੇਜਿਆ ਸੀ ਜਾਂ ਫਿਰ ਹਰਮਨ ਰੇਡੀਓ ਦੇ ਕਿਹੜੇ ਪ੍ਰੋਗਰਾਮ ਦੇ ਵਿੱਚ ਤੁਸੀਂ ਭੇਜਿਆ ਸੀ, ਤੁਸੀਂ ਇਹ ਜ਼ਰੂਰ ਦੱਸਿਓ। ਜੇਕਰ ਸਾਨੂੰ ਕਿਤੇ ਵੀ ਉਹ ਮਿਲਦਾ, ਜੇਕਰ ਤੁਹਾਡੇ ਸੁਨੇਹਿਆਂ ਦੇ ਵਿੱਚ, ਪੁਰਾਣੇ ਸੁਨੇਹਿਆਂ ਦੇ ਵਿੱਚ, ਤਾਂ ਅਸੀਂ ਜ਼ਰੂਰ ਤੁਹਾਨੂੰ ਭੇਜ ਸਕਾਂਗੇ। ਔਰ ਮੈਂ ਕੋਸ਼ਿਸ਼ ਕਰਦੀ ਹਾਂ, ਸਰਬਜੀਤ ਸਿੰਘ ਹੋਰਾਂ ਨੂੰ ਕਹਿੰਦੀ ਹਾਂ ਕਿ ਉਹ ਤੁਹਾਡਾ ਇਹ ਜਿਹੜਾ ਆਰਟੀਕਲ ਲੱਭ ਕੇ ਤੁਹਾਨੂੰ ਭੇਜਣ। ਪਰ ਸਾਨੂੰ ਇਹਦੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਇਹ ਆਰਟੀਕਲ ਭੇਜਿਆ ਸੀਗਾ ਔਰ ਕਿਸ ਰੂਪ ਦੇ ਵਿੱਚ ਭੇਜਿਆ ਸੀ। ਈਮੇਲ ਦੇ ਵਿੱਚ ਜੇਕਰ ਭੇਜਿਆ ਸੀ ਤਾਂ ਫਿਰ ਈਮੇਲ ਦੇ ਵਿੱਚ ਤੁਹਾਡੀ ਆਈਡੀ ਤੋਂ ਸਾਨੂੰ ਆਰਟੀਕਲ ਜਿਹੜਾ ਉਹ ਮਿਲ ਸਕਦਾ। ਸੋ ਪਲੀਜ਼ ਇਹਨੂੰ ਕਲੀਅਰ ਕਰਿਓ। ਸੋ ਦੋਸਤੋ, ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਹੋਰ ਨਹੀਂ ਬਚਿਆ, ਸਿਰਫ 2 ਮਿੰਟ ਬਚੇ ਨੇ। ਇੱਕ ਪਿਆਰਾ ਜਿਹਾ ਗੀਤ ਵੀ ਮੈਂ ਜਾਣ ਤੋਂ ਪਹਿਲਾਂ ਤੁਹਾਡੇ ਲਈ ਲਗਾ ਕੇ ਜਾਣਾ ਔਰ ਅਗਲੇ ਪ੍ਰੋਗਰਾਮ ਦੇ ਵਿੱਚ ਯਾਨੀ ਕਿ ਅਗਲੇ ਹਫ਼ਤੇ ਤੁਹਾਡੇ ਨਾਲ ਸਾਂਝ ਵਿਚਾਰਾਂ ਦੀ ਇਸੇ ਤਰ੍ਹਾਂ ਪਾਵਾਂਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਇਸ ਵੇਲੇ ਮੈਨੂੰ ਇਜਾਜ਼ਤ ਲੈਣੀ ਪੈਣੀ ਹੈ, ਸ਼ਾਮ ਨੂੰ ਪ੍ਰੋਗਰਾਮ ਜਿਹੜਾ ਉਹ ਮਾਈਗ੍ਰੇਸ਼ਨ ਮੈਟਰਸ ਤੁਹਾਡੀ ਖਿਦਮਤ ਚ ਲੈ ਕੇ ਮੈਂ ਹਾਜ਼ਰ ਹੋਵਾਂਗੀ ਹਮੇਸ਼ਾ ਵਾਂਗ। ਸੋ ਦਿਓ ਜੀ ਮੈਨੂੰ ਇਜਾਜ਼ਤ, ਇੱਕ ਪਿਆਰੇ ਜਿਹੇ ਗੀਤ ਨਾਲ ਤੁਹਾਨੂੰ ਛੱਡ ਕੇ ਜਾ ਰਹੀ ਹਾਂ। ਤੁਸੀਂ ਹਰਮਨ ਰੇਡੀਓ ਦੇ ਹੋਰ ਪ੍ਰੋਗਰਾਮ ਜਿਹੜੇ ਆ ਉਹ ਜ਼ਰੂਰ ਮਾਣਦੇ ਰਹੋ ਤੇ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਹੀ ਮੇਰੀ ਗੱਲ ਕਦੀ ਸੁਣ ਤੇ ਸਹੀ, ਵਿਗੜਿਆ ਮੇਰੀ ਗੱਲ ਕਦੀ ਰੱਖ ਤੇ ਸਹੀ, ਮੇਰੇ ਵੱਲ ਕਦੀ ਤੱਕ ਤੇ ਸਹੀ, ਵਿਗੜਿਆ
ਪਾਰ ਲੰਘਾ ਦੇ ਗਏ ਕੜਿਆ ਮਿੰਨਤਾਂ ਤੇਰੀਆਂ ਕਰਦੀ, ਪਾਰ ਲੰਘਾ ਦੇ ਗਏ ਕੜਿਆ ਮਿੰਨਤਾਂ ਤੇਰੀਆਂ ਕਰਦੀ, ਮੁੜ ਜਾ ਸੋਣੀਏ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LRMR HR SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। Migration Agent Registration Number 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
ਤੁਸੀਂ ਭੁੱਖੇ ਮਰ ਰਹੇ ਕਿਸੇ ਕੁੱਤੇ ਨੂੰ ਚੁੱਕ ਕੇ ਉਸ ਨੂੰ ਖੁਸ਼ਹਾਲ ਬਣਾ ਦੇਵੋ ਤਾਂ ਉਹ ਤੁਹਾਨੂੰ ਕਦੇ ਨਹੀਂ ਵੱਡੇਗਾ। ਬਸ ਇਹੀ ਮੁੱਢਲਾ ਅੰਤਰ ਹੈ ਇੱਕ ਕੁੱਤੇ ਅਤੇ ਇੱਕ ਬੰਦੇ ਵਿਚਕਾਰ। ਵਿਚਾਰ ਮਾਰਟਿਨ ਟਵੈਨ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਦਿਨ ਚੰਨਾ ਨਿੱਕੀ ਹੋਈ ਰਾਤ ਵੇ ਕਿੰਨੀ ਸੋਹਣੀ
ਜਗਦੀ ਐ ਟਿੱਕੀ ਹੋਈ ਰਾਤ ਵੇ ਕਿੰਨੀ ਸੋਹਣੀ ਲੱਗਦੀ ਐ ਟਿੱਕੀ ਹੋਈ ਰਾਤ ਵੇ ਵੱਡੇ ਵੱਡੇ ਦਿਨ ਚੰਨਾ ਨਿੱਕੀ ਹੋਈ ਰਾਤ ਵੇ ਵੇ ਚਿੱਟੇ ਚਿੱਟੇ ਚੰਨ ਦੇ ਜੋ ਬਾਰੇ ਚੰਗੇ ਲੱਗਦੇ ਵੇ ਮੈਨੂੰ ਨਿੱਕੀ ਹੁੰਦੀ ਤੋਂ ਹੀ ਤਾਰੇ ਚੰਗੇ ਲੱਗਦੇ ਵੇ ਮੈਨੂੰ ਨਿੱਕੀ ਹੁੰਦੀ ਤੋਂ ਹੀ ਤਾਰੇ ਚੰਗੇ ਲੱਗਦੇ ਤਾਰੇ ਚੰਗੇ ਲੱਗਦੇ ਤਾਰੇ ਚੰਗੇ ਲੱਗਦੇ ਤਾਰਿਆਂ ਤੋਂ ਪਾਰ ਖੋਰੇ ਕਿੱਦਾਂ ਦੇ ਹਾਲਾਤ ਵੇ ਤਾਰਿਆਂ ਤੋਂ ਪਾਰ ਖੋਰੇ ਕਿੱਦਾਂ ਦੇ ਹਾਲਾਤ ਵੇ ਕਿੰਨੀ ਸੋਹਣੀ ਲੱਗਦੀ ਐ ਟਿੱਕੀ ਹੋਈ ਰਾਤ ਵੇ ਵੱਡੇ ਵੱਡੇ ਦਿਨ ਚੰਨਾ ਨਿੱਕੀ ਹੋਈ ਰਾਤ ਵੇ ਚੜਿਆ ਪਹਿਲਾਂ ਤੂੰ ਕਿੱਥੇ ਸੀ ਅੜਿਆ ਪਹਿਲਾਂ ਤੂੰ ਕਿੱਥੇ ਸੀ ਅੜਿਆ ਤੇ ਪਹਿਲਾਂ ਤੂੰ ਕਿੱਥੇ ਸੀ ਅੜਿਆ ਤੇ ਪਹਿਲਾਂ ਤੂੰ ਕਿੱਥੇ ਸੀ ਅੜਿਆ ਰੇਸ਼ਮੀ ਪਰਾਂਦੀਆਂ ਦਾ ਬਹੁਤਾ ਨਹੀਂ ਉਹ ਚਾਵੇ ਬਸ ਮੈਨੂੰ ਥੋੜਾ ਜਿਹਾ ਹੱਸ ਕੇ ਦਿਖਾਵੇ ਥੋੜਾ ਜਿਹਾ ਹੱਸ ਕੇ ਦਿਖਾਵੇ ਬੋਲੀ ਜਾਵਾਂ ਕੱਲੀ ਵੇ ਤੂੰ ਪਾਉਂਦਾ ਨੀ ਕੋਈ ਬਾਤ ਵੇ ਕਿੰਨੀ ਸੋਹਣੀ ਲੱਗਦੀ ਐ ਟਿੱਕੀ ਹੋਈ
ਯਾਰ ਨਾਲ ਬਹਾਰਾਂ ਯਾਰ
ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ।
ਹਰਮਨ ਰੇਡੀਓ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਾਬਰਕੋਟੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਦੋਸਤੋ, ਪੰਜਾਬੀ ਬੋਲੀ ਔਰ ਪੰਜਾਬੀਅਤ ਦਾ ਪਹਿਰੇਦਾਰ ਇਹ ਹਰਮਨ ਰੇਡੀਓ, ਜਿਸ ਨੂੰ ਇਸ ਦਿਨ ਤੁਸੀਂ ਸੁਣ ਰਹੇ ਹੋ। ਮੇਰੀ ਗੁਜ਼ਾਰਿਸ਼ ਹੈ ਸਭ ਸੁਣਨ ਵਾਲਿਆਂ ਨੂੰ, ਸਭ ਸਰੋਤਿਆਂ ਨੂੰ, ਜਿੰਨੇ ਵੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੇ, ਜਿੰਨੇ ਵੀ ਪੰਜਾਬੀ ਦੇ ਮੁਹੱਬਤ ਕਰਨ ਵਾਲੇ ਨੇ, ਇਸ ਰੇਡੀਓ ਨੂੰ ਵੱਧ ਤੋਂ ਵੱਧ ਸੁਣੋ, ਤਾਂ ਕਿ ਸਾਡੀ ਪੰਜਾਬੀ ਦਾ ਹੋਰ ਪ੍ਰਸਾਰ ਵੱਧ ਸਕੇ, ਸਾਡਾ ਪੰਜਾਬੀ ਮਿਊਜ਼ਿਕ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚ ਸਕੇ।
ਹਰੇਕ ਪੰਨੇ ਤੇ ਮੈਂ ਆਪੇ ਲਿਖ ਲਾਣਾ ਤੇਰਾ, ਲਿਖਾਂਗੇ ਹਰੇਕ ਪੰਨੇ ਤੇ ਮੈਂ ਆਪੇ ਲਿਖ ਲਾਣਾ ਤੇਰਾ, ਮੇਰਾ ਵਸ ਚੱਲੇ ਤਾਂ ਲਿਖ ਲਾਂ ਮੈਂ, ਹਰ ਜਨਮ ਚ ਮਿਲਣਾ ਆ ਤੇਰਾ, ਜੇ ਤੂੰ ਨਾ ਹੋਵੇਂ ਧਰਤੀ ਤੇ ਮੈਂ ਇੱਕ ਨਾ ਰੱਖਾਂ ਪੱਬ ਸੱਜਣਾ ਮੈਂ ਤੈਨੂੰ। ਆਵੇ ਰੱਬ ਸੱਜਣਾ ਮੈਂ ਤੈਨੂੰ ਦੁਨੀਆ ਤੋਂ ਤਾਂ ਖੋਲਾਂਗਾ, ਜੇ ਵਿੱਚ ਨਾ ਆਵੇ ਰੱਬ ਸੱਜਣਾ। ਪਿਆਰ ਦੀ ਕਰਤੀ ਤੂੰ, ਅਸੀਂ ਰੇਸ਼ਮ ਰੇਸ਼ਮ ਹੋ ਗਏ ਹਾਂ ਜਦੋਂ ਨਜ਼ਰ ਪਿਆਰ ਦੀ ਕਰਤੀ ਤੂੰ, ਸਾਨੂੰ ਸੁੱਖਾਂ ਲੱਦੇ ਦਿਨ ਮਿਲ ਗਏ ਸਾਡੇ ਹੱਕ ਚ ਹਮੀ ਪਰਤੀ ਤੂੰ, ਅਸੀਂ ਪਾਣੀਆਂ ਵਾਂਗੂ ਇੱਕ ਹੋ ਗਏ, ਹੋਣਾ ਨਾ ਕਦੇ ਅਲੱਗ ਸੱਜਣਾ ਮੈਂ ਤੈਨੂੰ ਦੁਨੀਆ। ਨਾ ਆਵੇ ਰੱਬ ਸੱਜਣਾ ਮੈਂ ਤੈਨੂੰ ਦੁਨੀਆ ਤੋਂ ਤਾਂ ਖੋਲਾਂਗਾ, ਜੇ ਵਿੱਚ ਨਾ ਆਵੇ ਰੱਬ ਸੱਜਣਾ। ਰੀਝਾਂ ਤਾਂ ਪੂਰੀਆਂ ਹੋ ਗਈਆਂ ਤੈਨੂੰ ਸਾਹਾਂ ਵਿੱਚ ਪਰੋਣ ਦੀਆਂ, ਹਰ ਹਾਲ ਕੋਸ਼ਿਸ਼ਾਂ ਕਰਦੇ ਆਂ ਤੈਨੂੰ ਪਲਕਾਂ ਵਿੱਚ ਲੁਕਾਉਣ ਦੀਆਂ, ਹਰ ਪਾਸੇ ਨਜ਼ਰਾਂ ਬੁਰੀਆਂ ਨੇ ਕਿਤੇ ਜਾਣ ਨਾ ਤੈਨੂੰ ਲੱਗ ਸੱਜਣਾ ਮੈਂ ਤੈਨੂੰ ਦੁਨੀਆ। ਨਾ ਆਵੇ ਰੱਬ ਸੱਜਣਾ ਮੈਂ ਤੈਨੂੰ ਦੁਨੀਆ ਤੋਂ ਤਾਂ ਖੋਲਾਂਗਾ, ਜੇ ਵਿੱਚ ਨਾ ਆਵੇ ਰੱਬ ਸੱਜਣਾ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia, ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
I know now you're drinking, straight vibes, they'll tell me what you're thinking, thinking. Don't stop, keep moving, body hard till early morning. Where the crew at, yo? Where the girls at, yo? Come on, let's go. Y'all ready, let's go.
Got the hoogie, let's share a beat, believe it. Daddy, karke, Tony, eh, karke. Got the hoogie, let's share a beat, believe it. Daddy, karke, honey, daddy, karke. Put the carry, tell her, yeah.
ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਕਿਸਾਨਾਂ ਦੇ ਸੰਘਰਸ਼ ਦੀ ਗੱਲ ਕਰੀਏ ਤੇ ਸਾਡੇ ਨਾਲ ਵਿਛੜ ਗਿਆ ਹਰੀ ਸਿੰਘ ਦਿਲਵਰ ਹੁਣਾਂ ਨੇ ਬਹੁਤ ਖੂਬ ਲਿਖਿਆ ਸੀ ਕਿ ਦਾਗੀ ਝੋਨਾ ਜੱਟ ਦਾ ਰੁਲਦਾ ਵਿੱਚ ਬਾਜ਼ਾਰ ਦਾਗੀ ਝੋਨਾ ਜੱਟ ਦਾ ਰੁਲਦਾ ਵਿੱਚ ਬਾਜ਼ਾਰ ਦਾਗੀ ਨੇਤਾ ਕੋਲ ਹੈ ਝੰਡੀ ਵਾਲੀ ਕਾਰ
ਚਲੇ ਜਬ ਤੂੰ ਲਟਕ ਮਟਕ ਲੌਂਡੋ ਕੇ ਦਿਲ ਪਟਕ ਪਟਕ ਸਾਸੇ ਜਾਏ ਅਟਕ ਅਟਕ ਆਤਾ ਮਾਝੀ ਸਟਕ ਸਟਕ ਬੰਮ ਤੇਰਾ ਗੁੱਤੇ ਖਾਏ ਕਮਰ ਪੇ ਤੇਰੀ ਬਟਰਫਲਾਈ ਬੋਡੀ ਤੇਰੀ ਮੱਖਣ ਜੈਸੇ ਖਾਣੇ ਮੈਂ ਬਸ ਤੂੰ ਬਟਰ ਖਾਏ ਕਮੋਂ ਬੀਬੀ ਟਿਕਟ ਟਿਕਟ ਕਾਟੂ ਤੇਰੀ ਟਿਕਟ ਟਿਕਟ ਖੇਲਤਾ ਨਹੀਂ ਕ੍ਰਿਕਟ ਵਿਕਟ ਪਰ ਲੈ ਲੂੰ ਤੇਰੀ ਵਿਕਟ ਵਿਕਟ
ਬੜੋ ਲੋਕੇ ਰੇ ਬਿੱਟੀ ਲੋ ਲੰਬਾ ਲੰਬਾ ਚੂਲ ਐਮਨ ਮਾਥਾਏ ਬੰਧੇ ਤੇ ਬੋਲਾ ਲੇਕੰਦਾ
ਵੈਨ ਦ ਪਾਰਟੀ
ਬੜੋ ਲੋਕੇ ਰੇ ਬਿੱਟੀ ਲੋ ਲੰਬਾ ਲੰਬਾ ਚੂਲ
ਅੰਗ ਅੰਗ ਤੇਰਾ ਤੇਰੇ ਲਈ ਕੁਛ ਵੀ ਕਰ ਲੂੰਗਾ ਤੇਰੀ ਮੈਂ ਹਰ ਲੂੰਗਾ ਕੋਈ ਵੀ ਪੀੜਾ ਪਾਗਲ ਹੂਆ ਤੇਰੇ ਪਿੱਛੇ ਜੈਸੇ ਦਿਮਾਗ ਮੈਂ ਕੀੜਾ ਲੱਗੇ ਮਿੱਠੀ ਜੈਸੇ ਸ਼ਕਰ ਸ਼ਕਰ ਆਜਾ ਚੱਲਾ ਲੈ ਚੱਕਰ ਚੱਕਰ ਬਾਕੀ ਕੇ ਲੌਂਡੇ ਪਕੜ ਪਕੜ ਆਈ ਐਮ ਦ ਪੈਰਸ ਮਤਫ
ਹਾਰਟ ਬੀਟ ਮਿਸਿੰਗ ਜਬ ਤੂੰ ਲੁਕ ਮੇਂਦੀ ਆਈ ਲਵ ਤੇਰਾ ਬੇਬੀ ਮੁਝੇ ਟੇਕ ਮੀ ਟੂ ਦ ਸਕਾਈ
ਪ੍ਰੋਮਿਸ ਵਾਟਰ ਨੈਵਰ ਕਮਿੰਗ ਡਾਊਨ